ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਹਰਮਨ ਰੇਡੀਓ ਦੇ ਨਾਲ। ਤੁਸੀਂ ਸਾਂਝ ਬਣਾਈ ਹੈ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਦਲਜੀਤ ਸਿੰਘ ਵਿਸਵੇਨ ਆ ਚੁੱਕਾ ਜੀ ਸਾਡੇ ਨਾਲ, ਤੇ ਪਹਿਲਾਂ ਤਾਂ ਮਾਫੀ ਮੰਗਦਾ ਕਿ ਅੱਜ ਪ੍ਰੋਗਰਾਮ ਥੋੜਾ ਜਿਹਾ ਲੇਟ ਹੋ ਗਿਆ, ਥੋੜਾ ਨੀ ਬਹੁਤਾ ਜ਼ਿਆਦਾ ਲੇਟ ਹੋ ਗਿਆ, ਅੱਧਾ ਘੰਟਾ ਲੇਟ ਚੱਲ ਰਹੇ ਆਪਾਂ, ਪਰ ਨਾ ਹੋਣ ਦੇ ਨਾਲੋਂ ਲੇਟ ਹੋਣਾ ਚੰਗਾ, ਇਹ ਵੀ ਇੱਕ ਸੱਚਾਈ ਆ ਦੁਨੀਆਂ ਦੀ। ਪਰ ਖੈਰ, ਤੇ ਆਪਾਂ ਹੁਣ ਇਸ ਪ੍ਰੋਗਰਾਮ ਦੀ ਬਕਾਇਦਾ ਜਿਹੜੀ ਸ਼ੁਰੂਆਤ ਆ ਉਹ ਕਰਦੇ ਆ, ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਦੋਸਤੋ ਸਾਂਝੀ ਗੱਲ ਕਰ ਸਕਦੇ ਹੋ। ਤੇ ਧਾਲੀਵਾਲ ਸਾਹਿਬ ਹੁਣੇ ਮੈਸੇਜ ਉਹਨਾਂ ਦਾ ਵੀ ਆਇਆ, ਤੇ ਉਹਨਾਂ ਨੇ ਵੀ ਇਹੀ ਪੁੱਛਿਆ ਵੀ ਅੱਜ ਕੀ ਗੱਲ ਪ੍ਰੋਗਰਾਮ ਨੀ ਕਰ ਰਹੇ। ਪ੍ਰੋਗਰਾਮ ਅਸਲ ਵਿੱਚ ਕਰ ਰਹੇ ਆ ਧਾਲੀਵਾਲ ਸਾਹਿਬ, ਪਰ ਇਹ ਆ ਕਿ ਜਿਹੜੇ ਆਸਟ੍ਰੇਲੀਆ ਦੇ ਤਿੰਨ ਵੱਡੇ ਸ਼ਹਿਰ ਆ, ਖਾਸ ਤੌਰ ਤੇ ਮੈਲਬੋਰਨ, ਸਿਡਨੀ ਜਾਂ ਆਪਾਂ ਬ੍ਰਿਸਬੇਨ ਦੀ ਗੱਲ ਕਰੀਏ, ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਦਿਨ ਪਰ ਦਿਨ ਜਿਹੜੀ ਆ ਕਾਫੀ ਵੱਧਦੀ ਜਾ ਰਹੀ ਆ। ਭਾਵੇਂ ਕਿ ਬਹੁਤ ਸਾਰੇ ਕੰਮ ਜਿਹੜੇ ਹੋ ਰਹੇ ਆ, ਸੜਕਾਂ ਵੀ ਚੌੜੀਆਂ ਕੀਤੀਆਂ ਜਾ ਰਹੀਆਂ, ਨਵੇਂ ਰੋਡ ਵੀ ਬਣਾਏ ਜਾ ਰਹੇ ਆ, ਪਰ ਫੇਰ ਵੀ ਜਿੱਦਾਂ ਕਹਿ ਲਓ ਕਿ ਪੋਪੂਲੇਸ਼ਨ ਵੀ ਵੱਧ ਰਹੀ ਆ, ਤੇ ਉਹਦੇ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਕਈ ਵਾਰੀ ਲੇਟ ਕਰ ਦਿੰਦੀ ਆ। ਪਰ ਖੈਰ, ਫੇਰ ਵੀ ਜਿਹੜਾ ਆ ਆਪਾਂ ਪਹੁੰਚੇ ਆ ਇਸ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਦੋਸਤੋ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਤੁਹਾਡੇ ਸੁਨੇਹਾਂ ਦੇ ਜ਼ਰੀਏ। ਤੁਸੀਂ ਸਾਨੂੰ ਮੈਸੇਜ ਜਿਹੜੇ ਕਰ ਸਕਦੇ ਆ, ਟੈਲੀਗ੍ਰਾਮ ਦਾ ਜਿਹੜਾ ਨੰਬਰ ਤੁਸੀਂ ਵਰਤਦੇ ਹੁੰਦੇ ਆ, ਤੇ ਉਹਦੇ ਉੱਤੇ ਤੁਸੀਂ ਬਕਾਇਦਾ ਸਾਂਝ ਸਾਡੇ ਨਾਲ ਬਣਾ ਸਕਦੇ ਆ। ਤੇ ਅੱਜ ਵੀਰਵਾਰ ਦਾ ਦਿਨ ਹੋ ਚੁੱਕਾ, ਤੇ ਕੋਸ਼ਿਸ਼ ਕਰਾਂਗੇ ਕਿ ਗੁਰਸੇਵਕ ਸਿੰਘ ਹੁਣੀ ਵੀ ਆਪਣੇ ਨਾਲ ਜੁੜਨ, ਤੇ ਅਜੇ ਪਾਲ ਜੀ ਹੁਣੀ ਵੀ ਕੁਛ ਘਰੋਗੀ ਜਿੰਮੇਵਾਰੀਆਂ ਵਿੱਚ ਉਹ ਵੀ ਫਸੇ ਹੋਏ ਨੇ, ਤੇ ਆਸ ਇਹੀ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ ਤੇ ਕੰਮ ਕਾਰ ਦੇ ਉੱਤੇ ਲੱਗੇ ਹੋਏ ਹੋਵੋਗੇ, ਜਾਂ ਤੁਸੀਂ ਕੰਮਾਂ ਤੇ ਜਾ ਰਹੇ ਹੋਵੋਗੇ, ਜਾਂ ਕੰਮਾਂ ਤੋਂ ਜਿਹੜੇ ਆ ਰਹੇ ਹੋਵੋਗੇ, ਜਾਂ ਘਰ ਵਿੱਚ ਬੈਠੇ ਹੋਵੋਗੇ, ਤੇ ਸਾਰੇ ਤਰ੍ਹਾਂ ਜਿੱਦਾਂ ਵੀ ਤੁਸੀਂ ਸਾਧਨਾਂ ਦੇ ਰਾਹੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਇੱਕ ਆਪਾਂ ਗਾਣਾ ਸੁਣਦੇ ਹਾਂ, ਤੇ ਉਦੋਂ ਤੱਕ ਮੈਂ ਵੀ ਆਪਣਾ ਸਾਰਾ ਸਿਸਟਮ ਜਿਹੜਾ ਆ ਚੈੱਕ ਕਰ ਲੈਣਾ, ਤੇ ਉਦੋਂ ਬਾਅਦ ਦੇ ਵਿੱਚ ਆਪਾਂ ਬਕਾਇਦਾ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਆ ਉਹ ਕਰਦੇ ਹਾਂ। ਜੀ ਦੋਸਤੋ, ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਆ ਤੁਹਾਡਾ ਬਕਾਇਦਾ ਤੌਰ ਦੇ ਉੱਤੇ, ਤੇ ਬਹੁਤ ਸਾਰੇ ਦੋਸਤ ਜਿਹੜੇ ਆ ਬਕਾਇਦਾ ਪੁੱਛ ਵੀ ਰਹੇ ਆ, ਬਹੁਤ ਸਾਰੇ ਮੈਸੇਜ ਵੀ ਆਏ ਹੋਏ ਆ ਕਿ ਪ੍ਰੋਗਰਾਮ ਅੱਜ ਹੋ ਨਹੀਂ ਰਿਹਾ, ਤੇ ਤੁਸੀਂ ਦੋਸਤੋ ਥੋੜਾ ਜਿਹਾ ਵੀਰਵਾਰ ਨੂੰ ਹੋ ਸਕਦਾ ਆ ਵੀ ਕਈ ਕਦੀ ਕਦੀ ਟਾਈਮ ਦਾ ਇੱਧਰ ਉੱਧਰ ਹੇਰ ਫੇਰ ਹੋਵੇ, ਪਰ ਤੁਸੀਂ ਥੋੜਾ ਜਿਹਾ ਸਬਰ ਦੇ ਨਾਲ ਚੱਲਣਾ ਖਾਸ ਤੌਰ ਤੇ ਵੀਰਵਾਰ ਨੂੰ, ਤੇ ਵੈਸੇ ਕੋਸ਼ਿਸ਼ ਕਰਾਂਗੇ ਗੁਰਸੇਵਕ ਸਿੰਘ ਹੁਣੀ ਵੀ ਜਲਦੀ ਜਿਹੜਾ ਆ ਜੁੜਨਗੇ ਪ੍ਰੋਗਰਾਮ ਦੇ ਵਿੱਚ, ਤੇ ਬਕਾਇਦਾ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਐਸੈਂਸ ਦੇ ਨਾਲ। ਤੇ ਆਪਣੇ ਨਾਲ ਚਾਹਲ ਸਾਹਿਬ ਜੁੜੇ ਆ, ਤੇ ਉਹਨਾਂ ਨੇ ਇੱਕ ਨਿਊਜ਼ ਭੇਜੀ ਆ, ਤੇ ਉਹਦੇ ਬਾਰੇ ਵੀ ਆਪਾਂ ਜਿਹੜੀ ਜ਼ਿਕਰ ਆ ਅੱਗੇ ਪ੍ਰੋਗਰਾਮ ਦੇ ਵਿੱਚ ਚੱਲ ਕੇ ਕਰਾਂਗੇ। ਤੇ ਭਾਟੀਆ ਸਾਹਿਬ ਉਹਨਾਂ ਨੇ ਵੀ ਇਹੀ ਗੱਲ ਪੁੱਛੀ ਆ, ਸਤਿ ਸ੍ਰੀ ਅਕਾਲ ਜੀ, ਤੇ ਅੱਜ ਪ੍ਰੋਗਰਾਮ ਲਹਿਰਾਂ ਨਹੀਂ ਹੋ ਰਿਹਾ ਜੀ? ਹੋ ਰਿਹਾ ਜੀ, ਜ਼ਰੂਰ ਹੋ ਰਿਹਾ ਆ। ਤੇ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਭਾਜੀ ਵੀ ਜੁੜ ਚੁੱਕੇ ਆ, ਤੇ ਉਹਨਾਂ ਨੇ ਕਿਹਾ ਵੀ ਘੜੇ ਤੇ ਪਰਿਵਾਰ ਦਾ ਅਹਿਸਾਸ ਬਣਾਉਣ ਵਾਲੇ ਨੂੰ ਹੁੰਦਾ, ਨਾ ਕਿ ਤੋੜਨ ਵਾਲੇ ਨੂੰ। ਗੁੱਸੇ ਵੇਲੇ ਥੋੜਾ ਜਿਹਾ ਰੁਕ ਜਾਓ, ਤੇ ਗਲਤੀ ਵੇਲੇ ਥੋੜਾ ਝੁੱਕ ਜਾਓ, ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਸ਼ੁਭ ਸਵੇਰ ਦੋਸਤੋ, ਢੁੱਡੀਕੇ ਸਾਹਿਬ ਉਹਨਾਂ ਨੇ ਭੇਜਿਆ, ਬਹੁਤ ਵਧੀਆ ਇਹ ਗੱਲ ਹੈਗੀ ਆ। ਤੇ ਘੜੇ, ਚਲੋ ਹੁਣ ਘੜਿਆਂ ਦਾ ਜ਼ਮਾਨਾ ਤਾਂ ਹੈ ਨੀ, ਪਰ ਐਗਜ਼ਾਮਪਲ ਦੇਣ ਲਈ ਬਹੁਤ ਵਧੀਆ, ਅੱਜ ਵੀ ਜੇ ਆਪਾਂ ਗੱਲ ਕਰੀਏ ਬਹੁਤ ਵਧੀਆ ਤਰਜੀਹ ਜਿਹੜੀ ਦਿੱਤੀ ਜਾਂਦੀ ਆ ਇਸ ਐਗਜ਼ਾਮਪਲ ਨੂੰ, ਵੀ ਪਰਿਵਾਰ ਦੇ ਵਿੱਚ ਵੀ ਤੇੜਾਂ ਜਿਹੜੀਆਂ ਆ ਆਉਣ ਦੇ ਵਿੱਚ ਟਾਈਮ ਨੀ ਲੱਗਦਾ, ਕਿਉਂਕਿ ਪਰਿਵਾਰ ਪਹਿਲਾਂ, ਜੇ ਆਪਾਂ ਪਹਿਲਾਂ ਵੀ ਆਪਾਂ ਗੱਲ ਕਰੀਏ ਤੇ ਬੜੇ ਜੁਆਇੰਟ ਫੈਮਿਲੀ ਹੁੰਦੀਆਂ ਸੀਗੀਆਂ, ਸਾਰੇ ਪਰਿਵਾਰ ਜਿਹੜੇ ਆ ਇੱਕ ਘਰ ਦਾ ਜਿਹੜਾ ਮੁਖੀ ਹੁੰਦਾ ਸੀ, ਤੇ ਸਾਰੇ ਉਹਦੀ ਜਿਹੜੀ ਗੱਲਬਾਤ ਆ ਉਹ ਸੁਣਦੇ ਸੀ, ਹਨਾ, ਤੇ ਉਹਦਾ ਰਿਸਪੈਕਟ ਵੀ ਬਹੁਤ ਜ਼ਿਆਦਾ ਹੁੰਦੀ ਸੀ। ਹੁਣ ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ, ਤੇ ਮੈਂ ਗਿਆ ਵੀ ਇੱਕ ਫਿਲਮ ਵੀ ਬਣਾਈ ਸੀ ਇਸੇ ਮੁੱਦੇ ਦੇ ਉੱਤੇ ਵੀ ਅਸੀਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ, ਪਿਛਲੇ ਸਾਲ ਦੇ ਕਰੀਬ, ਤੇ ਉਹਦੇ ਵਿੱਚ ਕੁਛ ਕੁ ਆਸ਼ਰਮ ਜਿਹੜੇ ਬਿਰਧ ਆਸ਼ਰਮ ਆ ਉੱਥੇ ਜਾਣ ਦਾ ਮੌਕਾ ਮਿਲਿਆ ਦੋਸਤੋ, ਤੇ ਮੈਨੂੰ ਲੱਗਦਾ ਵੀ ਪੰਜਾਬੀ ਵੈਸੇ ਬਹੁਤ ਦਾਨ ਕਰਨ ਨੂੰ ਬੜੇ ਖੁੱਲੇ ਦਿਲੇ ਆ, ਤੇ ਇਸ ਮਸਲੇ ਹੱਲ ਵੀ ਆਪਾਂ ਨੂੰ ਥੋੜਾ ਜਿਹਾ ਧਿਆਨ ਜ਼ਰੂਰ ਦੇਣਾ ਚਾਹੀਦਾ ਕਿ ਬਿਰਧ ਆਸ਼ਰਮ ਜਿਹੜੇ ਹੈਗੇ ਆ, ਖਾਸ ਤੌਰ ਤੇ ਜਿਹੜੇ ਸਰਕਾਰੀ ਪੈਸੇ ਸਹਾਇਤਾ ਤੋਂ ਬਿਨਾਂ ਹੀ ਚੱਲਦੇ ਆ, ਕੋਈ ਮੈਨੂੰ ਲੱਗਾ ਨੀ ਕਿ ਸਰਕਾਰੀ ਵੀ ਕੋਈ ਹੈਗਾ ਆ, ਜੇ ਸਾਡੀ ਕੋਈ ਨਿਗਾਹ ਦੇ ਵਿੱਚ ਹੋਵੇ ਤਾਂ ਜ਼ਰੂਰ ਦੱਸਿਓ ਵੀ ਸਰਕਾਰ ਵੀ ਕੋਈ ਇਹੋ ਜਿਹਾ ਉਦਮ ਹੈਗਾ। ਵੈਸੇ ਚੈਰੀਟੇਬਲ ਬਹੁਤ ਸਾਰੇ ਹੈਗੇ ਆ ਤੇ ਜ਼ਿਆਦਾਤਰ ਉਹਨਾਂ ਦਾ ਜਿਹੜਾ ਦਾਨ ਦੇ ਸਿਰ ਦੇ ਉੱਤੇ ਹੀ ਕੰਮ ਜਿਹੜਾ ਆ ਚੱਲਦਾ ਆ। ਤੇ ਉੱਥੇ ਜਾ ਕੇ ਦੇਖਿਆ ਵੀ ਪਰਿਵਾਰਾਂ ਦੇ ਵਿੱਚ ਬੜੀਆਂ ਤੇੜਾਂ ਪੈ ਚੁੱਕੀਆਂ ਆ। ਬਜ਼ੁਰਗ ਅਸੈਟ ਇਸੇ ਮਾਮਲੇ ਦੇ ਉੱਤੇ ਆ ਵੀ ਉਹਨਾਂ ਨੂੰ ਜਿਹੜਾ ਪਰਿਵਾਰ ਨੇ ਪੂਰੀ ਤਰ੍ਹਾਂ ਤਰਜੀਹ ਨੀ ਦਿੱਤੀ, ਹੁਣ ਰਿਸਪੈਕਟ ਜਿਹੜੀ ਆ ਬਜ਼ੁਰਗਾਂ ਦੀ ਉਹੋ ਜਿਹੀ ਨਹੀਂ ਰਹੀ, ਜਿਹਦੇ ਕਰਕੇ ਕਿ ਉਹ ਉਹਨਾਂ ਨੂੰ ਘਰ ਦੇ ਵਿੱਚੋਂ ਯਾਨੀ ਕਈਆਂ ਨੇ ਜ਼ਬਰਦਸਤੀ ਘਰ ਕੱਢ ਦਿੱਤਾ, ਜਾਂ ਕਈਆਂ ਨੂੰ ਯਾਨੀ ਇਹੀ ਸੋਚ ਲਿਆ ਵੀ ਯਾਰ ਰਹਿਣਾ ਹੀ ਨੀ ਘਰ ਦੇ ਵਿੱਚ, ਹਨਾ, ਨਿੱਤ ਦੇ ਕਲੇਸ਼ ਤੋਂ ਚੰਗਾ ਆ। ਇਸ ਕਰਕੇ ਇਹ ਜਿਹੜੇ ਪਰਿਵਾਰ ਆ ਇਹ ਟੁੱਟਣ ਦੇ ਵੀ ਕਾਰਨ ਇਹੀ ਆ ਵੀ ਗੁੱਸਾ ਹੀ ਇੰਨਾ ਆ ਜਾਂਦਾ ਕਈ ਵਾਰੀ, ਹਨਾ, ਵੀ ਉਸ ਵੇਲੇ ਝੁਕਣ ਨੂੰ ਬੰਦਾ ਕੋਈ ਤਿਆਰ ਨੀ ਹੁੰਦਾ। ਤੇ ਇਸ ਕਰਕੇ ਗੁੱਸੇ ਨੂੰ ਵੀ ਕਾਬੂ ਕਰਨਾ ਥੋੜਾ ਜਿਹਾ ਜ਼ਰੂਰੀ ਆ। ਤੇ ਤਰੀਕੇ ਜਿਹੜੇ ਵੈਸੇ ਸਾਈਕੋਲੋਜੀ ਦੇ ਵਿੱਚ ਵੀ ਦੱਸੇ ਜਾਂਦੇ ਆ ਵੀ ਥੋੜੀ ਜਿਹਾ ਤਰੀਕੇ, ਪਰ ਥੋੜੇ ਜਿਹਾ ਇਹਦੇ ਉੱਤੇ ਵੀ ਇੱਕ ਤਰ੍ਹਾਂ ਦੀ ਕਹਿ ਲਓ ਕਿ ਪ੍ਰੈਕਟਿਸ ਜਿਹੜੀ ਆ ਕਰਨੀ ਪੈਂਦੀ ਆ। ਜੇ ਪ੍ਰੈਕਟਿਸ ਹੋ ਜਾਵੇ ਤੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਹੋ ਸਕਦਾ ਆ। ਨਿਊਕਲੀ ਫੈਮਿਲੀ ਦਾ ਵੈਸੇ ਜਮਾਨਾ ਹੈਗਾ, ਪਰ ਫੇਰ ਵੀ ਅਸੀਂ ਜਿਹੜਾ ਇੱਕ ਪਿਆਰ ਸਤਿਕਾਰ ਦੀ ਜਿਹੜੀ ਭਾਵਨਾ ਆ ਉਹ ਜ਼ਰੂਰ ਪਰਿਵਾਰਾਂ ਦੇ ਵਿੱਚ ਰੱਖ ਸਕਦੇ ਹਾਂ। ਤੇ ਬਹੁਤ ਵਧੀਆ, ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜੁੜੇ ਹੋ। ਦਲਜੀਤ ਸਿੰਘ ਢਿੱਲੋਂ ਭਾਜੀ ਵੀ ਜੁੜ ਚੁੱਕੇ ਆਪਾਂ ਨੂੰ, ਮਹਿਤਾ ਚੌਂਕ ਅੰਮ੍ਰਿਤਸਰ ਤੋਂ ਆਪਾਂ ਨੂੰ ਜੁਆਇਨ ਕਰ ਲਿਆ ਉਹਨਾਂ ਨੇ, ਤੇ ਉਹਨਾਂ ਨੇ ਵੀ ਕਿਹਾ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ। ਤੇ ਕਹਿੰਦੇ ਵੀ ਚਲੋ ਚੰਗਾ ਹੋਇਆ ਤੁਸੀਂ ਆ ਗਏ, ਹੁਣ ਪ੍ਰੋਗਰਾਮ ਜਾਰੀ ਰੱਖੋ ਜੀ, ਜ਼ਰੂਰ ਜੀ, ਤੇ ਹੁਣ ਪ੍ਰੋਗਰਾਮ ਜਾਰੀ ਰਹੇਗਾ। ਤੇ ਆਪਣੀ ਦੋਸਤੋ ਇਹ ਜਿਹੜੀ ਸਾਂਝ ਆ 10 ਵਜੇ ਦੇ ਕਰੀਬ ਤੱਕ ਰਹੇਗੀ, ਤੇ ਅੱਜ ਆਪਾਂ ਖਬਰਾਂ ਦੇ ਉੱਤੇ ਵੀ ਝਾਤ ਜਿਹੜੀ ਆ ਮਾਰਾਂਗੇ। ਗੀਤ ਸੰਗੀਤ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਜਿਹੜਾ ਹੁੰਦਾ ਹੀ ਆ, ਤੇ ਉਹਦੇ ਉੱਤੇ ਵੀ ਆਪਾਂ ਸੁਣਾਵਾਂਗੇ ਤੁਹਾਨੂੰ। ਇਹਦੇ ਇਲਾਵਾ ਤੁਹਾਡੇ ਜਿਹੜੇ ਮੈਸੇਜ ਆ ਉਹ ਬੜੇ ਜ਼ਰੂਰੀ ਆ, ਤੇ ਉਹ ਤੁਸੀਂ ਜ਼ਰੂਰ ਸਾਂਝ ਜਿਹੜੀ ਆ ਬਣਾਓ ਤੁਹਾਡੇ ਪ੍ਰੋਗਰਾਮ ਦੇ ਵਿੱਚ। ਤੇ ਸੀਤਲ ਪ੍ਰਸਾਦ ਵੀ ਜੁੜ ਚੁੱਕੇ ਆ ਐਡੀਲੇਡ ਤੋਂ ਆਪਣੇ ਨਾਲ, ਤੇ ਉਹਨਾਂ ਨੇ ਵੀ ਜੈ ਹਿੰਦ ਬੁਲਾਈ ਆ ਸਾਰੇ ਹਰਮਨ ਪਰਿਵਾਰ ਨੂੰ। ਤੇ ਸੀਤਲ ਪ੍ਰਸਾਦ ਜੀ ਜੈ ਹਿੰਦ, ਸ਼ਾਇਦ ਤੁਸੀਂ ਸਾਡੇ ਇਕਲੌਤੇ ਸਰੋਤੇ ਹੈਗੇ ਆ ਜਿਹੜੇ ਇਸ ਦੇ ਨਾਲ ਸਾਡੇ ਨਾਲ ਜਿਹੜੇ ਇੰਟਰੋਡਕਸ਼ਨ ਦਿੰਦੇ ਆ ਜੈ ਹਿੰਦ ਦੇ ਨਾਲ, ਤੇ ਬਹੁਤ ਬਹੁਤ ਥੈਂਕਸ ਤੁਹਾਡਾ। ਇਹ ਵੀ ਇੱਕ ਦੋਸਤੋ ਗੱਲ ਆਪਾਂ ਕੀਤੀ ਜਾ ਸਕਦੀ ਹੈ, ਇੱਕ ਦਿਨ ਇਸੇ ਮੁੱਦੇ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਲਾਸਟ ਵੀਕ, ਕਿ ਅਸੀਂ ਪੰਜਾਬੀ ਆ ਜਾਂ ਅਸੀਂ ਗੁਜਰਾਤੀ ਆ ਜਾਂ ਅਸੀਂ ਬੰਗਾਲੀ ਆ ਜਾਂ ਅਸੀਂ ਬਿਹਾਰੀ ਆ, ਅਸੀਂ ਇੱਕ ਸ਼ਾਇਦ ਇੰਡੀਅਨ ਹੈ ਹੀ ਨਹੀਂ। ਸਾਡੇ ਵਿੱਚ ਜਿਹੜੀ ਰਾਸ਼ਟਰੀ ਜਿਹੜੀ ਭਾਵਨਾ ਆ ਉਹ ਬੜੀ ਘੱਟ ਹੈਗੀ ਆ, ਸ਼ਾਇਦ ਅਸੀਂ ਮੰਨਣ ਨੂੰ ਇਸ ਗੱਲ ਨੂੰ ਤਿਆਰ ਨਹੀਂ ਹੁੰਦੇ ਹੈਗੇ, ਪਰ ਫੇਰ ਵੀ ਇੱਕ ਜਿਹੜਾ ਸਭ ਤੋਂ ਪਹਿਲਾਂ, ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਉਸ ਵੇਲੇ ਸਾਡੀ ਇੱਕੋ ਇੱਕ ਆਈਡੈਂਟੀਫਿਕੇਸ਼ਨ ਹੁੰਦੀ ਆ, ਮੈਨੂੰ ਲੱਗਦਾ ਵੀ ਜਾਤ ਕਾਸਟ ਤੇ ਸ਼ਹਿਰਾਂ ਦੇ ਜੋ ਵੀ ਛੱਡ ਕੇ ਇਹੀ ਆ ਕਿ ਤੁਸੀਂ ਇੰਡੀਅਨ ਆ, ਹਨਾ। ਤੇ ਇਸ ਕਰਕੇ ਇੰਡੀਆ ਦੇ ਨਾਲ ਜਿਹੜਾ ਪਿਆਰ ਆ ਸਤਿਕਾਰ ਆ ਉਹ ਜ਼ਰੂਰ ਬਣਿਆ ਰਹਿਣਾ ਚਾਹੀਦਾ ਦੇਸ਼ ਦੇ ਨਾਲ ਪਿਆਰ। ਆਪਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਆਪਣੇ ਨਾਲ ਇਹ ਗੱਲਾਂ ਹੁੰਦੀਆਂ ਰਹੀਆਂ, ਆਪਾਂ ਕਵਿਤਾਵਾਂ ਵੀ ਸੁਣਦੇ ਰਹੇ ਆ ਦੇਸ਼ ਪਿਆਰ ਦੀਆਂ, ਦੇਸ਼ ਭਗਤੀ ਦੇ ਗੀਤ ਜਿਹੜੇ ਆ ਉਹ ਵੀ ਆਪਾਂ ਗਾਉਂਦੇ ਰਹੇ ਆ ਸ਼ੁਰੂ ਦੇ ਵਿੱਚ ਜਦੋਂ ਆਪਾਂ ਪ੍ਰਾਇਮਰੀ ਸਕੂਲ ਦੇ ਵਿੱਚ ਹੁੰਦੇ ਸੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੀਤਲ ਪ੍ਰਸਾਦ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾਈ ਆ। ਇੰਦਰ ਦੁਬਲੀ ਜੀ ਵਾਲੇ ਆਪਣੇ ਨਾਲ ਮੈਂ ਜੁੜੇ ਆ ਤੇ ਉਹ ਕੇਸ ਤੋਂ ਜੁੜੇ ਆ, ਤੇ ਥੈਂਕ ਯੂ ਭਾਜੀ ਤੁਸੀਂ ਕੇਸ ਤੋਂ ਜੁੜੇ ਆ। ਕੇਸ ਦੇ ਵਿੱਚ ਤਾਂ ਹੁਣ ਠੰਡ ਵੈਸੇ ਹੋ ਗਈ ਹੋਣੀ ਆ, ਵੈਸੇ ਗਰਮ ਥੋੜਾ ਜਿਹਾ ਬ੍ਰਿਸਬੇਨ ਨਾਲੋਂ ਰਹਿੰਦਾ ਆ ਕੇਸ ਦਾ ਜਿਹੜਾ ਮੌਸਮ ਆ, ਤੇ ਵੈਸੇ ਵਧੀਆ ਤੇ ਤੁਹਾਨੂੰ ਕੋਈ ਟ੍ਰੈਫਿਕ ਦੀ ਸਮੱਸਿਆ ਅਜੇ ਤੱਕ ਨਹੀਂ ਹੈਗੀ, ਪਰ ਲੱਗਦਾ ਵੀ 5-6 ਸਾਲ ਤੱਕ ਤੁਸੀਂ ਵੀ ਇਹ ਗੱਲਾਂ ਜਿਹੜੀਆਂ ਫੇਸ ਕਰਨੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਵੀ, ਕਿਉਂਕਿ ਇਹ ਵੀ ਕਾਫੀ ਤਰੱਕੀ ਕਰ ਰਿਹਾ ਆ ਜਿਹੜਾ ਕੇਸ ਆ। ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਜਿਹੜਾ ਆ ਬਹੁਤ ਵਧੀਆ ਜਿਹੜਾ ਬਤੀਤ ਆ ਉਹ ਹੋ ਰਿਹਾ ਹੋਣਾ। ਤੇ ਹਰੀਸ਼ ਅਰੋੜਾ ਜੀ ਵੀ ਜੁੜ ਚੁੱਕੇ ਆ, ਤੇ ਸਤਿ ਸ੍ਰੀ ਅਕਾਲ ਮਾਸਟਰ ਜੀ ਬੋਲਦੇ ਆ ਹਾਜ਼ਰ ਜੀ, ਤੇ ਤੁਹਾਡੀ ਹਾਜ਼ਰੀ ਪ੍ਰਮਾਨ ਆ ਜੀ ਹਰੀਸ਼ ਅਰੋੜਾ ਸਾਹਿਬ, ਤੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਆ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜੀ ਆ ਸਾਂਝ ਆ ਉਹ ਬਣਾਈ ਆ। ਤੇ ਦੋਸਤੋ ਆਪਾਂ ਪਹਿਲਾਂ ਅੱਜ ਜਿਹੜੀ ਵੀਰਵਾਰ ਦਾ ਦਿਨ ਆ, 20 ਤਰੀਕ ਜਿਹੜੀ ਹੋ ਗਈ ਆ 2018 ਦਾ ਅੱਜ ਦਿਨ ਆ, ਦੇਸੀ ਮਹੀਨੇ ਵੀ ਦੱਸਣੇ ਬੜੇ ਜ਼ਰੂਰੀ ਆ, 4 ਜੇਠ ਜਿਹੜਾ ਹੋ ਚੁੱਕਾ ਤੇ ਬਿਕਰਮੀ ਸੰਮਤ ਦੀ ਆਪਾਂ ਗੱਲ ਕਰੀਏ, ਅੱਜ ਬਿਕਰਮੀ ਸੰਮਤ ਜਿਹੜਾ 2075 ਦਾ ਜਿਹੜਾ ਦਿਨ ਆ ਉਹ ਹੈਗਾ ਆ। ਤੇ ਅੱਗੇ ਆਪਣੇ ਨਾਲ ਸਾਂਝ ਬਣਾਈ ਆ ਬਲਵਿੰਦਰ ਸਿੰਘ ਹੋਣਾ ਨੇ, ਤੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ ਹਾਜ਼ਰੀ ਦਵਾਈ ਆ, ਉਹਨਾਂ ਦਾ ਬਹੁਤ ਬਹੁਤ ਥੈਂਕਸ ਆ, ਸਾਡਾ ਧੰਨਵਾਦ ਜੀ ਤੁਹਾਡਾ ਜੀ। ਤੇ ਅੱਗੇ ਹੋ ਗਏ ਆਏ ਆ ਜੀ ਇੰਦਰ ਦੁਬਲੀ ਸਾਹਿਬ, ਉਹਨਾਂ ਨੇ ਕਿਹਾ ਵੀ ਮੈਲਬੋਰਨ ਹੁਣ ਮੈਂ ਮੂਵ ਹੋ ਗਿਆ, ਵੀ ਜੀ 6 ਮੰਥ ਹੋ ਗਏ ਨੇ ਇੱਥੇ ਮੈਲਬੋਰਨ, ਤੇ ਕਹਿ ਰਹੇ ਫੇਰ ਤਾਂ ਚਲੋ ਠੀਕ ਹੈ, ਪਰ ਫੇਰ ਵੀ ਦੇਖੋ ਤੁਹਾਡਾ ਪਿਆਰ ਆ। ਇਹ ਵੀ ਇੱਕ ਇੰਦਰ ਜੀ ਗੱਲ ਆ ਕਿ ਜਦੋਂ ਅਸੀਂ ਜਿੱਥੇ ਆਉਂਦੇ ਹਾਂ, ਚਾਹੇ ਆਪਾਂ ਬ੍ਰਿਸਬੇਨ ਆਉਂਦੇ ਹਾਂ, ਚਾਹੇ ਆਪਾਂ ਮੈਲਬੋਰਨ ਆਉਂਦੇ ਹਾਂ, ਤੇ ਚਾਹੇ ਅਸੀਂ ਸਿਡਨੀ ਆਉਂਦੇ ਹਾਂ, ਚਾਹੇ ਸਾਡੇ ਕੇਨਸ ਆਉਂਦੇ ਹਾਂ, ਸਾਡਾ ਜਿੱਥੇ ਆਪਾਂ ਆ ਗਏ ਪਹਿਲੇ 6-7 ਮਹੀਨੇ ਜਦੋਂ ਆਪਣੇ ਆਸਟ੍ਰੇਲੀਆ ਦੇ ਵਿੱਚ ਆਪਾਂ ਆਉਂਦੇ ਹਾਂ, ਉਹੀ ਸ਼ਹਿਰ ਜ਼ਿਆਦਾ ਵਧੀਆ ਲੱਗਣ ਲੱਗ ਜਾਂਦਾ ਆ। ਇਸ ਗੱਲ ਦੇ ਉੱਤੇ ਬਹਿਸ ਹੁੰਦੀ ਵੀ ਮੈਂ ਦੇਖੀ ਆ ਦੋਸਤਾਂ ਦੇ ਵਿੱਚ ਕਿ ਨਹੀਂ ਯਾਰ ਮੈਲਬੋਰਨ ਤਾਂ ਬਹੁਤ ਵਧੀਆ ਵੈਦਰ ਆ, ਇੰਨਾ ਵਧੀਆ ਵੈਦਰ ਹੈ ਹੀ ਨੀ, ਠੰਡ ਰਹਿੰਦੀ ਆ ਉੱਥੇ, ਇੰਨੀ ਗਰਮੀ ਨੀ ਪੈਂਦੀ, ਬਹੁਤ ਤਰੀਫਾਂ ਹੁੰਦੀਆਂ ਆ ਮੈਲਬੋਰਨ ਦੀਆਂ, ਦੁਨੀਆਂ ਦੇ ਵਿੱਚ ਬਹੁਤ ਸਭ ਤੋਂ ਵਧੀਆ ਆ ਸ਼ਹਿਰ ਰਹਿਣ ਦੇ ਲਈ। ਪਰ ਉਲਟਾ ਜਿਹੜੇ ਬ੍ਰਿਸਬੇਨ ਦੇ ਉਹ ਕਦੀ ਕਹਿ ਦਿੰਦੇ ਯਾਰ ਸਾਡੇ ਉੱਥੇ ਵੈਦਰ ਦਾ ਪਤਾ ਨੀ ਲੱਗਦਾ, ਹਨਾ, ਫਿਰ ਉਹ ਬੰਦੇ ਕਹਿ ਦਿੰਦੇ ਸਾਡੇ ਇੱਥੇ ਬਹੁਤ ਗਰਮੀ ਰਹਿੰਦੀ ਆ, ਸਾਡੇ ਨੀ ਏਦਾਂ, ਯਾਨੀ ਹਰ ਕੋਈ ਆਪਣੇ ਆਪਣੇ ਸ਼ਹਿਰ ਦੀ ਜਿਹੜੀ ਤਰੀਫ ਆ ਉਹਦੀ ਕਰਦਾ ਆ। ਤੇ ਕਈ ਵਾਰੀ ਕੁਛ ਕਾਰਨਾਂ ਕਰਕੇ ਜਿਹੜਾ ਸ਼ਹਿਰ ਆ ਉਹ ਮੂਵ ਵੀ ਕਰਨਾ ਪਿਆ, ਪਰ ਮੈਂ ਬਹੁਤੇ ਜਿਹੜੇ ਸੱਜਣ ਆ ਉਹ ਮੁੜ ਕੇ ਫੇਰ ਆਪਣੇ ਜਿਹੜੇ ਉਸ ਵਤਨ ਵੱਲ ਮੁੜ ਕੇ ਆਏ, ਉਸ ਸ਼ਹਿਰ ਵੱਲ ਨੂੰ ਮੁੜ ਕੇ ਆਉਂਦੇ ਵੀ ਦੇਖਿਆ ਵੀ ਸਾਡਾ ਯਾਰ ਉੱਥੇ ਨਵੇਂ ਸ਼ਹਿਰ ਦੇ ਵਿੱਚ ਦਿਲ ਨੀ ਲੱਗਾ। ਤੇ ਅੰਦਰ ਦੁਬਲੀ ਸਾਹਿਬ ਬਾਤ ਕਰਦੇ ਆ ਕਿ ਤੁਹਾਡਾ ਜਿਹੜਾ ਤੇ ਜਰੂਰ ਦਿਲ ਲੱਗ ਗਿਆ ਹੁਣ, ਤੇ ਉਹਨਾਂ ਨੇ ਨਾਲੇ ਕਿਹਾ ਵੀ ਹੁਣ ਤੁਸੀਂ ਦੁਬਲੀ ਕੇਂਸ ਦੀ ਜਗ੍ਹਾ ਦੇ ਉੱਤੇ ਮੈਲਬੋਰਨ ਜਿਹੜਾ ਕਰ ਦੋ ਨਾ ਜੀ। ਇੰਦਰ ਸਾਹਿਬ ਆਪਾਂ ਬਦਲਨੇ ਕਿਉਂ ਆ, ਹਨਾ, ਕੇਂਸ ਇੰਨਾ ਵਧੀਆ ਹੈਗਾ ਮੈਲਬੋਰਨ, ਤੇ ਜੇ ਤੁਸੀਂ ਚਾਹੁੰਦੇ ਆ ਪਰ ਫੇਰ ਵੀ ਠੀਕ ਆ। ਤੇ ਪਹਿਲਾਂ ਸਿਟੀ ਕਹਿੰਦੇ ਐਡੀਲੇਡ ਸੀ, ਸਿੱਧੂ ਪਹਿਲਾਂ ਸੀ ਇੰਦਰ ਸਾਹਿਬ ਐਡੀਲੇਡ ਦੇ ਵਿੱਚ ਸੀਗੇ, ਤੇ ਖੈਰ ਤੁਹਾਡੇ ਵੀ ਉਹੀ ਹਿਸਾਬ ਹੈ ਵੀ ਬੰਗਾ ਮੇਚ ਨਹੀਂ ਆਈਆਂ, ਹਨਾ, ਸਾਰਾ ਪੰਜਾਬ ਗਾ ਲਿਆ, ਤੇ ਸ਼ਹਿਰ ਇੱਕ ਚੋਣੋ ਫਿਰ ਉਹ ਉੱਥੇ ਵਧੀਆ ਤਰੀਕੇ ਨਾਲ, ਕਿਉਂਕਿ ਜਦੋਂ ਤੁਸੀਂ ਸ਼ਹਿਰ ਦੋਸਤੋ ਛੱਡਣਾ ਬੜਾ ਔਖਾ, ਬੜੀ ਕਈ ਵਾਰੀ ਔਖੀ ਹੋ ਜਾਂਦੀ ਆ ਗੱਲ। ਤੇ ਅੱਗੇ ਗੌਰਵ ਸ਼ਰਮਾ ਸਾਹਿਬ ਜੁੜ ਚੁੱਕੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਗੌਰਵ ਸ਼ਰਮਾ ਸਾਹਿਬ ਦਾ ਆਪਾਂ ਮੈਸੇਜ ਜਿਹੜਾ ਆ ਲੈਣਾ ਆ, ਤੇ ਉਹਨਾਂ ਦੇ ਜਿਹੜਾ ਮੈਸੇਜ ਆਪਾਂ ਇੱਕ ਗਾਣੇ ਤੋਂ ਬਾਅਦ ਲੈਂਦੇ ਹਾਂ, ਤੇ ਫਿਰ ਆਪਾਂ ਸਾਡੇ ਨਾਲ ਦੋਸਤੋ ਸਾਂਝ ਜਿਹੜੀ ਆ ਬਣਾਉਂਦੇ ਆ। ਏਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ। ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਹਰਮ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਆ। ਤੇ ਗੌਰਵ ਸ਼ਰਮਾ ਸਾਹਿਬ ਨੇ ਬ੍ਰੇਕ ਤੋਂ ਪਹਿਲਾਂ, ਇਸ ਗਾਣੇ ਤੋਂ ਪਹਿਲਾਂ ਜਿਹੜਾ ਕਿ ਕਰਮਜੀਤ ਧੂਰੀ ਹੋਣਾ ਨੇ ਗਾਇਆ ਸੀਗਾ ਮਿੱਤਰਾਂ ਦੀ ਲੂਣ ਦੀ ਡਲੀ, ਹਨਾ, ਵੈਸੇ ਸ਼ਬਦਾਵਲੀ ਕੁਝ ਮਿੱਤਰਾਂ ਦੀ ਲੂਣ ਦੀ ਡਲੀ, ਹਨਾ, ਮਿਸ਼ਰੀ ਬਰੋਬਰ ਜਾਣੀ ਕਿਆ ਬਾਤਾਂ, ਸਵਾਦ ਹੀ ਬਦਲ ਕੇ ਰੱਖ ਦਿੱਤਾ। ਤੇ ਗੌਰਵ ਸ਼ਰਮਾ ਸਾਹਿਬ ਹੋਣਾ ਨੇ ਮੈਸੇਜ ਭੇਜਿਆ ਸੀ ਬਈ ਇੱਕ ਬੜੀ ਖ਼ਬਰ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਅਖਬਾਰ ਦੇ ਨਾਲ ਖਾਸ ਮੁਲਾਕਾਤ ਕੀਤੀ ਸੀ ਆਪਣੀ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਨੇ, ਨੰਨੀ ਸ਼ਾਹ ਉਹਨਾਂ ਨੇ, ਤੇ ਉਹਨਾਂ ਦਾ ਇੱਕ ਜਿਹੜਾ ਬਿਆਨ ਲੱਗਾ ਸੀ, ਉਹਨਾਂ ਨੇ ਕਿਹਾ ਸੀ ਵੀ ਪ੍ਰਧਾਨ ਮੰਤਰੀ ਨੇ ਜ਼ੁਬਾਨ ਨਾ ਪਗਾਈ ਤਾਂ ਕੁਰਸੀ ਛੱਡਾਂਗੀ, ਇਹ ਮੇਰੀ ਜ਼ੁਬਾਨ ਹੈ। ਇਹ ਉਹਨਾਂ ਨੇ GST ਦੇ ਮੁੱਦੇ ਦੇ ਉੱਤੇ ਗੱਲ ਕੀਤੀ ਸੀ ਕਿ GST ਦਾ ਜਿਹੜਾ ਮੁੱਦਾ ਆ ਵੀ ਜਿਹੜਾ ਲੰਗਰ ਦੇ ਉੱਤੇ GST ਆ ਉਹ ਲਗਾਈ ਗਈ ਆ, ਜਿਹਦੇ ਕਰਕੇ ਕਾਫੀ ਜਿਹੜੀ ਇਹਨਾਂ ਉੱਤੇ ਪ੍ਰੈਸ਼ਰ, ਵੈਸੇ ਕਿਹਾ ਜਾਂਦਾ ਵੀ ਵਿਰੋਧੀ ਧਿਰਾਂ ਦੇ ਉੱਤੇ ਇੱਕ ਮਸਲਾ ਵੀ ਹੈਗਾ ਆ। ਕਈ ਵਾਰੀ ਖਹਿਰਾ ਸਾਹਿਬ ਹੋਣਾ ਨੇ ਵੀ ਸਿੱਧਾ ਅਟੈਕ ਕੀਤਾ ਆ, ਮਨਪ੍ਰੀਤ ਬਾਦਲ ਹੋਣਾ ਨੇ, ਨਵਜੋਤ ਸਿੱਧੂ ਹੋਣੀ ਸਾਰੇ ਹੀ ਕਹਿ ਚੁੱਕੇ ਆ ਕਿ ਬੀਬੀ ਫਿਰ ਉੱਥੇ ਸੈਂਟਰ ਦੇ ਵਿੱਚ ਮਨਿਸਟਰ ਕਿਉਂ ਆ, ਹਨਾ। ਹੁਣ ਬੀਬੀ ਨੇ ਪਹਿਲੀ ਵਾਰ ਇਸ ਮੁੱਦੇ ਦੇ ਉੱਤੇ ਬੋਲਿਆ ਆ ਵੀ ਮੈਂ ਜੇ ਪ੍ਰਧਾਨ ਮੰਤਰੀ ਉਹਨਾਂ ਨੇ ਜ਼ੁਬਾਨ ਨਾ ਪਗਾਈ ਤਾਂ ਕੁਰਸੀ ਜਿਹੜੀ ਆਪਣੀ ਛੱਡ ਦੇਣੀ ਆ। ਪਰ ਹੁਣ ਸੋਚਣ ਵਾਲੀ ਗੱਲ ਆ ਵੀ ਵੋਟਾਂ ਆ ਜਾਣੀਆਂ 2019 ਦੇ ਵਿੱਚ, ਜਾਣੀ ਕਹਿ ਲਓ ਵੀ ਇੱਕ ਸਾਲ ਤੋਂ ਵੀ ਘੱਟ ਸਮਾਂ ਜਿਹੜਾ ਰਹਿ ਗਿਆ, ਤੇ ਬੀਬੀ ਅਜੇ ਪਤਾ ਨੀ ਕਿਹਦੀ ਵੇਟ ਕਰਦੀ ਆ, ਜਾਣੀ ਵੋਟਾਂ ਤੋਂ ਮੈਨੂੰ ਲੱਗਦਾ ਵੀ ਇੱਕ ਮਹੀਨਾ ਪਹਿਲਾਂ ਹੀ ਸ਼ਾਇਦ ਕਹੂੰਗੀ, ਹਨਾ। ਤੇ ਹਾਂਜੀ, ਤੇ ਹੁਣ ਉਹਨਾਂ ਨੇ ਕਿਹਾ ਵੀ ਲਓ ਭਾਜੀ ਹੁਣ ਵੋਟਾਂ ਤੋਂ ਪਹਿਲਾਂ ਬੀਬੀ ਵੀ ਅਸਤੀਫਾ ਦੇਣ ਨੂੰ ਤਿਆਰ ਹੈ, ਹੁਣ ਤੱਕ ਪਤਾ ਨੀ ਕੌਣ ਰੋਕ ਰਿਹਾ ਸੀ ਇਹਨਾਂ ਨੂੰ। ਤੇ ਗੌਰਵ ਸ਼ਰਮਾ ਸਾਹਿਬ ਇਹੀ ਗੱਲ ਹੁੰਦੀ ਆ, ਹਨਾ, ਕੁਰਸੀ ਜਿਹੜੀ ਆ ਇਹ ਛੱਡਣ ਨੂੰ ਜੀ ਨੀ ਕਰਦਾ ਜਦੋਂ ਜਿਹਨੂੰ ਆਦਤ ਪੈ ਜਾਵੇ, ਹਨਾ, ਤੇ ਪਹਿਲਾਂ ਮਿਲਣੀ ਲੈਣ ਬੜੀ ਔਖੀ ਆ, ਤੇ ਜਦੋਂ ਮਿਲ ਜਾਵੇ ਤਾਂ ਫਿਰ ਛੱਡਣੀ ਬੜੀ ਔਖੀ ਆ। ਤੇ ਖੈਰ ਇਹੀ ਆਪਣੀ ਪੋਲਿਟਿਕਸ ਉੱਥੇ ਵੀ ਹੈਗੀ ਆ, ਤੇ ਥੈਂਕਸ ਤੁਹਾਡਾ, ਤੁਸੀਂ ਨਾਲ ਸਾਂਝ ਜਿਹੜੀ ਬਣਾਈ ਆ। ਦੁਬਲੀ ਸਾਹਿਬ ਕਹਿ ਰਹੇ ਆ ਵੀ ਐਡਰੇਲ ਨੂੰ ਮਿਸ ਕਰ ਰਹੇ ਆ ਅਸੀਂ। ਤੇ ਖੈਰ ਸ਼ੇਰਾ ਜੀ ਜੁੜੇ ਆ ਆਪਣੇ ਨਾਲ ਪਰਸ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਸਾਨੂੰ ਵੀ ਸ਼ੇਰਾ ਸਾਹਿਬ, ਜਸ਼ ਸਾਹਿਬ, ਤੇ ਉਹ ਕਹਿੰਦੇ ਵੀ ਅੱਜ ਤਾਂ ਦਿਨ ਸੁਸਤੀ ਚ ਜਾਂਦਾ ਹੋਇਆ ਬਚਾ ਲਿਆ ਤੁਸੀਂ ਮੈਨੂੰ ਤਾਂ ਕੰਮ ਤੇ ਆਉਂਦਿਆਂ ਸੌਸਤੀ ਪੈ ਗਈ ਸੀ ਕਿ ਤੁਸੀਂ ਆਉਣਾ ਨਹੀਂ ਪਰ ਚਲੋ ਕੰਮ ਤੇ ਪਹੁੰਚਦੇ ਆ ਤੁਸੀਂ ਦਰਸ਼ਨ ਦੀਦਾਰ ਕਰਾ ਤੇ ਆਪਣੇ ਬਾਕੀ ਹੁਣ ਪ੍ਰੋਗਰਾਮ ਚ ਜਾ ਕੇ ਜਾਣ ਪਾ ਤੀ। ਅੱਛਾ ਜੀ, ਥੈਂਕ ਯੂ ਤੁਹਾਡਾ ਜੱਸ ਸਾਹਿਬ। ਤੁਸੀਂ ਆ ਕੇ ਲਓ ਜੀ, ਸਕਤੀਆਂ ਚੁੱਕੀਆਂ ਗਈਆਂ ਸੌਸਤੀਆਂ, ਤੁਹਾਡੀਆਂ ਗੱਲਾਂ ਸੁਣ ਕੇ ਕਰ ਰਹੇ ਆ ਇੰਜੋਏ। ਬਾਕੀ ਉਮੀਦ ਕਰਦਾ ਕਿ ਤੁਸੀਂ ਰਾਜੀ ਬਾਜੀ ਹੋਵੋਗੇ। ਜੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਤੋਂ ਜੁੜੇ ਨੇ ਜੱਸ ਸਾਹਿਬ ਤੇ ਜੱਸ ਸਾਹਿਬ ਬਹੁਤ ਬਹੁਤ ਥੈਂਕਸ ਤੁਹਾਡਾ। ਪਰ ਅਜੇ ਗੱਲਾਂ ਭਾਜੀ ਸ਼ੁਰੂ ਕਰਨੀਆਂ ਆ ਤੇ ਆਸ ਇਹੀ ਹੁੰਦੀ ਕਿ ਆਪਾਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਆਪਾਂ ਸਾਂਝੀਆਂ ਕਰਿਆ ਕਰੀਏ, ਗੱਲਾਂ ਬਾਤਾਂ ਕਰਿਆ ਕਰੀਏ। ਜਿੱਦਾਂ ਪਿਛਲੇ ਮੈਨੂੰ ਲੱਗਦਾ ਵੀ ਦੋ ਤਿੰਨ ਪ੍ਰੋਗਰਾਮ ਤੋਂ ਆਪਾਂ ਲਗਾਤਾਰ ਤੁਹਾਡੇ ਜਿਹੜੇ ਮੈਸੇਜ ਆ ਉਹੀ ਆਪਾਂ ਪੜ੍ਹ ਰਹੇ ਹਾਂ, ਉਹਨਾਂ ਦੀ ਆਪਾਂ ਸਵਾਲ ਜਵਾਬ ਕਰ ਰਹੇ ਹਾਂ ਤੇ ਇਹ ਇੱਕ ਸਿੱਖਣ ਦਾ ਬਹੁਤ ਵਧੀਆ ਤਰੀਕਾ ਆ। ਸਵਾਲ ਤੇ ਜਵਾਬ, ਸਵਾਲ ਕਰਨੇ ਵੀ ਬਹੁਤ ਵਧੀਆ ਗੱਲ ਹੁੰਦੀ ਆ ਤੇ ਜਵਾਬ ਜਿਹੜੇ ਆ ਉਹ ਵੀ ਦੇਣੇ ਬਹੁਤ ਵਧੀਆ ਗੱਲ ਹੁੰਦੀ ਆ। ਪਰ ਉੱਥੇ ਵੀ ਜਿੱਦਾਂ ਢੁੱਡੀ ਕੇ ਸਾਹਿਬ ਉਹਨਾਂ ਨੇ ਮੈਸੇਜ ਕੀਤਾ ਸੀ ਸਵੇਰੇ ਹੀ ਵੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਬੜੇ ਸੰਜਮ ਦੀ ਲੋੜ ਹੁੰਦੀ ਆ ਕਿ ਅਸੀਂ ਕਿਹੜੇ ਸੰਜਮ, ਜਿਹੜਾ ਕੁਛ ਪਿਛਲੀ ਵਾਰ ਵੀ ਸੋਤਿਆਂ ਨੇ ਏਦਾਂ ਦੇ ਮੈਸੇਜ ਸੀਗੇ ਉਹਨਾਂ ਦੀ ਤੁੱਕ ਬਣਦੀ ਨੀ ਸੀ। ਇਸ ਕਰਕੇ ਸੰਜਮ ਦੇ ਨਾਲ ਮੈਸੇਜ ਜਿਹੜੇ ਕੀਤੇ ਜਾਣ ਕਿ ਉਹ ਜਿਹੜੇ ਸਵਾਲ ਆ ਤੇ ਸੰਜਮ ਦੇ ਨਾਲ ਜਵਾਬ ਵੀ ਦਿੱਤੇ ਜਾਣ। ਹੋ ਸਕਦਾ ਆ ਮੈਂ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦੇ ਜਵਾਬ ਨਾ ਦਿੱਤੇ ਜਾਣ, ਜੋ ਅਸੀਂ ਗੱਲ ਜਿਹੜੀ ਆ ਉਹ ਕੀਤੀ ਆ ਉਹ ਢੁਕਵੀਂ ਨਾ ਹੋਵੇ, ਸਾਨੂੰ ਲੱਗਦਾ ਹੋਵੇ ਵੀ ਉਹ ਜਿਹੜੀ ਢੁਕਵੀਂ ਸਾਡੇ ਕੋਲ ਗੱਲ ਹੈਗੀ ਆ। ਕਿਉਂਕਿ ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਏਦਾਂ ਦਾ ਨੀ ਹੈਗਾ ਜਿਹਦੇ ਕੋਲ ਸਾਰੀ ਨੌਲੇਜ ਹੋਵੇ। ਇਹ ਜਿਹੜੀ ਆ ਰਲਵੀਂ ਮਿਲਵੀਂ ਆ, ਇਹ ਤਾਂ ਸਮੁੰਦਰਾਂ ਦਾ ਜਿੱਦਾਂ ਕਹਿ ਲਓ ਵੀ ਪਾਣੀ ਵੀ ਘੱਟ ਆ, ਇੰਨਾ ਗਿਆਨ ਦਾ ਏਡਾ ਵੱਡਾ ਸਾਗਰ ਹੈਗਾ ਆ ਤੇ ਆਪਾਂ ਜਿਹੜੀ ਉਹਦੇ ਵਿੱਚ ਇੱਕ ਤੋਪਕੇ ਤੋਪਕੇ ਕੱਢਣੇ ਆ, ਜਿਹਦੇ ਕੋਲ ਤੋਪਕੇ ਹੈਗੇ ਹੈ ਤੇ ਦੂਜੇ ਨਾਲ ਸ਼ੇਅਰ ਕਰ ਲਓ। ਤੇ ਖਾਸ ਕਰ ਤੇ ਇਹੀ ਇੱਕ ਸਾਧਨ ਵੀ ਜਿਹੜਾ ਇਹੀ ਹੋਣਾ ਚਾਹੀਦਾ ਅੱਜ ਦੀ ਟੈਕਨੋਲੋਜੀ ਦੇ ਵਿੱਚ, ਜੇ ਅਸੀਂ ਦੇਖੀਏ ਅੱਜ ਦੇ ਰੇਡੀਓ, ਟੀਵੀ ਜਾਂ ਸੋਸ਼ਲ ਮੀਡੀਆ ਦੀ ਜਿੰਨੀ ਵੀ ਆਪਾਂ ਗੱਲ ਕਰੀਏ। ਤੇ ਥੈਂਕ ਤੁਹਾਡਾ ਜੱਸ ਸਾਹਿਬ, ਤੁਸੀਂ ਬਣਾਈ ਆ ਸਾਂਝ ਤੁਸੀਂ ਤੇ ਅੱਗੇ ਆਪਣੇ ਨਾਲ ਜਸਪ੍ਰੀਤ ਸਿੰਘ ਬਰਾੜ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਫਤਿਹ ਦੀ ਸਾਂਝ ਬਣਾਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਵੀ ਜੀ ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਆ, ਅਜੇ ਡਾਊਨਲੋਡ ਨਹੀਂ ਹੋਈ ਹੈਗੀ ਜਸਪ੍ਰੀਤ ਜੀ, ਤੇ ਕੋਸ਼ਿਸ਼ ਕਰਦਾ ਵੀ ਜਿੱਦਾਂ ਡਾਊਨਲੋਡ ਹੁੰਦੀ ਆ ਤੇ ਸਾਡੀ ਜਿਹੜੀ ਉਹ ਮੈਸੇਜ ਆ ਸਾਂਝਾ ਜਿਹੜਾ ਜ਼ਰੂਰ ਦੋਸਤਾਂ ਦੇ ਨਾਲ ਕਰਾਂਗੇ। ਬਲਰਾਜ ਸਿੰਘ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਕਹਿੰਦੇ ਲਹਿਰਾਂ ਇੰਜੋਏ ਕਰ ਰਹੇ ਆ ਤੇ ਉਹ ਕਹਿੰਦੇ ਵੀ ਸਤਿੰਦਰ ਸਰਤਾਜ ਉਹਨਾਂ ਦਾ ਗੀਤ ਸੁਣਨਾ ਚਾਹੁੰਦੇ ਅੱਜ ਅੱਜ ਵੇ, ਬਹੁਤ ਵਧੀਆ ਗੀਤ ਹੈ ਜੀ ਇਹ। ਤੇ ਧੰਨਵਾਦ ਜੀ ਬਲਰਾਜ ਸਿੰਘ ਹੁਣੀ ਆਪਣੇ ਨਾਲ ਸਾਂਝ ਬਣਾਈ ਹੈ। ਤੇ ਬਲਰਾਜ ਸਿੰਘ ਜੀ ਜ਼ਰੂਰ ਦੱਸਿਓ ਵੀ ਕਿੱਥੋਂ ਸਾਂਝ ਬਣਾਈ ਆ ਤੁਸਾਂ ਨੇ ਤੇ ਆਪਾਂ ਉਹ ਜਿਹੜੇ ਸਕਰੀਨ ਸ਼ੋਟ ਭੇਜਿਆ ਸੀ ਉਹਨਾਂ ਨੇ ਜਸਪ੍ਰੀਤ ਹੋਣਾ ਹੁੰਦਾ ਉਹਨਾਂ ਨੇ, ਅੱਛਾ ਉਹਨਾਂ ਨੇ ਫੋਟੋ ਭੇਜੀ ਆ, ਤੁਸੀਂ ਦੇਖੀ ਹੋਣੀ ਆ ਇਹ ਫੋਟੋ, ਬੜੀ ਫੇਮਸ ਹੋਈ ਆ ਫੇਸਬੁੱਕ ਦੇ ਉੱਤੇ ਵੀ ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆ, ਟੌਣ ਨਾਲ ਜ਼ਿੰਦਗੀ ਜਿਉਣ ਜੋਗੇ ਹੋ ਗਏ ਆ। ਤੇ ਆਪਣੇ ਮਨਪ੍ਰੀਤ ਆਪਣੇ ਮਨਮੀਤ ਅਲੀ ਸ਼ੇਰ ਜਿਹੜੇ ਕਿ ਇਸ ਦੁਨੀਆਂ ਦੇ ਵਿੱਚ ਰਹੇ ਨੀ, ਆਪਣੇ ਬਹੁਤ ਵਧੀਆ ਦੋਸਤ ਜਾਣੀ, ਉਹਨਾਂ ਦੀ ਇਹ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗਾਇਆ ਸੀ ਤੇ ਮਸ਼ਹੂਰ ਵੀ ਸ਼ਾਇਦ ਉਦੋਂ ਬਾਅਦ ਵਿੱਚ ਬਹੁਤ ਹੋਇਆ ਇਹ। ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆ, ਟੌਣ ਨਾਲ ਜ਼ਿੰਦਗੀ ਜਿਉਣ ਜੋਗੇ ਹੋ ਗਏ ਆ। ਤੇ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਸਾਂਝ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਬਣਾਈ ਆ। ਤੇ ਅੱਗੇ ਦੋਸਤੋ ਥੋੜਾ ਜਿਹਾ ਆਪਾਂ ਖਬਰਾਂ ਵੱਲ ਨੂੰ ਵੀ ਸਾਂਝ ਜਿਹੜੀ ਆ ਨਾਲ ਦੀ ਨਾਲ ਬਣਾਉਂਦੇ ਚੱਲੀਏ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਕਰਨਾਟਕ ਦੀ। ਕਰਨਾਟਕ ਦੇ ਵਿੱਚ ਭਾਜਪਾ ਨੂੰ ਵੈਸੇ ਤਾਂ ਬਹੁਮਤ ਜਿਹੜਾ ਆ ਮਿਲ ਚੁੱਕਾ ਆ, ਜਿਵੇਂ ਤੁਸੀਂ ਜਾਣਦੇ ਬੜਾ ਤਕੜਾ ਡਰਾਮਾ ਉੱਥੇ ਵੀ ਹੋਇਆ ਕਿਉਂਕਿ ਮੌਕਾ ਉਹਨਾਂ ਨੂੰ ਦਿੱਤਾ ਗਿਆ ਆ ਕਿ ਤੁਸੀਂ ਸਰਕਾਰ ਬਣਾਉਣ ਦੇ ਲਈ। ਇਸ ਮੁੱਦੇ ਦੇ ਉੱਤੇ ਵੀ ਦੋਸਤੋ ਬੜੀ ਬਹਿਸ ਚੱਲ ਰਹੀ ਆ ਵੀ ਗਵਰਨਰ ਨੂੰ ਉਹਨਾਂ ਨੂੰ ਸੱਦਣਾ ਚਾਹੀਦਾ ਸੀ ਜਾਂ ਨਹੀਂ, ਕਿਉਂਕਿ ਜਿਹੜਾ ਉੱਧਰ ਜਨਤਾ ਦਲ ਯੂਨਾਈਟਿਡ ਤੇ ਕਾਂਗਰਸ ਦਾ ਜਿਹੜਾ ਆਪਸ ਦੇ ਵਿੱਚ ਜਿਹੜਾ ਸਮਝੌਤਾ ਹੋ ਚੁੱਕਾ ਆ ਤੇ ਦੋਨੋਂ ਜਿਹੜੇ ਸਰਕਾਰ ਬਣਾਉਣ ਦੀ ਲਾਈਨ ਦੇ ਵਿੱਚ ਖੜੇ ਵੀ ਆ, ਪਰ ਇਹੋ ਜਿਹੇ ਮੌਕੇ ਦੇ ਉੱਤੇ ਭਾਜਪਾ ਨੂੰ ਦੁਬਾਰਾ ਸੱਦਣਾ ਇਹ ਵੀ ਇੱਕ ਸਵਾਲ ਖੜੇ ਕਰਦਾ ਵੀ ਇਹ ਭਾਜਪਾ ਜਿਹੜੀ ਆਪਣੇ ਜਿਹੜੇ ਗਵਰਨਰ ਜਿਹੜੇ ਆ ਉਹਨਾਂ ਦਾ ਮਿਸ ਯੂਜ ਕਰ ਰਹੀ ਆ। ਪਰ ਦੋਸਤੋ ਇਹਦੇ ਵਿੱਚ ਇਹ ਵੀ ਹੈਗਾ ਕਿ ਇਹ ਪਾਵਰ ਆ ਗਵਰਨਰ ਦੀ, ਹਨਾ, ਉਹਨਾਂ ਨੇ ਗਵਰਨਰ ਦੇ ਹੱਥ ਵਿੱਚ ਆ। ਇਹੀ ਇੱਕ ਦਿਨ ਹੁੰਦਾ ਜਦੋਂ ਉਹਨੇ ਦਿਖਾਉਣਾ ਹੁੰਦਾ ਵੀ ਅਸਲ ਦੇ ਵਿੱਚ ਸਟੇਟ ਦਾ ਰਾਜਾ ਜਿਹੜਾ ਚੀਫ ਮਿਨਿਸਟਰ ਨਹੀਂ ਹੁੰਦਾ, ਉਹ ਗਵਰਨਰ ਹੁੰਦਾ। ਗਵਰਨਰ ਇੱਕ ਤਰ੍ਹਾਂ ਦੇ ਨਾਲ ਰੈਪ੍ਰੈਜੈਂਟ ਕਰਦਾ ਆ ਰਾਸ਼ਟਰਪਤੀ ਨੂੰ। ਇੱਕ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਵੱਡੀ ਪਾਰਟੀ ਜਿਹੜੀ ਆ ਭਾਜਪਾ ਆ, ਜੇ ਆਪਾਂ ਲੋਕਤੰਤਰੀ ਵਿਧੀ ਦੇ ਨਾਲ ਦੇਖਿਆ ਜਾਵੇ ਵੀ ਜ਼ਿਆਦਾ ਲੋਕਾਂ ਨੇ ਉਹਨਾਂ ਨੂੰ ਜੇਤੂ ਕਰਾਰ ਦਿੱਤਾ, ਸ਼ਾਇਦ ਇਸੇ ਕਰਕੇ ਜਿਹੜੇ ਰਾਜਪਾਲ ਆ ਉਹ ਵੱਡੀ ਪਾਰਟੀ ਨੂੰ ਪਹਿਲਾਂ ਸੱਦਾ ਦੇ ਦਿੰਦੇ ਆ। ਤੁਸੀਂ ਦੇਖਿਆ ਹੋਣਾ ਵੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵੀ ਦੇਖੀ ਹੋਣੀ ਤੁਸੀਂ, ਜਿਹੜੀ ਕਿ 13 ਦਿਨ ਚੱਲੀ ਸੀ, ਉਦੋਂ ਵੀ ਉਹਨਾਂ ਨੂੰ ਸੱਦਾ ਪੱਤਰ ਇਸੇ ਕਰਕੇ ਦਿੱਤਾ ਗਿਆ ਸੀ। ਪਰ ਕਈ ਵਾਰ ਰਾਜਪਾਲ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ, ਪਰ ਉਹ ਇਸ ਜਿਹੜਾ ਛੋਟੀ ਪਾਰਟੀ ਨੂੰ ਕਈ ਵਾਰੀ ਭਾਜਪਾ ਦਾ ਗੋਆ ਦੇ ਵਿੱਚ ਤੁਸੀਂ ਦੇਖਿਆ ਹਾਲ ਕਿ ਕਈ ਵਾਰੀ ਛੋਟੀ ਜਿਹੜੀ ਪਾਰਟੀ ਉਹਨਾਂ ਨੂੰ ਪਹਿਲਾਂ ਬੁਲਾ ਲਿਆ ਜਾਂਦਾ, ਪਰ ਅਸਲ ਦੇ ਵਿੱਚ ਇਹਦੇ ਵਿੱਚ ਇਹ ਹੁੰਦਾ ਕਿ ਗਵਰਨਰ ਜਿਹੜੇ ਆ ਉਹ ਪਹਿਲਾਂ ਹੀ ਉਹਨਾਂ ਦੀ ਗੰਢ ਤੱਪ ਹੁੰਦੀ ਆ, ਲਾਇਆ ਹੀ ਉਸ ਬੰਦੇ ਨੂੰ ਜਾਂਦਾ ਜਿਹੜਾ ਕਿ ਉਸ ਪਾਰਟੀ ਦਾ ਜਿੱਥੋਂ ਜਿਹਨਾਂ ਨੂੰ ਲਾਇਆ ਜਾਂਦਾ, ਜਿਹੜੀ ਸੈਂਟਰ ਦੇ ਵਿੱਚ ਸਰਕਾਰ ਆ ਉਹਨਾਂ ਨੇ ਲਾਇਆ ਹੁੰਦਾ, ਤੇ ਉਹ ਫਿਰ ਆਪਣਾ ਜਿਹੜਾ ਉਹ ਬੰਦੇ ਖਾਸ ਹੀ ਲਾਏ ਜਾਂਦੇ ਜਿਹੜੇ ਵੀ ਉਹਨਾਂ ਦੇ ਕਹੇ ਦੇ ਉੱਤੇ ਫੁੱਲ ਜਿਹੜੇ ਆ ਚੜਾਏ ਜਾਣ, ਪਰ ਫਿਰ ਵੀ ਇੱਕ ਫਲੋ ਟੈਸਟ ਜਿਹੜਾ ਆ ਉਹ ਹੋਊਗਾ, ਤੇ ਡਰਦੇ ਫਲੋ ਟੈਸਟ ਤੋਂ ਹੀ ਆ ਵੀ ਸਾਡੇ ਕਿਤੇ ਬੰਦੇ ਜਿਹੜੇ ਆ ਭੰਨ ਨਾ ਲਏ ਜਾਣ, ਪਰ ਹੁਣ ਵੀਰਵਾਰ ਨੂੰ ਵੈਸੇ ਉਹਨਾਂ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਉਣੀ ਆ ਬੀ ਐਸ ਯੇਦੀਯੁਰੱਪਾ, ਇਹਨਾਂ ਨੂੰ ਬੁੱਧਵਾਰ ਰਾਤ ਸਰਕਾਰ ਬਣਾਉਣ ਨੂੰ ਕਹਿ ਦਿੱਤਾ ਗਿਆ, ਰਾਤ ਦੀ ਗੱਲ ਆ ਇਹ, ਤੇ ਉਹਦੇ ਨਾਲ ਹੀ ਕਾਫੀ ਤਮਾਸ਼ਾ ਜਿਹੜਾ ਆ ਵਧੀਆ ਆ ਉੱਥੇ, ਤੇ ਉਹਨਾਂ ਨੇ ਵੈਸੇ ਜਿਹੜਾ ਆਪਣਾ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਆ ਪੇਸ਼ ਕੀਤਾ ਸੀਗਾ। ਉਧਰੋਂ ਜਨਤਾ ਦਲ ਜਿਹੜੀ ਹੈਗੀ ਆ ਦੇਵ ਗੌੜਾ ਜਿਨ੍ਹਾਂ ਦੇ ਪ੍ਰਧਾਨ ਹੈਗੇ ਆ, ਤੇ ਉਹਨਾਂ ਨੇ ਭਾਜਪਾ ਉੱਤੇ ਵਿਧਾਇਕਾਂ ਦੀ ਖਰੀਦ ਤੋਂ ਫਰੋਖਤ ਕਰਨ ਲਈ ਤੇ 100-100 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ ਕਰਨ ਦਾ ਵੀ ਦੋਸ਼ ਲਾਇਆ, ਪਰ ਭਾਜਪਾ ਨੇ ਇਸ ਨੂੰ ਜਿਹੜਾ ਆ ਕਾਲਪਨਿਕ ਜਿਹੜਾ ਕਰਾਰ ਆ ਉਹ ਦੇ ਦਿੱਤਾ ਆ। ਉਧਰੋਂ ਜਿਹੜੇ ਜੇ ਡੀ ਐਸ ਤੇ ਕਾਂਗਰਸ, ਜਨਤਾ ਦਲ ਵਾਲੇ ਤੇ ਕਾਂਗਰਸ, ਇਹਨਾਂ ਦੋਨਾਂ ਨੇ 117 ਵਿਧਾਇਕਾਂ ਦੀ ਸੂਚੀ ਜਿਹੜੀ ਆ ਉਹ ਵੀ ਰਾਜ ਭਵਨ ਦੇ ਵਿੱਚ ਰਾਜਪਾਲ ਸਾਹਿਬ ਨੂੰ ਭੇਜ ਦਿੱਤੀ ਆ। ਰਾਜਪਾਲ ਜਿਹੜੇ ਕਿ ਬੱਜੂ ਭਾਈ ਹੈਗੇ ਆ, ਵੈਸੇ ਇਹਨਾਂ ਨੂੰ ਕਿਹਾ ਜਾਂਦਾ ਵੀ 1971 ਤੋਂ ਆਰ ਐਸ ਐਸ ਦੇ ਖਾਸ ਬੰਦੇ ਹੈਗੇ ਆ, ਇਸ ਕਰਕੇ ਉਹਨਾਂ ਦੀ ਗੱਲ ਜਿਹੜੀ ਆ ਪੂਰੀ ਤਰੀਕੇ ਨਾਲ ਮੰਨੀ ਨਹੀਂ ਗਈ। ਤੇ ਉਧਰੋਂ ਕਾਂਗਰਸ ਦੀ ਜਿਹੜੀ ਬੈਠਕ ਹੋਈ ਆ, ਹੁਣ ਹੈਰਾਨੀਜਨਕ ਗੱਲ ਇਹ ਹੈਗੀ ਆ ਕਾਂਗਰਸ ਵਾਲੇ ਵੀ ਇਸੇ ਕਰਕੇ ਜਿਹੜੇ ਕਾਫੀ ਮਯੂਸ ਹੋਏ ਆ ਕਿ 12 ਜਿਹੜੇ ਵਿਧਾਇਕ ਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਕੁਛ ਵਿਧਾਇਕ ਆ ਉਹਨਾਂ ਦੇ ਉਸ ਬੈਠਕ ਦੇ ਵਿੱਚ ਨਹੀਂ ਪਹੁੰਚੇ ਹੈਗੇ। ਕੱਲ 12 ਦੇ ਕਰੀਬ ਜਿਹੜੇ ਵਿਧਾਇਕ ਆ ਉਹ ਗੈਰ ਹਾਜ਼ਰ ਸੀ, ਤੇ ਜੇ ਡੀ ਐਸ ਦੇ ਵੀ ਜਿਹੜੇ 2 ਵਿਧਾਇਕ ਆ ਉਹ ਵੀ ਜਿਹੜੇ ਆਪਣੇ ਉਸ ਬੈਠਕ ਦੇ ਵਿੱਚ ਆਏ ਨੀ ਸੀ। ਜਦੋਂ ਗੈਰ ਹਾਜ਼ਰੀ ਹੁੰਦੀ ਆ ਉਸ ਵੇਲੇ ਇਹ ਥੋੜਾ ਜਿਹਾ ਸ਼ੱਕ ਪੈ ਜਾਂਦਾ ਵੀ ਕਿਤੇ ਉਹ ਵਿਰੋਧੀ ਧਿਰ ਦੇ ਖੇਮੇ ਵਿੱਚ ਜਾਣ ਦੀ ਤਿਆਰੀ ਨਾ ਕਰੀ ਬੈਠੇ ਹੋਣ, ਭਾਵੇਂ ਕਿ ਦੋਨਾਂ ਪਾਰਟੀਆਂ ਨੇ ਇਹ ਕਿਹਾ ਆ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਹੈਗੇ ਨੇ, ਤੇ ਕੁਛ ਇਹ ਵੀ ਗੱਲ ਉੜੀ ਸੀ ਵੀ ਉਹਨਾਂ ਨੂੰ ਜਿਹੜੇ ਵਿਧਾਇਕ ਆ ਸਾਰਿਆਂ ਨੂੰ ਕਿਸੇ ਹੋਰ ਸਟੇਟ ਦੇ ਵਿੱਚ 19 ਦਿਨ ਤੱਕ ਮੂਵ ਕੀਤਾ ਜਾਊਗਾ ਕਿ ਤਾਂ ਕਿ ਜਿਹੜਾ ਉਹਨਾਂ ਨੂੰ ਉਹਨਾਂ ਦੀ ਖਰੀਦੋ ਫਰੋਖਤ ਆ ਉਹ ਨਾ ਕੀਤੀ ਜਾ ਸਕੇ। ਕੱਲ ਕੁਛ ਕ ਜਿਹੜੇ ਕੱਲ ਕੀ ਹੋਇਆ ਆ, ਕੱਲ 12:15 ਦੇ ਕਰੀਬ ਭਾਜਪਾ ਦੇ ਜਿਹੜੇ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਸੀ ਯੇਦੀਯੁਰੱਪਾ, ਤੇ ਉਹ ਰਾਜਪਾਲ ਨੂੰ ਮਿਲੇ ਤੇ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਕੀਤਾ। ਉਦੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਯਾਨੀ 12:15 ਇਹਨਾਂ ਨੇ ਕੀਤਾ, 12:12 ਦੂਜੀ ਧਿਰ ਜਿਹੜੀ ਹੈਗੀ ਐਚ ਡੀ ਕੁਮਾਰ ਸਵਾਮੀ ਜੇ ਡੀ ਐਸ ਦੇ ਜਿਹੜੇ ਵਿਧਾਇਕ ਦਲ ਦੇ ਨੇਤਾ ਬਣੇ ਆ ਜਿਹੜੇ ਕਿ ਚੰਦ ਆਪਣੇ ਦੇਵ ਗੌੜਾ ਸਾਹਿਬ ਦੇ ਮੁੰਡੇ ਹੈਗੇ ਆ, 12:40 ਦੇ ਕਰੀਬ ਕੁਮਾਰ ਸਵਾਮੀ ਨੇ ਜਿਹੜਾ ਦੋਸ਼ ਇਹ ਲਾ ਦਿੱਤਾ ਵੀ ਭਾਜਪਾ ਵਿਧਾਇਕਾਂ ਦੀ ਜਿਹੜੀ ਖਰੀਦੋ ਫਰੋਖਤ ਆ ਉਹ ਕਰ ਰਹੀ ਆ, ਤੇ 2:00 ਦੇ ਕਰੀਬ ਕੇਂਦਰੀ ਮੰਤਰੀ ਜਿਹੜੇ ਜਾਵੜੇਕਰ ਆ ਉਹਨਾਂ ਨੇ ਰਿਸ਼ਵਤ ਦਾ ਜਿਹੜਾ ਦੋਸ਼ ਆ ਉਹ ਖਾਰਜ ਕੀਤਾ ਵੀ ਇੱਦਾਂ ਦੀ ਕੋਈ ਗੱਲ ਨੀ ਹੈਗੀ, ਤੇ 2:00 ਸਿੱਧਰਮਈਆ ਜਿਹੜਾ ਹੈਗਾ ਉਹਨਾਂ ਨੇ ਮੋਦੀ ਉੱਤੇ ਲਾਇਆ ਇਹ ਦੋਸ਼ ਵੀ ਖਰੀਦੋ ਫਰੋਖਤ ਨੂੰ ਬੜਾਵਾ ਦੇਣ ਦਾ ਦੋਸ਼ ਲਾਇਆ। ਕੋਈ 6:00 ਦੇ ਕਰੀਬ ਜੇ ਡੀ ਐਸ ਤੇ ਕਾਂਗਰਸ ਗਠਜੋੜ ਨੇ 117 ਵਿਧਾਇਕਾਂ ਦੀ ਹਮਾਇਤ ਦੀ ਸੂਚੀ ਜਿਹੜੀ ਆ ਉਹ ਰਾਜਪਾਲ ਦੇ ਸਾਹਮਣੇ ਦਾਅਵੇ ਲਈ ਭੇਜ ਦਿੱਤੀ ਆ, ਪਰ ਰਾਜਪਾਲ ਜਿਹੜੇ ਹੈਗੇ ਆ ਬੱਜੂ ਭਾਈ ਵਾਲਾ ਨੇ ਉਹਨਾਂ ਨੇ ਭਾਜਪਾ ਵਿਧਾਇਕ ਦਲ ਦੇ ਨੇਤਾ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਜਿਹੜਾ ਆ ਦਿੱਤਾ। ਵੈਸੇ ਆਪਾਂ ਹੁਣ ਦੋਸ਼ ਲਾਉਂਦੇ ਆ ਵੀ ਭਾਜਪਾ ਜਿਹੜੀ ਏਦਾਂ ਕਰ ਗਈ ਕਿ ਇੱਕ ਪਾਸੇ ਜਨਤਾ ਦਲ ਵਾਲੇ ਤੇ ਕਾਂਗਰਸ ਉਹਨਾਂ ਕੋਲ ਇਨਾਫ ਜਿਹੜੀ ਹੈਗੇ ਆ ਵਿਧਾਇਕ ਕਿ ਉਹ ਜਾ ਕੇ ਆਪਣਾ ਦੱਸ ਵੀ ਰਹੇ ਆ ਵੀ ਸਾਡੇ ਕੋਲ ਆਹ ਬੰਦੇ ਸਾਡੀਆਂ ਦੋਨਾਂ ਪਾਰਟੀਆਂ ਦੇ ਹੈਗੇ ਆ ਤੇ ਸਾਡੇ ਕੋਲ ਸਰਕਾਰ ਅਸੀਂ ਬਣਾਉਣੀ ਆ, ਪਰ ਜਿਹੜਾ ਰਾਜਪਾਲ ਆ ਉਹ ਉਹਨਾਂ ਦੀ ਜਿਹੜੀ ਗੱਲ ਛੱਡ ਕੇ ਜਿਹੜਾ ਭਾਜਪਾ ਨੂੰ ਸੱਦਣ ਜਾ ਰਿਹਾ ਆ, ਦੈਟ ਮੀਨਸ ਕਿ ਉਹ ਆਪਣੀ ਪਾਵਰ ਵੈਸੇ ਨਜਾਇਜ਼ ਵੈਸੇ ਤਾਂ ਕਿਹਾ ਜਾ ਸਕਦਾ, ਪਰ ਇਹੀ ਕੰਮ ਕਾਂਗਰਸ ਵੀ ਆਪਣੇ ਵੇਲਿਆਂ ਦੇ ਵਿੱਚ ਕਰਦੀ ਰਹੀ ਆ। ਜੇ ਆਪਾਂ ਕਹੀਏ ਵੀ ਇਹ ਪਹਿਲੀ ਵਾਰ ਹੋਣ ਲੱਗਾ ਇੱਦਾਂ ਦਾ, ਨਹੀਂ, ਪਰ ਇਹ ਇੱਕ ਲੋਕਤੰਤਰ ਦੇ ਨਾਲ ਲੋਕਾਂ ਨੇ ਜਿਹਨਾਂ ਨੂੰ ਚੁਣ ਕੇ ਭੇਜਿਆ ਹੁੰਦਾ ਉਹਨਾਂ ਨਾਲ ਵੀ ਮਜ਼ਾਕ ਹੋ ਜਾਂਦਾ, ਤੇ ਤੁਸੀਂ ਇੱਥੋਂ ਹੁਣ ਅੰਦਾਜ਼ਾ ਲਾ ਲਓ ਵੀ ਜੇ ਪਰਸੋਂ ਰਿਜ਼ਲਟ ਆਏ ਆ ਤੇ 2 ਦਿਨਾਂ ਦੇ ਵਿੱਚ ਹੁਣ ਲੋਕਾਂ ਤੋਂ ਨੀ ਪੁੱਛਿਆ ਜਾ ਰਿਹਾ, ਆਪਣੀਆਂ ਆਪਣੀਆਂ ਸਾਰੇ ਜਿਹੜੇ ਗੀਟੀਆਂ ਆ ਉਹ ਫਿੱਟ ਕਰਨ ਦੇ ਵਿੱਚ ਲੱਗ ਗਏ ਆ। ਤੇ ਪਹਿਲਾਂ ਦੇਖੋ ਵੀ 3 ਦਿਨ ਪਹਿਲਾਂ ਜਿਹੜਾ ਲੋਕਾਂ ਦਾ ਇੱਦਾਂ ਹੀ ਲੋਕੀ ਜਿੱਦਾਂ ਚਾਹੁਣਗੇ ਜਿੱਦਾਂ ਲੋਕੀ ਕਰਨਗੇ, ਤੇ ਬਾਅਦ ਵਿੱਚ ਲੋਕਾਂ ਨੂੰ ਜਿਹੜਾ ਆ ਪਿੱਛੇ ਜਿਹੜਾ ਸੈੱਟ ਦਿੱਤਾ ਜਾਂਦਾ, ਤੇ ਸ਼ਾਇਦ ਇਹੀ ਕਾਰਨ ਆ ਕਿ ਜਿਹੜੀ ਲੋਕਤੰਤਰ ਦੇ ਵਿੱਚ ਐਡਾ ਵਧੀਆ ਸਿਸਟਮ ਹੋਣ ਦੇ ਬਾਵਜੂਦ ਵੀ ਜਿਹੜੀ ਲੋਕਾਂ ਦੀ ਰਹਿਨੁਮਾਈ ਆ ਲੋਕਾਂ ਦੀ ਜਿਹੜੀ ਨੁਮਾਇੰਦਗੀ ਆ ਰੈਪ੍ਰੈਜੈਂਟੇਸ਼ਨ ਆ ਉਹ ਜਿਹੜੀ ਪੂਰੀ ਤਰੀਕੇ ਦੇ ਨਾਲ ਨਹੀਂ ਆ ਪਾ ਰਹੀ। ਤੇ ਉਹਨਾਂ ਨੇ ਹਾਂਜੀ ਸੰਦੀਪ ਰਾਏ ਜੀ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਕਿਹਾ ਕਾਂਗਰਸ ਜਿਹੜੀ ਸੁਪਰੀਮ ਕੋਰਟ ਵਿੱਚ ਚਲੇ ਗਈ ਆ ਇਸ ਗੱਲ ਦੇ ਅਗੇਂਸਟ ਦੇ ਵਿੱਚ। ਹਾਂਜੀ ਸੰਦੀਪ ਰਾਏ ਜੀ, ਰਾਤ ਦੀ ਇਹ ਵੀ ਵੈਸੇ ਖਬਰ ਆ ਚੁੱਕੀ ਆ ਮੀਡੀਆ ਦੇ ਵਿੱਚ ਕਿ ਕਾਂਗਰਸ ਹੁਣ ਸੁਪਰੀਮ ਕੋਰਟ ਦੇ ਵਿੱਚ ਜਾ ਰਹੀ ਆ। ਪਰ ਦੇਖਣ ਵਾਲੀ ਗੱਲ ਹੈਗੀ ਆ ਕਿ ਫਲੋ ਟੈਸਟ ਜਦੋਂ ਹੁੰਦਾ ਆ, ਜਦੋਂ ਉੱਥੇ ਵੋਟਿੰਗ ਹੋਣੀ ਆ, ਉਸ ਮੁੱਦੇ ਦੇ ਉੱਤੇ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ, ਅਗਰ ਜਿੱਦਾਂ ਹੁਣ ਇਹ ਗੈਰ ਹਾਜ਼ਰ ਹੈਗੇ ਆ, ਸੁਪਰੀਮ ਕੋਰਟ ਨੇ ਵੀ ਇਹੀ ਕਹਿਣਾ ਵੀ ਤੁਹਾਡੇ ਕੋਲ ਨਾਫਾ ਹੈ ਨਹੀਂ ਸੀ, ਫਲੋ ਟੈਸਟ ਇੱਕ ਕਰਵਾਇਆ ਜਾ ਰਿਹਾ, ਤੁਸੀਂ ਗਵਰਨਰ ਦੀ ਪਾਵਰ ਨੂੰ ਵੀ ਚੈਲੰਜ ਨਹੀਂ ਹਨਾ ਕਰ ਸਕਦੇ, ਉਹ ਇੱਕ ਉਹਦੇ ਕੋਲ ਪਾਵਰ ਹੈਗੀਆਂ, ਉਹਨੇ ਆਪਣੀ ਪਾਵਰ ਜਿਹੜੀ ਯੂਜ਼ ਕੀਤੀ ਆ ਹਨਾ। ਤੇ ਖੈਰ ਬਾਕੀ ਦੇਖਦੇ ਆ ਸੁਪਰੀਮ ਕੋਰਟ ਇਸ ਮਾਮਲੇ ਤੇ ਕੀ ਕਹਿੰਦੇ ਆ, ਵੀ ਜੇ ਸੁਪਰੀਮ ਕੋਰਟ ਦਾ ਕੋਈ ਇਸ ਗੱਲ ਦੇ ਉੱਤੇ ਵਧੀਆ ਫੈਸਲਾ ਆਉਂਦਾ, ਸ਼ਾਇਦ ਇਹ ਬਹੁਤ ਵਧੀਆ ਫਿਰ ਰੈਫਰੈਂਸ ਹੋਣੀ ਆ ਆਉਣ ਵਾਲੇ ਵੇਲਿਆਂ ਦੇ ਲਈ, ਕਿਉਂਕਿ ਇਹ ਪੰਗੇ ਜਿਹੜੇ ਹਰ ਵਾਰੀ ਪੈਂਦੇ ਆ, ਤੇ ਜੇ ਕੋਈ ਏਦਾਂ ਦੀ ਜਜਮੈਂਟ ਆਉਂਦੀ ਆ ਬਈ ਕਿਹਨੂੰ ਸੱਦਣਾ ਚਾਹੀਦਾ, ਕਿਉਂਕਿ ਇਹਦੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਕੋਈ ਲਾਅ ਨਹੀਂ ਹੈਗਾ ਕਿ ਕਿਹਨੂੰ ਸੱਦਿਆ ਜਾਵੇ। ਤੇ ਖਰੀਦੋ ਫਰੋਖਤ ਹੁੰਦੀ ਆ, ਤੁਸੀਂ ਦੇਖਿਆ ਹੋਣਾ ਲੋਕ ਸਭਾ ਦੇ ਵਿੱਚ ਤਾਂ ਨੋਟਾਂ ਦੇ ਬੰਡਲ ਜਿਹੜੇ ਇੱਕ ਵਾਰੀ ਲਹਿਰਾ ਦਿੱਤੇ ਗਏ ਸੀ, ਤੇ ਸਾਨੂੰ ਜਿਹੜੇ ਆਹ ਪੈਸੇ ਆ ਉਹ ਆਫਰ ਕੀਤੇ ਗਏ ਸੀ ਹਨਾ। ਤੇ ਬਹੁਤ ਸਾਰੀਆਂ ਜਿਹੜੀਆਂ ਗੀੜੀਆਂ ਆ ਉਹ ਫਿੱਟ ਕਰ ਲਈਆਂ ਜਾਂਦੀਆਂ, ਜੇ ਖਾਸ ਤੌਰ ਤੇ ਜਿਹੜੇ ਆਜ਼ਾਦ ਹੁੰਦੇ ਆ ਜਾਂ ਜਿਹੜੇ ਜਿਨ੍ਹਾਂ ਦਾ ਪਤਾ ਹੁੰਦਾ ਵੀ ਅਸੀਂ ਜਿੱਤੇ ਆ, ਸਾਨੂੰ ਅਗਲੀ ਵਾਰ ਨੂੰ ਹੁਣ ਇਹਨਾਂ ਨੇ ਪੁੱਛਣਾ ਨੀ, ਜਾਂ ਜਿਨ੍ਹਾਂ ਨੇ ਬੜੀਆਂ ਅੱਡੀਆਂ ਰਗੜ ਕੇ ਟਿਕਟਾਂ ਲਈਆਂ ਹੁੰਦੀਆਂ, ਜਾਂ ਜਿੱਦਾਂ ਪਹਿਲਾਂ ਵੀ ਆਪਾਂ ਸ਼ਰਮਾ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਨੂੰ ਆਦਤ ਪਈ ਹੁੰਦੀ ਆ ਨਾ ਵੀ ਕੁਰਸੀ ਤੇ, ਉਹ ਫਿਰ ਤਾਫ ਹੋ ਜਾਂਦਾ ਉਹਨਾਂ ਦੇ ਵਾਸਤੇ, ਉਹਨਾਂ ਨੂੰ ਫਿਰ ਲਾਲਚ ਦੇ ਨਾਲ ਵੀ 5 ਸਾਲ ਹੈਗੇ ਆ, ਬਾਕੀ 5 ਸਾਲਾਂ ਨੂੰ ਫਿਰ ਦੇਖੀ ਜਾਵਾਂਗੇ, ਲੋਕਾਂ ਦੀ ਕਚਹਿਰੀ ਵਿੱਚ ਫੇਰ ਜਾਣਾ, ਲੋਕਾਂ ਨੇ ਫੇਰ ਗੱਲਾਂ ਦੇ ਵਿੱਚ ਆਉਣਾ ਆ। ਤੇ ਖੈਰ ਆਪਾਂ ਇੱਕ ਦੋਸਤ ਤੋਂ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਫੇਰ ਆਪਾਂ ਬਕਾਇਦਾ ਪ੍ਰੋਗਰਾਮ ਦੇ ਵਿੱਚ ਜੁੜਦੇ ਹਾਂ, ਤੁਹਾਡੇ ਮੈਸੇਜ ਦਾ ਸਵਾਗਤ ਰਹੇਗਾ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ, ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਆ, ਤੇ ਗੌਰਵ ਸ਼ਰਮਾ ਸਾਹਿਬ ਆਪਣੇ ਨਾਲ ਫੇਰ ਇੱਕ ਚੁਟਕਲਾ ਭੇਜਦੇ ਆ ਉਹ, ਤੇ ਦੋਸਤੋ ਧਿਆਨ ਨਾਲ ਸੁਣਿਓ, ਸ਼ਾਇਦ ਤੁਹਾਨੂੰ ਵੀ ਹਾਸਾ ਆ ਜਾਵੇ। ਤੇ ਗ੍ਰਾਹਕ ਦੁਕਾਨਦਾਰ ਦੇ ਕੋਲ ਜਾਂਦਾ, ਦੁਕਾਨਦਾਰ ਨੂੰ ਕਹਿੰਦਾ ਬਈ ਪੁੱਛਦਾ ਉਹ ਭਾਈ ਆ ਅੰਡੇ ਕਿੰਨੇ ਕੀ ਭਾਅ ਆ, ਤੇ ਦੁਕਾਨਦਾਰ ਕਹਿੰਦਾ ਭਾਜੀ 7 ਰੁਪਏ ਦਾ ਇੱਕ ਅੰਡਾ, ਤੇ ਗ੍ਰਾਹਕ ਕਹਿੰਦਾ ਬਈ ਉਹ ਤੇਰੇ ਨਾਲ ਵਾਲੀ ਜਿਹੜੀ ਦੁਕਾਨ ਆ ਉਹ ਤਾਂ 6 ਰੁਪਏ ਦਾ ਇੱਕ ਦੇ ਰਿਹਾ ਆ, ਤੇ ਦੁਕਾਨਦਾਰ ਕਹਿੰਦਾ ਭਾਜੀ ਉਸਦੀਆਂ ਮੁਰਗੀਆਂ ਦਾ ਕਰੈਕਟਰ ਠੀਕ ਨਹੀਂ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਗੌਰਵ ਸ਼ਰਮਾ ਸਾਹਿਬ। ਇਹਦੇ ਤੇ ਆਪਾਂ ਕਹਿ ਸਕਦੇ ਆ ਵੀ ਹਰ ਇੱਕ ਚੀਜ਼ ਦਾ ਬਹਾਨਾ ਜ਼ਰੂਰ ਹੁੰਦਾ ਹਨਾ, ਕਿਸੇ ਵੀ ਚੀਜ਼ ਦਾ, ਯਾਨੀ ਜਦੋਂ ਵੈਸੇ ਵੀ ਅਸੀਂ ਜਾਣੇ ਜਾਂਦੇ ਆ ਨਾ ਵੀ ਮਾਂ ਜਾ ਕੇ ਤੁਸੀਂ ਬੱਚੇ ਨੂੰ ਕਿਸੇ ਨੂੰ ਪੁੱਛੋ ਵੀ ਤੂੰ ਕਿੱਦਾਂ ਕਾਕਾ ਫੇਲ ਹੋ ਗਿਆ, ਉਹ ਫਿਰ ਏਦਾਂ ਬਹਾਨਾ ਲਾਉਂਗਾ ਜੀ ਪੇਪਰ ਜਦੋਂ ਸੀਗੇ ਉਦੋਂ ਮੈਂ ਬਿਮਾਰ ਜਿਹਾ ਹੋ ਗਿਆ ਸੀ, ਜਾ ਕੇ ਕਹੂੰਗਾ ਉਹ ਸਾਡਾ ਜਿਹੜਾ ਜੀ ਮਾਸਟਰ ਆ ਉਹ ਤਾਂ ਆਉਂਦਾ ਨੀ ਹੁੰਦਾ ਸੀ, ਜੇ ਆਉਂਦਾ ਸੀ ਤਾਂ ਉਹਨੂੰ ਪੜਾਉਣਾ ਹੀ ਨੀ ਆਉਂਦਾ ਹੁੰਦਾ ਸੀਗਾ, ਤੇ ਪੇਪਰ ਏ ਸਿਲੇਬਸ ਤੋਂ ਬਾਹਰ ਆ ਗਿਆ ਹਨਾ। ਯਾਨੀ ਉਹ ਆਪਣੀ ਗੱਲ ਨੀ ਮੰਨੀ ਜਾਂਦੀ ਬਈ ਹਾਂ ਖੈਰ ਬਈ ਮੇਰੀ ਗਲਤੀ ਸੀ ਜਾਂ ਮੈਂ ਪੜ੍ਹਿਆ ਨੀ। ਇਹ ਹਰ ਮਾਮਲੇ ਦੇ ਉੱਤੇ, ਹਰ ਇੱਕ ਚੀਜ਼ ਦੇ ਉੱਤੇ, ਜਿਵੇਂ ਮੈਂ ਅੱਜ ਲੇਟ ਪ੍ਰੋਗਰਾਮ ਸਟਾਰਟ ਕੀਤਾ, ਮੈਂ ਵੀ ਇੱਕ ਕਹਿ ਦਿੱਤਾ ਜੀ ਟ੍ਰੈਫਿਕ ਸੀ, ਟ੍ਰੈਫਿਕ ਜਿਹੜਾ ਵਧੀਆ ਹੋਇਆ ਸੀ ਤਾਂ ਏਦਾਂ ਹੋਈ ਆ। ਇਹ ਹਰ ਇੱਕ ਆ, ਇਹਨੂੰ ਸ਼ਾਇਦ ਤੁਸੀਂ ਕਹਿ ਸਕਦੇ ਆ ਵੀ ਡਿਫੈਂਸ ਸਿਸਟਮ ਵੀ ਆਪਣਾ ਕਹਿ ਸਕਦੇ ਆ, ਤੇ ਜੇ ਅਸੀਂ ਹਰ ਚੀਜ਼ ਨੂੰ ਮੰਨਣ ਲੱਗ ਗਏ ਤਾਂ ਉਹਦੇ ਨਾਲ ਸਾਡੇ ਸੁਭਾਅ ਦੇ ਵਿੱਚ ਵਿਗਾੜ ਪੈਦਾ ਹੋ ਸਕਦੇ ਆ। ਪਰ ਅਸੀਂ ਜ਼ਿਆਦਾ ਹੀ ਜੇ ਬਹਾਨੇ ਲਾਉਣ ਲੱਗ ਗਏ, ਵਿਗਾੜ ਫੇਰ ਵੀ ਸਾਡੇ ਮਨਾਂ ਦੇ ਵਿੱਚ ਹੈਗੇ ਆ, ਤੇ ਹਾਜ਼ਰ ਲਾਬੀ ਜਿਹੜੀ ਆ ਉਹਨੂੰ ਵੀ ਕਹਿ ਸਕਦੇ ਆ ਤੁਸੀਂ। ਥੈਂਕ ਤੁਹਾਡਾ ਬਹੁਤ ਬਹੁਤ ਸ਼ਰਮਾ ਸਾਹਿਬ। ਤੇ ਅੱਗੇ ਡਾਕਟਰ ਸੁਖਦੇਵ ਸਿੰਘ ਜੀ ਜੁੜਿਆ ਵੀ ਨੀ ਪੈਗ ਵਾਲੇ, ਤੇ ਬਹੁਤ ਦੇਰ ਬਾਅਦ ਡਾਕਟਰ ਸਾਹਿਬ ਸਾਡੇ ਨਾਲ ਵੀ ਗੱਲਬਾਤ ਹੋ ਰਹੀ ਆ, ਤੇ ਮੈਨੂੰ ਲੱਗਦਾ ਵੀ 4 ਵਾਲਾ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ ਆਪਣੀ ਬਕਾਇਦਾ ਉਦੋਂ ਗੱਲਬਾਤ ਹੁੰਦੀ ਸੀ। ਤੇ ਉਹ ਲਿਖਦੇ ਆ ਵੀ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਤੇ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਗੁੱਡ ਮਾਰਨਿੰਗ, ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ, ਤੇ ਥੈਂਕ ਸੋ ਮਚ, ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਡਾਕਟਰ ਸਾਹਿਬ, ਤੇ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਵੀ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਕੁਝ ਇੱਦਾਂ ਦੀਆਂ ਚੀਜ਼ਾਂ ਭੇਜੋਗੇ ਜਿਹਦੇ ਨਾਲ ਜਿਹੜੀ ਕਿ ਆਪਾਂ ਦੋਸਤਾਂ ਦੇ ਨਾਲ ਸਾਂਝੀਆਂ ਜਿਹੜੀਆਂ ਆ ਉਹ ਕਰ ਸਕਦੇ ਹਾਂ। ਤੇ ਅੱਗੇ ਆਪਣੇ ਨਾਲ ਰੂਪ ਕੌਰ ਜੀ ਵੀ ਜੁੜੇ ਆ, ਤੇ ਆਪਣੇ ਨਾਲ ਕੈਨੇਡਾ ਤੋਂ ਜੁੜੇ ਆ, ਤੇ ਬਹੁਤ ਬਹੁਤ ਤੁਹਾਡਾ ਵੀ ਸਵਾਗਤ ਹੈ ਰੂਪ ਕੌਰ ਜੀ, ਕਿ ਤੁਸੀਂ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ। ਅੱਗੇ ਜਸ ਘੁੰਮਣ ਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਤੇ ਉਹਨਾਂ ਨੇ ਇੱਕ ਗੱਲ ਕੀਤੀ, ਕਹਿੰਦੇ ਵੀ ਤੁਸੀਂ ਇਸ ਗੱਲ ਦੇ ਉੱਤੇ ਡਰੈਸ ਦੇ ਉੱਤੇ ਕੀ ਤੁਸੀਂ ਡਿਸਕਸ਼ਨ ਕਰ ਸਕਦੇ ਆ ਕਿ ਸਾਨੂੰ ਜਿਹੜਾ ਧਾਰਮਿਕ ਡਰੈਸ ਪਹਿਨਣੀ ਚਾਹੀਦੀ ਆ, ਜਾਂ ਅਕੋਰਡਿੰਗ ਟੂ ਵੈਦਰ ਜਾਂ ਅਕੋਰਡਿੰਗ ਟੂ ਜੋਬ, ਤੇ ਇਹ ਦੋਸਤੋ ਤੁਸੀਂ ਆਪ ਦੱਸੋ। ਬੜਾ ਇਹ ਤੁਸੀਂ ਘੁਮਾਓ ਦਾ ਜਸ ਘੁੰਮਣ ਸਾਹਿਬ, ਤੁਸੀਂ ਇਹ ਹੁੰਦਾ ਜਿੱਦਾਂ ਪਿਛਲੀ ਵਾਰ ਦੀ ਤੁਸੀਂ ਦੋਸਤੋ ਐਗਜ਼ਾਮਪਲ ਲਓ, ਤੇ ਪਿਛਲੀ ਵਾਰ ਟਿਕਟ ਜਿਹੜੀਆਂ ਆਪਾਂ ਦੇਣੀਆਂ ਸੀ ਗੁਰਦਾਸ ਮਾਨ ਸਾਹਿਬ ਦਾ ਸ਼ੋਅ ਜਿਹੜਾ ਹੋਣ ਜਾ ਰਿਹਾ ਮੈਲਬੋਰਨ ਦੇ ਵਿੱਚ, ਵੀ ਤੁਸੀਂ ਟਿਕਟ ਜਿਹੜੀ ਇੱਕ ਕੱਢਣੀ ਆ। ਉਦੋਂ ਬਾਅਦ ਵਿੱਚ ਬਹੁਤ ਸਾਰੇ ਸਰੋਤਿਆਂ ਦੇ ਫੋਨ ਆਏ ਕਿ ਤੁਸੀਂ ਜੀ, ਮੈਂ ਪਹਿਲਾਂ ਮੈਸੇਜ ਕੀਤਾ ਸੀ ਹਨਾ, ਵੈਸੇ ਜਿਹੜੇ ਧਾਲੀਵਾਲ ਸਾਹਿਬ ਨਿਕਲਿਆ ਸੀ ਉਹ ਹੈਗੇ ਵੀ ਸਾਡੇ ਇੱਥੇ ਬ੍ਰਿਸਬੇਨ ਦੇ ਸੀ, ਉਹਨਾਂ ਨੂੰ ਵੈਸੇ ਦੂਰ ਦਾ ਵੈਸੇ ਵਾਸਤਾ ਹੈ ਨੀ, ਮੈਂ ਵੀ ਇਹ ਯਾਦ ਭੁੱਲ ਗਿਆ ਵੀ ਪ੍ਰੋਗਰਾਮ ਦਾ ਮੈਲਬੋਰਨ ਵਿੱਚ ਉਹ ਜ਼ਿਆਦਾ ਸਕਦੇ ਨੀ, ਪਰ ਕਿਉਂਕਿ ਉਹਨਾਂ ਦਾ ਮੈਸੇਜ ਪਹਿਲਾਂ ਆਇਆ ਸੀ ਇਸ ਕਰਕੇ ਆਪਾਂ ਉਹਨਾਂ ਨੂੰ ਦੇ ਤਾ। ਪਰ ਉਦੋਂ ਬਾਅਦ ਵਿੱਚ ਜਿਹੜੇ ਸੈਕਿੰਡ ਲਾਸਟ ਸੀਗੇ ਜਾਂ ਫਸਟ ਜਿਹੜੇ ਸੈਕਿੰਡ ਸੀਗੇ ਤੇ ਉਹਨਾਂ ਨੂੰ ਆਪਾਂ ਦੇ ਦਿੱਤਾ ਉਹ ਜਿਹੜਾ ਟਿਕਟ ਸੀਗੀ। ਇਸ ਕਰਕੇ ਇਹ ਹੁੰਦਾ ਵੀ ਬੜੇ ਕੰਪਲੀਕੇਟਡ ਹੁੰਦੇ ਆ ਚੀਜ਼ਾਂ। ਪਰ ਜੇ ਤੁਸੀਂ ਕਹੋ ਵੀ ਅਕੋਰਡਿੰਗ ਟੂ ਜੋਬ, ਜੇ ਤੁਹਾਡੀ ਕੋਈ ਜੋਬ ਆ, ਸਾਨੂੰ ਜੋਬ ਦੇ ਉੱਤੇ ਕਿਹਾ ਗਿਆ ਵੀ ਤੁਹਾਡੀ ਆ ਜਿਹੜੀ ਯੂਨੀਫਾਰਮ ਆ ਹਨਾ, ਉਹ ਡਰੈਸ ਤਾਂ ਤੁਸੀਂ ਛੱਡੋ, ਉਹਦਾ ਇੱਕ ਨਾ ਹੀ ਨਵਾਂ ਹੋ ਗਿਆ ਯੂਨੀਫਾਰਮ। ਜੇ ਤੁਸੀਂ ਉਹ ਇੱਕ ਜੇ ਤੁਸੀਂ ਯੂਨੀਫਾਰਮ ਨਹੀਂ ਪਾਉਂਦੇ, ਦੈਟ ਮੀਨਸ ਕਿ ਜੋ ਬ੍ਰੀਚ ਦਾ ਲੋ, ਤੁਸੀਂ ਲੋ ਜਿਹੜਾ ਤੋੜ ਦਿੱਤਾ ਉਹਨਾਂ ਦਾ ਲੋ ਆ, ਜੇ ਤੁਸੀਂ ਉਹ ਯੂਨੀਫਾਰਮ ਜਿਹੜੀ ਆ ਤੁਸੀਂ ਨਹੀਂ ਪਾ ਕੇ ਜਾਂਦੇ ਤੇ ਉਹ ਕੰਮ ਦੇ ਉੱਤੇ ਸਾਨੂੰ ਜਿਹੜੀਆਂ ਉਹ ਓਬਲੀਗੇਸ਼ਨਸ ਦੇ ਵਿੱਚ ਆ ਜਾਂਦਾ ਹਨਾ। ਤੇ ਇਹ ਜਿਹੜੀ ਓਬਲੀਗੇਸ਼ਨ ਆ, ਇੱਦਾਂ ਹੀ ਵੈਦਰ ਦੇ ਉੱਤੇ ਓਬਲੀਗੇਸ਼ਨ ਨਹੀਂ ਹੁੰਦੀ, ਇਹ ਸਾਡੀ ਮਰਜ਼ੀ ਹੁੰਦੀ ਆ। ਭਾਵੇਂ ਤੁਸੀਂ ਗਰਮੀਆਂ ਦੇ ਵਿੱਚ ਤੁਸੀਂ ਕੋਟੀ ਪਾਈ ਫਿਰੋ ਹਨਾ, ਤੇ ਪਰ ਫਿਰ ਉੱਥੇ ਗੱਲ ਇਹ ਆ ਕਿ ਤੁਹਾਨੂੰ ਉਹ ਸੈੱਟ ਬੈਠੂਗੀ ਹਨਾ। ਹੁਣ ਤੁਸੀਂ ਠੰਡ ਆ ਤੇ ਠੰਡ ਦੇ ਵਿੱਚ ਤੁਸੀਂ ਜਿਹੜੀ ਹਾਫ ਸਲੀਵ ਤੁਸੀਂ ਪਾ ਕੇ ਸ਼ਰਟ ਪਾਈ ਜਾਓ ਹਨਾ, ਉਹ ਵੀ ਤੁਹਾਡੀ ਗੱਲ ਨੀ ਬਣਦੀ। ਵੈਦਰ ਦੇ ਅਕੋਰਡਿੰਗ ਤੁਹਾਨੂੰ ਪਾਉਣੀ ਹੀ ਪੈਣੀ ਆ ਹਨਾ, ਇਹ ਵੀ ਤੁਹਾਡੀ ਇੱਕ ਤਰ੍ਹਾਂ ਦੇ ਨਾਲ ਮਜ਼ਬੂਰੀ ਬਣ ਜਾਂਦੀ, ਪਰ ਓਬਲੀਗੇਸ਼ਨ ਨੀ ਹੁੰਦੀ ਇਹ ਤੁਹਾਡੀ ਮਰਜ਼ੀ ਆ ਹਨਾ ਤੁਸੀਂ। ਪਰ ਤੁਹਾਡੇ ਸਰੀਰ ਨੂੰ ਜਿਹੜੇ ਉਹਦੇ ਨਾਲ ਨੁਕਸਾਨ ਹੋ ਸਕਦੇ ਆ, ਪਰ ਕਿਸੇ ਨੇ ਤੁਹਾਨੂੰ ਧੱਕੇ ਨਾਲ ਨੀ ਹੋਣਾ ਵੀ ਨਹੀਂ ਤੂੰ ਗਰਮੀਆਂ ਦੇ ਵਿੱਚ ਕੋਟੀ ਪਾਉਣੀ ਆ, ਇਹ ਤੁਹਾਨੂੰ ਕੋਈ ਧੱਕੇ ਨਾਲ ਨੀ ਕਹਿ ਸਕਦਾ, ਇਹ ਤੁਹਾਡੀ ਮਰਜ਼ੀ ਹੈਗੀ ਆ। ਕਈ ਵਾਰੀ ਦੋਸਤ ਏਦਾਂ ਦੇ, ਤੁਸੀਂ ਦੋਸਤ ਜਾਂਦੇ ਰਹਿੰਦੇ ਇੰਡੀਆ ਦੇ ਵਿੱਚ ਜਾਂ ਇੱਥੇ ਵੀ ਤੁਸੀਂ ਦੇਖੇ ਹੋਣੇ ਆ ਹੋਮਲੈਸ ਪੀਪਲ ਹੁੰਦੇ, ਕਈ ਵਾਰੀ ਉਹਨਾਂ ਦਾ ਦਿਮਾਗੀ ਸੰਤੁਲਨ ਜਿਹੜਾ ਉਹ ਸਹੀ ਨਹੀਂ ਹੁੰਦਾ, ਉਹ ਫਿਰ ਗਰਮੀਆਂ ਦੇ ਵਿੱਚ ਕਈ ਵਾਰੀ ਕੋਟੀਆਂ ਪਾ ਲੈਂਦੇ ਆ, ਤੇ ਲੋਕੀ ਉਹਨਾਂ ਨਾਲ ਹੱਸਦੇ ਆ। ਉਹ ਹੱਸਦੇ ਇਸੇ ਕਰਕੇ ਆ ਕਿ ਤੁਸੀਂ ਜਿਹੜਾ ਇੱਕ ਤਰ੍ਹਾਂ ਦੇ ਨਾਲ, ਭਾਵੇਂ ਤੁਹਾਡੇ ਤੇ ਓਬਲੀਗੇਸ਼ਨ ਨੀ ਹੈਗੀ, ਭਾਵੇਂ ਤੁਹਾਡੀ ਇਹ ਮਰਜ਼ੀ ਹੈਗੀ ਆ, ਪਰ ਫਿਰ ਵੀ ਤੁਹਾਨੂੰ ਪਸੰਦ ਨਹੀਂ ਕੀਤਾ ਜਾਂਦਾ। ਤੇ ਤੀਜੀ ਗੱਲ ਆ ਗਈ ਆ ਰਿਲੀਜੀਅਸ ਡਰੈਸ, ਕਿ ਤੁਹਾਡੀ ਜਿਹੜੀ ਧਾਰਮਿਕ ਬੇਸ ਕਿੱਦਾਂ ਦਾ ਹੋਵੇ। ਦੋਸਤੋ ਧਾਰਮਿਕ ਜਿਹੜਾ ਆ, ਹਰ ਇੱਕ ਬੰਦੇ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ। ਇੰਡੀਆ ਤੋਂ ਆਪਾਂ ਆਏ ਆ, ਇੱਕ ਲੋਕਤੰਤਰੀ ਜਿਹੜਾ ਦੇਸ਼ ਹੈਗਾ ਜਿੱਥੇ ਲੋਕਾਂ ਦਾ ਰਾਜ ਆ, ਲੋਕੀ ਵੋਟਾਂ ਪਾ ਕੇ ਆਪਣੀ ਸਰਕਾਰ ਚੁਣਦੇ ਆ, ਉੱਥੇ ਦਾ ਲਾਅ ਇਹ ਕਹਿੰਦਾ ਆ ਕਿ ਜੇ ਤੁਸੀਂ ਜੇ ਕਿਸੇ ਬੰਦੇ ਦੀਆਂ ਤੁਸੀਂ ਧਾਰਮਿਕ ਭਾਵਨਾਵਾਂ ਹਰਟ ਨਹੀਂ ਕਰ ਸਕਦੇ, ਜੇ ਤੁਹਾਡੀਆਂ ਜਿਹੜੀਆਂ ਧਾਰਮਿਕ ਕੋਈ ਪਰੰਪਰਾਵਾਂ ਹੈਗੀਆਂ ਆ ਤੁਸੀਂ ਉਹਦੇ ਉੱਤੇ ਜਿਹੜਾ ਪਹਿਰਾ ਦਿੰਦੇ ਹੋ, ਤਾਂ ਤੁਹਾਨੂੰ ਕੋਈ ਰੋਕਾ ਟੋਕੀ ਨਹੀਂ ਹੈਗੀ। ਇਹੀ ਜਿਹੜਾ ਸੇਮ ਲਾਅ ਇੱਥੇ ਹੈਗਾ ਕਿ ਤੁਹਾਡਾ ਜੇ ਤੁਸੀਂ ਇੱਥੇ ਦੇਖੋ, ਤੁਸੀਂ ਜਾਂਦੇ ਆ ਬਾਜ਼ਾਰਾਂ ਦੇ ਵਿੱਚ, ਜਾਂਦੇ ਆ ਸ਼ੋਪਿੰਗ ਕੰਪਲੈਕਸ ਦੇ ਵਿੱਚ, ਜਾਂਦੇ ਆ, ਬਹੁਤ ਸਾਰੇ ਦੋਸਤ ਹੈਗੇ ਆ ਜਿਹੜੇ ਕਿ ਮੁਸਲਮਾਨ ਹੈਗੇ ਆ, ਉਹ ਪੂਰੇ ਆਪਣੀ ਉਹ ਟੋਪੀ ਵੀ ਲੈ ਕੇ ਰੱਖਦੇ ਆ, ਤੇ ਉਹਨਾਂ ਦਾ ਪਹਿਰਾਵਾ ਵੀ ਉਦਾਂ ਦਾ ਹੁੰਦਾ। ਅਰਬ ਕੰਟਰੀਜ਼ ਦੇ ਲੋਕ ਤੁਸੀਂ ਇੱਥੇ ਦੇਖ ਸਕਦੇ ਆ ਹਨਾ, ਉਹਨਾਂ ਨੇ ਪਾਏ ਹੁੰਦੇ ਆ ਜਿਹੜੀ ਉਹਨਾਂ ਦੀ ਆਪਣੀ ਡਰੈਸ ਹੈਗੀ ਆ। ਸੇਮ ਆਪਣੇ ਨਾਲ ਆਪਣੇ ਜਿਹੜੇ ਸਿੱਖ ਭਾਈ ਹੁੰਦੇ ਆ ਜਾਂ ਆਪਣੀਆਂ ਬੀਬੀਆਂ ਸਾਰੀਆਂ ਜਾਂਦੀਆਂ ਆ, ਕੋਈ ਕਿਸੇ ਨੂੰ ਕਿੰਤੂ ਕੰਤੂ ਨਹੀਂ, ਕੋਈ ਕਿਸੇ ਨੂੰ ਓਬਜੈਕਸ਼ਨ ਨਹੀਂ ਹੈਗੀ। ਇਸ ਕਰਕੇ ਇਹ ਤੁਹਾਡੀ ਮਨ ਦੇ ਵਿੱਚ ਹੈਗੀ ਆ, ਤਿੰਨੇ ਚੀਜ਼ਾਂ ਜਿਹੜੀਆਂ ਆ ਡਿਫਰੈਂਟ ਹੈਗੀਆਂ। ਉਸ ਚੀਜ਼ ਦੇ ਉੱਤੇ ਵੀ ਸਰਕਾਰ ਨਹੀਂ ਤੁਹਾਨੂੰ ਕਹਿ ਸਕਦੀ ਵੀ ਤੁਸੀਂ ਏਦਾਂ ਦੀ ਪਾਓ, ਪਰ ਜਿਹੜੀ ਯੂਨੀਫਾਰਮ ਆ ਉਹਦੇ ਉੱਤੇ ਕੰਪਨੀ ਦੀ ਇੱਕ ਓਬਲੀਗੇਸ਼ਨ ਹੈ। ਜਿੱਦਾਂ ਮੰਨ ਲਓ ਕਿ ਇੱਕ ਆਰਮੀ ਆ, ਆਰਮੀ ਦੇ ਵਿੱਚ ਤੁਹਾਨੂੰ ਜੇ ਤੁਸੀਂ ਉੱਥੇ ਜਾਣਾ ਆ, ਆਰਮੀ ਦੇ ਵਿੱਚ ਕਿਸੇ ਆਰਮੀ ਦੇ ਤੁਸੀਂ ਕੰਮ ਜਦੋਂ ਸਾਡਾ ਸਟਾਰਟ ਹੁੰਦਾ ਆ, ਤਾਂ ਤੁਹਾਡੀ ਵਰਦੀ ਜਿਹੜੀ ਆ ਹੋਣੀ ਚਾਹੀਦੀ। ਇੱਦਾਂ ਪੁਲਿਸ ਦੇ ਵਿੱਚ ਹੈਗੀ ਆ ਕਿ ਜੇ ਤੁਸੀਂ ਪੁਲਿਸ ਦੇ ਵਿੱਚ ਆ, ਅਨਲੈਸ ਕਿ ਤੁਹਾਨੂੰ ਜਿਹੜੀ ਉਸ ਗੱਲ ਦੇ ਵਿੱਚ ਛੋਟ ਨਾ ਦਿੱਤੀ ਜਾਵੇ, ਉਹ ਛੋਟ ਵੀ ਜਿਹੜਾ ਸਾਨੂੰ ਮਹਿਕਮਾ ਦਿੰਦਾ। ਇਸ ਕਰਕੇ ਤਿੰਨ ਚੀਜ਼ਾਂ ਹੈਗੀਆਂ। ਪਰ ਜੇ ਦੋਸਤ ਹੋਰ ਵੀ ਇਸ ਗੱਲ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਆ, ਤੇ ਆਪਾਂ ਜ਼ਰੂਰ ਇਸ ਗੱਲ ਨੂੰ ਅੱਗੇ ਵਧਾ ਸਕਦੇ ਹਾਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਸ ਘੁੰਮਣ ਜੀ, ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਅਪਣਾਈ ਆ। ਅੱਗੇ ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਆ, ਤੇ ਉਹਨਾਂ ਨੇ ਇੱਕ ਕਿਤਾਬ ਭੇਜੀ ਆ, ਤੇ ਕਹਿੰਦੇ ਬਹੁਤ ਵਧੀਆ ਬੁੱਕ ਹੈਗੀ ਆ, ਤੇ ਇਹ ਹੈਗੀ ਆ ਵੁੱਡ ਆਈ ਲਾਈ ਟੂ ਯੂ, ਕੀ ਮੈਂ ਤੇਰੇ ਨਾਲ ਝੂਠ ਬੋਲਿਆ, ਇਹ ਕਿਤਾਬ ਦਾ ਨਾਂ ਹੈਗਾ ਇੰਗਲਿਸ਼ ਦੇ ਵਿੱਚ। ਤੇ ਇਹਦੇ ਵਿੱਚ 100 ਦੇ ਕਰੀਬ ਜਿਹੜੀਆਂ ਮਸ਼ਹੂਰ ਝੂਠ ਜਿਹੜੀਆਂ ਜਿਹੜੇ ਆਪਾਂ ਆਮ ਬੋਲਦੇ ਹਾਂ ਆਲ ਟਾਈਮ ਹਨਾ, ਜਾਣੀ ਮੋਸਟ ਪਾਪੂਲਰ ਲਾਈਸ ਆਫ ਆਲ ਟਾਈਮ, ਇਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਹੈਗੀਆਂ ਕਿ ਅਸੀਂ ਜਿਹੜੇ ਪਾਪੂਲਰ ਬਣੀਆਂ ਇਹ ਝੂਠੀਆਂ ਚੀਜ਼ਾਂ ਜਿਹੜੀਆਂ ਹੋਈਆਂ। ਤੇ ਖੈਰ ਮੈਂ ਅਜੇ ਬੁੱਕ ਪੜ੍ਹੀ ਨੀ ਜਸਵਿੰਦਰ ਸਿੰਘ ਜੀ, ਪਰ ਜਿੱਦਾਂ ਦਾ ਲੱਗਦਾ, ਜਿੱਦਾਂ ਦਾ ਇਹਦਾ ਹੈਡਿੰਗ ਹੈਗਾ ਆ, ਲੱਗਦਾ ਆ ਕਿ ਇਹ ਖਰੀਦਣੀ ਜਿਹੜੀ ਆ ਪੈਣੀ ਆ ਬੁੱਕ। ਤੇ ਬਹੁਤ ਬਹੁਤ ਥੈਂਕ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਜਿਹੜੀ ਆ ਬਣਾਈ ਆ। ਬਲਵਿੰਦਰ ਸਿੰਘ ਜੀ ਕਲਮ ਬੇਲ ਕਲੱਬ ਵਾਲੇ, ਉਹ ਵੀ ਸਾਡੇ ਨਾਲ ਜੁੜ ਚੁੱਕੇ ਆ, ਤੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਤੇ ਉਹਨਾਂ ਨੇ ਵੀ ਕਿਹਾ ਵੀ ਸਤਿ ਸ੍ਰੀ ਅਕਾਲ ਜੀ, ਤੇ ਪੰਜਾਬੀ ਪ੍ਰੋਗਰਾਮ ਅਸੀਂ ਸੁਣ ਰਹੇ ਹਾਂ, ਤੇ ਅਜੇਪਾਲ ਜੀ ਹੁਣਾਂ ਦਾ ਵੀ ਆ ਰਿਹਾ, ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਕਿ ਉਹ ਵੀ ਕਦੋਂ ਆ ਰਹੇ ਆ। ਕਹਿ ਰਿਹਾ ਅਜੇਪਾਲ ਜੀ ਹੁਣੀ ਅਜੇ ਬਿਜ਼ੀ ਹੋਏ ਆ ਜੀ ਆਪਣੇ ਕੰਮਾਂ ਕਾਰਾਂ ਦੇ ਵਿੱਚ, ਸੇਮ ਥਿੰਗ ਹੈਪਨ ਟੂ ਗੁਰਦੇਵ ਸਿੰਘ ਐਸ ਵੈਲ। ਤੇ ਅੱਗੇ ਆਪਣੇ ਨਾਲ ਜੁੜੇ ਆ ਸੁਖਜਿੰਦਰ ਸਿੰਘ ਜੀ ਹੋਣਾ ਨੇ, ਤੇ ਉਹ ਵੀ ਕਹਿੰਦੇ ਆ ਵੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਆ, ਤੇ ਥੈਂਕਸ ਸਾਡਾ ਵੀ ਸੁਖਜਿੰਦਰ ਸਿੰਘ ਜੀ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣ ਲਈਏ, ਤੇ ਗਾਣੇ ਤੋਂ ਬਾਅਦ ਫਿਰ ਅਗਲੀਆਂ ਖਬਰਾਂ ਦੇ ਉੱਤੇ ਵੀ ਚਾਤ ਜਿਹੜੀ ਆ ਮਾਰਦੇ ਆ।
ਐਵੇਂ ਅੱਖੀਆਂ ਬੇਗਾਨੇ ਵਸ ਪਾਈਆਂ, ਐਵੇਂ ਅੱਖੀਆਂ ਬੇਗਾਨੇ ਵਸ ਪਾਈਆਂ, ਤੇ ਪੱਲੇ ਤੁਹਾਡੇ ਕੱਖ ਨਾ ਰਿਹਾ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਆਪਣੇ ਨਾਲ ਦੋਸਤ ਜੁੜੇ ਆ ਦਲਜੀਤ ਸਿੰਘ ਢਿੱਲੋਂ ਸਾਹਿਬ, ਤੇ ਹਾਂਜੀ ਤੇ ਉਹਨਾਂ ਨੇ ਇਸ ਗੱਲ ਦਾ ਜਵਾਬ ਜਿਹੜਾ ਤਾਂ ਉਹ ਕਹਿੰਦੇ ਵੀ ਖਾਈਏ ਮਨ ਭਾਉ ਪਹਿਨੀਏ ਜੱਗ ਪਾਉਂਦਾ, ਪਰ ਸਮੇਂ ਤੇ ਸਥਾਨ ਮੁਤਾਬਕ ਯੂਨੀਫਾਰਮ ਡਰੈਸ ਅਪ ਹੋਣ ਵਿੱਚ ਸਿਆਣਪ ਝਲਕਦੀ ਹੈ ਜੀ। ਤੇ ਜਸ ਘੁੰਮਣ ਸਾਹਿਬ ਜਵਾਬ ਤੁਹਾਨੂੰ ਮਿਲ ਗਿਆ ਹੁਣ, ਤੇ ਭਾਜੀ ਸਾਹਿਬ ਭਾਜੀ ਹੁਣੀ ਭੇਜ ਦਿੱਤਾ ਹੈ ਤੁਹਾਨੂੰ ਜਵਾਬ, ਕਿਉਂਕਿ ਸਾਨੂੰ ਜੇ ਤੁਸੀਂ ਰਿਜਿਡ ਹੋਵੋਗੇ ਤੇ ਇਸ ਸੋਸਾਇਟੀ ਦੇ ਵਿੱਚ ਰਹਿਣਾ ਬੜਾ ਔਖਾ, ਜਿੱਥੇ ਹੁਣ ਇੱਕ ਗਲੋਬ ਜਿਹੜਾ ਇੱਕ ਪਿੰਡ ਬਣ ਚੁੱਕਾ ਆ, ਹੁਣ ਦੇਸ਼ ਦੇਸ਼ ਨਹੀਂ ਰਹੇ ਕਿਉਂਕਿ ਆਪਾਂ ਜਿਹੜੇ ਆ ਸਾਰਿਆਂ ਦੇ ਹੋ ਗਏ ਆ, ਹਨਾ ਸਾਰੇ ਪਾਸੇ ਆਪਾਂ ਘੁੰਮਦੇ ਫਿਰਦੇ ਹਾਂ, ਬਹੁਤ ਸਾਰੇ ਟਕਰਾਅ ਆ ਜਾਂਦੇ ਆ, ਚਾਹੇ ਉਹ ਸੱਭਿਆਚਾਰ ਦੇ ਹੋਣ ਤੇ ਚਾਹੇ ਉਹ ਸਾਡੇ ਖਾਣੇ ਦੇ ਹੋਣ ਤੇ ਚਾਹੇ ਉਹ ਬੋਲੀ ਦੇ ਹੋਣ, ਬਹੁਤ ਸਾਰੀਆਂ ਸਾਂਝਾਂ ਵੀ ਸਾਡੀਆਂ ਇਹਨਾਂ ਬੇਸ ਦੇ ਉੱਤੇ ਆ ਜਾਂਦੀਆਂ, ਹਨਾ ਇਸ ਕਰਕੇ ਸਾਨੂੰ ਜਿਹੜੀ ਚੀਜ਼ ਜਿਹੜੀ ਅਸੀਂ ਜੇ ਅਸੀਂ ਤਰੱਕੀ ਕਰਨੀ ਆ ਤਾਂ ਸਾਨੂੰ ਥੋੜੀ ਬਹੁਤੀ ਐਡਜਸਟਮੈਂਟ ਜਿਹੜੀ ਕਰਨੀ ਚਾਹੀਦੀ ਆ। ਫਿਰ ਆਪਾਂ ਜਿਹੜੀ ਐਗਜ਼ਾਮਪਲ ਦੇਵਾਂਗੇ ਢੁੱਡੀ ਦੇ ਸਾਹਿਬ, ਉਹਨਾਂ ਨੇ ਸਵੇਰੇ ਆਪਣੇ ਨਾਲ ਸਾਂਝ ਬਣਾਈ ਸੀ ਵੀ ਸਮੇਂ ਤੇ ਨਜ਼ਾਕਤ ਦੇ ਵਿੱਚ ਥੋੜਾ ਜਿਹਾ ਝੁੱਕ ਜਾਣਾ ਚੁੱਕ ਜਾਣਾ ਉਹ ਵੀ ਜਿਹੜਾ ਸਿਆਣਪ ਹੁੰਦੀ ਆ। ਤੇ ਅੱਗੇ ਆਪਾਂ ਗੱਲ ਕਰੀਏ ਸਰਜੀਤ ਭਾਜੀ ਉਹਨਾਂ ਨੇ ਦੱਸਿਆ ਬਈ ਚਾਰ ਜੇਠ ਅੱਜ ਤੇ ਛੋਟਾ ਘੱਲੂਕਾਰਾ ਦਿਵਸ ਵੀ ਹੈਗਾ ਆ ਅੱਜ, ਜਿਹੜਾ ਕਿ ਆਪਣਾ ਨਾਨਕ ਸ਼ਾਹੀ ਸੰਮਤ ਪੁਰੇਵਾਲ ਸਾਹਿਬ ਉਹਨਾਂ ਦਾ ਉਹਦੇ ਅਕੋਰਡਿੰਗ, ਤੇ ਆਪਾਂ ਥੋੜੀ ਥੋੜੀ ਉਹਨਾਂ ਦੀ ਵੀ ਜ਼ਿਕਰ ਕਰਦੇ ਰਿਹਾ ਕਰਨਾ, ਬੜਾ ਗ੍ਰੇਟ ਕੰਮ ਉਹਨਾਂ ਨੇ ਕੀਤਾ ਸੀ ਪੁਰੇਵਾਲ ਸਾਹਿਬ ਉਹਨਾਂ ਨੇ। ਤੇ ਅੱਗੇ ਆਪਾਂ ਹੁਣ ਪੰਜਾਬ ਵੱਲ ਨੂੰ ਦੋਸਤੋ ਚੱਲੀਏ, ਤੇ ਸਕੱਤਰੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਬੂਤਰ ਜਿਹੜੇ ਬੋਲਣ ਲੱਗ ਗਏ ਆ, ਕਿਉਂਕਿ ਪਹਿਲਾਂ ਬੜੀਆਂ ਰੌਣਕਾਂ ਲੱਗਦੀਆਂ ਆ ਕਿਉਂਕਿ ਸਾਰੇ ਮੰਤਰੀ ਸੰਤਰੀ ਸਾਰੇ ਉੱਤੇ ਜਾ ਕੇ ਬਹਿੰਦੇ ਆ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਨੂੰ ਜਿਹੜੇ ਚਾਹੁਣ ਵਾਲੇ ਆ ਉਹ ਵੀ ਬਹੁਤ ਆਉਂਦੇ ਆ, ਪਰ ਹੁਣ ਕਿਉਂਕਿ ਸ਼ਾਹਕੋਟ ਵੀ ਜਿਹੜੀ ਜਿਮਨੀ ਚੋਣ ਹੋ ਰਹੀ ਆ, ਇਸ ਕਰਕੇ ਸਾਰੇ ਮੰਤਰੀ ਮੁਲਾਜ਼ਮ ਜਿਹੜੇ ਉੱਧਰ ਬਿਜ਼ੀ ਹੋ ਗਏ ਆ, ਇਸ ਕਰਕੇ ਹੁਣ ਸਕੱਤਰੇਤ ਦੇ ਵਿੱਚ ਟਾਵਾਂ ਟਾਵਾਂ ਹੀ ਕੋਈ ਝਲਕਦਾ ਆ, ਇਸ ਕਰਕੇ ਬਹੁਤ ਸਾਰੇ ਜਿਹੜੇ ਮੰਤਰੀ ਆ ਤੇ ਈਵਨ ਕੇ ਮੁੱਖ ਮੰਤਰੀ ਜਿਹੜੇ ਹੈਗੇ ਕੈਪਟਨ ਅਮਰਿੰਦਰ ਸਿੰਘ ਉਹ ਵੀ ਆਪਣਾ ਦਰਬਾਰ ਜਿਹੜੇ ਆ ਉਹ ਆਪਣੇ ਰਿਹਾਇਸ਼ ਦੇ ਉੱਤੇ ਜਿਹੜੀ ਤਰਜੀਹ ਦੇ ਰਹੇ ਆ, ਤੇ ਉੱਥੇ ਥੋੜਾ ਜਿਹਾ ਹੁਣ ਜੇ ਕਿਸੇ ਨੂੰ ਕੰਮ ਘੁੰਮਿਆ ਥੋੜਾ ਜਿਹਾ ਦੇਖ ਕੇ ਪਹਿਲਾਂ ਜਾਣ, ਕਿਉਂਕਿ ਅਜੇ ਤੱਕ ਜਿੰਨੀ ਚੋਣ ਆ ਜਿੰਨਾ ਚਿਰ ਤੱਕ ਉਨਾ ਚਿਰ ਤੱਕ ਥੋੜਾ ਜਿਹਾ ਇਹਨਾਂ ਨੇ ਜ਼ਿਆਦਾ ਬਿਜ਼ੀ ਰਹਿਣਾ ਆ, ਕਿਉਂਕਿ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਜਿਹੜੀਆਂ ਡਿਊਟੀਆਂ ਆ ਉਹ ਲਗਾ ਦਿੱਤੀਆਂ ਗਈਆਂ ਆ 14 ਤਰੀਕ ਤੋਂ ਲੈ ਕੇ ਕੋਈ 26 ਮਈ ਇਦੋਂ ਤੱਕ, ਤੇ ਸਾਰੇ ਮੰਤਰੀ ਜਿਹੜੇ ਆ ਸ਼ਾਹਕੋਟ ਦੇ ਵਿੱਚ ਜਾ ਕੇ ਬਹਿ ਗਏ ਆ, ਤੇ ਲੋਕਾਂ ਨੂੰ ਪ੍ਰਭਾਵਿਤ ਵੀ ਕਰਨਗੇ ਜਿੱਦਾਂ ਆਪਾਂ ਗੱਲ ਕਰਦੇ ਸੀ, ਪਰ ਜਿੱਦਣ ਹੀ ਚੋਣਾਂ ਹੋ ਗਈਆਂ ਸ਼ਾਹਕੋਟ ਵਾਲਿਆਂ ਨੂੰ ਵੀ ਇਹ ਜ਼ਰੂਰ ਦੱਸ ਦਿਓ ਕਿ ਹੁਣ ਤਾਂ ਗਰੰਟਾਂ ਜਿਹੜੀਆਂ ਜੇ ਤਾਂ ਦਿੰਦੇ ਆ ਤਾਂ ਉਹ ਜ਼ਰੂਰ ਲਓ, ਪਰ ਜੇ ਵਾਅਦੇ ਕਰਦੇ ਆ ਫੇਰ ਮੰਨਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਪਿਛਲਾ ਇਤਿਹਾਸ ਜ਼ਰੂਰ ਆਪਾਂ ਨੂੰ ਯਾਦ ਰੱਖਣਾ ਚਾਹੀਦਾ, ਤੇ ਬਾਕੀ ਤੁਸੀਂ ਆਪ ਸਭ ਤੋਂ ਸਿਆਣੇ ਹੈਗੇ ਆ। ਤੇ ਅੱਗੇ ਦੋਸਤੋ ਵਾਰਾਣਸੀ ਦਾ ਹਾਦਸਾ ਬੜਾ ਇੱਕ ਦਰਦਨਾਕ ਹਾਦਸਾ ਹੋਇਆ, ਜਿੱਥੇ ਕਿ ਇੱਕ ਨਿਰਮਾਣ ਅਧੀਨ ਫਲਾਈਓਵਰ ਦਾ ਜਿਹੜਾ ਬੀਮ ਆ ਉਹ ਡਿੱਗ ਗਿਆ। ਇਸ ਹਾਦਸੇ ਦੇ ਵਿੱਚ ਜਿੰਨੀਆਂ ਗੱਡੀਆਂ ਥੱਲੇ ਖੜੀਆਂ ਸੀਗੀਆਂ ਸਾਰੀਆਂ ਦੱਬ ਹੋ ਗਈਆਂ ਥੱਲੇ, ਹਨਾ ਤੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਆ ਉਹ ਵੀ ਚਲੀਆਂ ਗਈਆਂ ਆ, ਤੇ ਅਜੇ ਤੱਕ ਜਿਹੜੇ ਆ ਉਹਦੇ ਰਾਹਤ ਕਾਰਜ ਆ ਉਹ ਚੱਲ ਰਹੇ ਆ, ਤੇ ਅਜੇ ਉਹਨੂੰ ਫਲਾਈਓਵਰ ਤੋਂ ਜਿਹੜੇ ਕਾਫੀ ਅਜੇ ਥੱਲਿਓਂ ਬਾਹਰ ਜਿਹੜੇ ਆ ਉਹਨਾਂ ਨੂੰ ਕੱਢੇ ਜਾ ਰਹੇ ਆ, ਤੇ ਉਹਦੇ ਬਾਰੇ ਵੀ ਆਪਾਂ ਜ਼ਰੂਰ ਇੱਕ ਅਫਸੋਸ ਪ੍ਰਗਟ ਕਰਨਾ ਕਿ ਗਲਤੀਆਂ ਜਿਹੜੀਆਂ ਆ ਅਜੇ ਵੀ ਹੁੰਦੀਆਂ ਆ, ਹਨਾ ਤੇ ਇੱਕ ਪਾਸੇ ਦੇਖੋ ਗੋਰਿਆਂ ਨੇ ਬਣਾਏ ਸੀ ਪੁਲ, ਖਾਸ ਤੌਰ ਤੇ ਰੇਲਵੇ ਦੇ ਮਹਿਕਮੇ ਚ ਬੜਾ ਉਹਨਾਂ ਨੇ ਕੰਮ ਕੀਤਾ ਸੀਗਾ, ਪੁਰਾਣੇ ਤੋਂ ਪੁਰਾਣੇ ਪੁਲ ਖੜੇ ਆ ਅਜੇ ਵੀ ਉੱਦਾਂ ਦੇ ਉੱਦਾਂ ਹੀ ਆ, ਹਨਾ ਕੋਈ 100 ਸਾਲ ਕੋਈ 150 ਸਾਲ ਦੇ ਹੋ ਗਏ ਆ ਗਰੀਬ, ਪਤਾ ਨੀ ਕਿਹੜੀ ਮਿੱਟੀ ਦੇ ਬਣਾਏ ਆ, ਪਰ ਸਾਡੇ ਜਿਹੜੇ ਆ ਅਜੇ ਦੇਖੋ ਅਜੇ ਬਣਦਾ ਬਣਦਾ ਜਿਹੜਾ ਡਿੱਗ ਗਿਆ, ਤੇ ਅਜੇ ਤੁਸੀਂ ਇਹ ਸ਼ੁਕਰ ਕਰੋ ਵੀ ਅਜੇ ਪੂਰਾ ਬਣਿਆ ਨੀ ਸੀ, ਜੇ ਪੂਰਾ ਬਣਦਾ ਦੈਟ ਮੀਨਸ ਕਿ ਹੋਰ ਵੀ ਜ਼ਿਆਦਾ ਵੱਡਾ ਹੋਣਾ ਸੀ, ਹੋਰ ਵੀ ਜ਼ਿਆਦਾ ਲੋਡ ਹੋਣਾ ਸੀ, ਹੋਰ ਵੀ ਜ਼ਿਆਦਾ ਏਰੀਆ ਹੋਣਾ ਸੀ, ਤੇ ਫੇਰ ਡਿੱਗਦਾ ਫੇਰ ਹੋਰ ਵੀ ਜ਼ਿਆਦਾ ਨੁਕਸਾਨ ਕਰਨਾ ਸੀ, ਪਰ ਇਸ ਮਾਮਲੇ ਦੇ ਉੱਤੇ ਜ਼ਰੂਰ ਜਿਹੜੀ ਆ ਖਿਚਾਈ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਆ, ਤੇ ਤਾਂ ਕਿ ਜਿਹੜੇ ਆ ਅੱਗੇ ਤੋਂ ਕੰਮ ਜਿਹੜੇ ਸਹੀ ਹੋਣ। ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਭਾਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ। ਸਤਿ ਸ੍ਰੀ ਅਕਾਲ ਭਾਜੀ ਸਾਨੂੰ ਵੀ। ਉਹ ਕਹਿੰਦੇ ਵੀ ਪਿਛਲੇ ਦਿਨੀ ਸਿੱਖ ਧਾਰਮਿਕ ਪ੍ਰੋਗਰਾਮ ਅਖਾੜੇ ਬਣਦੇ ਜਾ ਰਹੇ ਨੇ। ਇੰਡੀਆਨਾ ਦੇ ਗੁਰੂ ਘਰ ਤੇ ਇੰਗਲੈਂਡ ਵਿੱਚ ਭਾਈ ਅਮਰੀਕ ਸਿੰਘ ਨਾਲ ਬਦਸਲੂਕੀ, ਕੀ ਤੁਹਾਨੂੰ ਨਹੀਂ ਲੱਗਦਾ ਇਹ ਸਿੱਖੀ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ? ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਨਹੀਂ ਪਤਾ ਉਹ ਕੌਮ ਦਾ ਕਿੰਨਾ ਨੁਕਸਾਨ ਕਰ ਰਹੇ ਹਨ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਕੱਪੜੇ ਪਾਉਣ ਦੇ ਮਸਲੇ ਤੇ ਮੇਰਾ ਮੰਨਣਾ ਹੈ ਕਿ ਹਰ ਧਰਮ ਸਾਡੀ ਜ਼ਿੰਦਗੀ ਨੂੰ ਸੌਖਾ ਤੇ ਵਧੀਆ ਬਣਾਉਣ ਲਈ ਬਣਿਆ ਸੀ। ਜਦੋਂ ਕੋਈ ਧਰਮ ਸਾਨੂੰ ਪਹਿਨਣ, ਪ੍ਰਚਾਰਨ, ਖਾਣ ਪੀਣ ਤੇ ਰਹਿਣ ਸਹਿਣ ਦੇ ਪੱਖੋਂ ਤਕਲੀਫ ਦੇਣ ਲੱਗ ਪਵੇ, ਉਹ ਧਰਮ ਨਹੀਂ ਅਧਰਮ ਬਣ ਜਾਂਦਾ ਹੈ, ਉਸ ਤੋਂ ਪਾਸਾ ਵੱਟਣ ਵਿੱਚ ਭਲਾਈ ਹੁੰਦੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ। ਤੁਹਾਡੀ ਗੱਲ ਇਹ ਬਿਲਕੁਲ ਜਾਇਜ਼ ਆ ਕਿ ਧਰਮ ਜਿਹੜਾ ਆ ਉਹ ਜ਼ਿੰਦਗੀ ਨੂੰ ਸੁਖਾਲਾ ਤੇ ਵਧੀਆ ਕਰਨ ਦੇ ਲਈ ਬਣੇ ਆ, ਹਨਾ। ਤੇ ਅੱਜ ਵੀ ਕਰਦੇ ਆ ਈਵਨ ਕਿ ਤੁਸੀਂ ਇੱਕ ਮਾਨਸਿਕ ਸਲੀਆ, ਬਹੁਤ ਸਾਰੇ ਦੋਸਤ ਕਈ ਵਾਰੀ ਸਵਾਲ ਜਵਾਬ ਕਰਦੇ ਆ ਵੀ ਪਾਠ ਕਰਨ ਨਾਲ ਕੀ ਹੋ ਜਾਂਦਾ, ਹਨਾ। ਪਰ ਅਸਲ ਵਿੱਚ ਬੰਦਾ ਜਿਹੜਾ ਆ ਇਕੱਲਾ ਸਰੀਰਕ ਪੱਖੋਂ ਹੀ ਨਹੀਂ, ਉਹਨੂੰ ਲੋੜਾਂ ਉਹਦੀਆਂ ਮਾਨਸਿਕ ਪੱਖੋਂ ਬਹੁਤ ਸਾਰੀਆਂ ਲੋੜਾਂ ਹੈਗੀਆਂ। ਸ਼ਾਇਦ ਇਹੀ ਕਾਰਨ ਹੈਗਾ ਵੀ ਮਾਨਸਿਕ ਤੌਰ ਤੇ ਅਸੀਂ ਕਾਫੀ ਪਛੜਦੇ ਜਾ ਰਹੇ ਹਾਂ, ਕਿਉਂਕਿ ਸਾਡਾ ਮਾਨਸਿਕ ਜਿਹੜੀ ਖੁਰਾਕ ਆ ਜਾਂ ਜਿਹੜੀ ਮਨ ਦੀ ਖੁਰਾਕ ਆ ਉਹ ਅਸੀਂ ਬਹੁਤ ਘੱਟ ਲੈਂਦੇ ਹਾਂ। ਮਨ ਦੇ ਵਿੱਚ ਤੁਸੀਂ ਦੇਖੋ ਕਿ ਵਿਕਾਰ ਚੱਲ ਰਹੇ, ਮਨ ਦੇ ਵਿੱਚ ਕੁਛ ਨਾ ਕੁਛ ਗੱਲਾਂ ਘੁੰਮ ਰਹੀਆਂ। ਅਸੀਂ ਇਕੱਲੇ ਵੀ ਬਹਿ ਜਾਈਏ ਸ਼ਾਂਤ ਮਨ ਦੇ ਵਿੱਚ, ਜਿੱਦਾਂ ਆਪਾਂ ਨੂੰ ਕਹਿੰਦੇ ਵਿੱਚ ਚੁੱਪ ਕਰਕੇ ਕੁਛ ਨੀ ਕਰਨਾ ਤੁਸੀਂ, ਮੈਂ ਇਹ ਨੀ ਕਹਿ ਰਿਹਾ ਪਾਠ ਕਰੋ ਤੁਸੀਂ, ਵੈਸੇ ਤੁਸੀਂ ਕਿਸੇ ਲਾ ਕੇ ਦੇਖੋ ਮੈਂ ਵੀ ਉਹਦੇ ਵਿੱਚ ਹੀ ਹਾਂ, ਵੈਸੇ ਉਹਦੇ ਚੁੱਪ ਕਰਕੇ ਬਹਿ ਜਾਓ। ਪਹਿਲੀ ਗੱਲ ਤਾਂ ਇਹੀ ਹੈ ਚੁੱਪ ਕਰਕੇ ਬੈਠਣਾ ਅੱਜ ਕੱਲ ਬੜਾ ਔਖਾ ਹੋ ਗਿਆ, ਚੁੱਪ ਕਰਕੇ ਤੁਸੀਂ ਬੈਠ ਨਹੀਂ ਸਕਦੇ। ਖਾਸ ਤੌਰ ਤੇ ਜੇ ਤੁਸੀਂ ਇਕੱਲੇ ਵੀ ਆ ਤਾਂ ਵੀ ਤੁਸੀਂ ਕੁਛ ਨਾ ਕੁਛ ਦਿਮਾਗ ਦੇ ਵਿੱਚ ਚੱਲ ਰਿਹਾ, ਇੰਨਾ ਦਿਮਾਗ ਜਿਹੜਾ ਆ ਹੁਣ ਮੈਨੂੰ ਲੱਗਦਾ ਵੀ ਉਹਦੇ ਉੱਤੇ ਭਾਰ ਜਿਹੜਾ ਆ ਇੰਨਾ ਜ਼ਿਆਦਾ ਪਿਆ ਹੋਇਆ। ਇਸ ਕਰਕੇ ਉਸ ਧਰਮ ਜਿਹੜਾ ਧਰਮ ਆ ਇਹ ਇੱਕ ਤਰ੍ਹਾਂ ਦੀ ਖੁਰਾਕ ਆ ਤੁਹਾਡੀ, ਉਸ ਧਰਮ ਨੂੰ ਜਿਹੜਾ ਸਾਡੀ ਮਾਨਸਿਕ ਥੋੜੀ ਜਿਹੀ ਸੌਖਾ ਕਰੇ, ਸਾਨੂੰ ਸਾਡਾ ਜਿਹੜਾ ਭਾਰ ਆ ਥੋੜਾ ਜਿਹਾ ਘਟਾਵੇ, ਤੁਹਾਨੂੰ ਮਾਨਸਿਕ ਤੌਰ ਦੇ ਉੱਤੇ ਪ੍ਰਪੇਅਰ ਕਰੇ, ਹਨਾ। ਭਾਵੇਂ ਉਹ ਕੋਈ ਵੀ ਚੀਜ਼ ਆ, ਜ਼ਰੂਰੀ ਨਹੀਂ ਉਹ ਪਾਠ ਆ, ਭਾਵੇਂ ਕੋਈ ਵੀ ਚੀਜ਼ ਆ ਜਿਹੜੀ ਕਿ ਤੁਹਾਨੂੰ ਮਨ ਤੋਂ ਜਿਹੜੀ ਤੁਹਾਡੀਆਂ ਟੈਨਸ਼ਨ ਸਲਾਹ ਦੇਵੇ, ਤੁਹਾਡੀ ਮਨ ਨੂੰ ਤਸੱਲੀ ਦੇਵੇ, ਤੁਹਾਨੂੰ ਇੱਦਾਂ ਲੱਗੇ ਵੀ ਮੈਂ ਹਾਂ ਹੁਣ ਹਲਕਾ ਫੀਲ ਹੋ ਰਿਹਾ, ਵੈਸ ਧਰਮ। ਪਰ ਹੁਣ ਇਹ ਹੈਗਾ ਵੀ ਤੁਸੀਂ ਗੱਲ ਇਹ ਕੀਤੀ ਆ ਵੀ ਤਕਲੀਫ ਦੇਣ ਲੱਗ ਜਾਵੇ, ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਦਿੱਤੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਮਾਮਲੇ ਦੇ ਉੱਤੇ। ਤੇ ਨਾਲ ਤੁਸੀਂ ਕਿਹਾ ਬਈ ਧਾਰਮਿਕ ਅਖਾੜੇ ਬਣਦੇ ਜਾ ਰਹੇ ਆ ਪ੍ਰੋਗਰਾਮ, ਇਹ ਇਹ ਭਾਜੀ ਵੀ ਆਪਾਂ ਦੇਖੀਏ ਵੀ ਪਿਛਲੇ 10 ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਕੰਮ ਜਿਹੜਾ ਇਹ ਵੱਧ ਗਿਆ, ਪਰ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਕੰਮ ਆ ਮੈਨੂੰ ਲੱਗਦਾ ਵੀ ਇਹਦੇ ਨਾਲ ਬਦਨਾਮ ਜਿੱਥੇ ਹੋ ਰਹੇ ਨਾਲ ਦੀ ਨਾਲ ਜਿਹੜੇ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਵੀ ਹੋ ਰਹੇ ਆ, ਹਨਾ। ਤੁਸੀਂ ਖਾਲਸਾ ਏਡ ਵਾਲਿਆਂ ਦੀ ਐਗਜ਼ਾਮਪਲ ਲੈ ਸਕਦੇ ਆ, ਇਦੂ ਇਲਾਵਾ ਤੁਸੀਂ ਪੋਲੀਟਿਕਸ ਦੇ ਵਿੱਚ ਕੈਨੇਡਾ ਦੀ ਸਿਆਸਤ ਦੇ ਵਿੱਚ ਤੁਸੀਂ ਐਗਜ਼ਾਮਪਲਸ ਲੈ ਸਕਦੇ, ਅਮਰੀਕਾ ਦੀ ਸਿਆਸਤ ਦੇ ਵਿੱਚ ਤੁਸੀਂ ਲੈ ਸਕਦੇ ਆ, ਖਾਸ ਤੌਰ ਤੇ ਓਬਾਮਾ ਸਾਹਿਬ ਨੂੰ। ਪਾਕਿਸਤਾਨ ਦੀਆਂ ਮੈਂ ਨਿਊਜ਼ ਬਹੁਤ ਸੁਣਦਾ ਹੁੰਦਾ ਤੇ ਪਾਕਿਸਤਾਨ ਦੇ ਵਿੱਚ ਬੜਾ ਚੱਲਿਆ ਸੀ ਬਈ ਓਬਾਮਾ ਸਾਹਿਬ ਨੂੰ ਸਿੱਖਾਂ ਨੇ ਪ੍ਰਭਾਵਿਤ ਕਰ ਦਿੱਤਾ, ਹਨਾ। ਤੇ ਬਹੁਤ ਸਾਰੇ ਆਪਣੇ ਵਧੀਆ ਬੰਦੇ ਵੀ ਹੈਗੇ ਆ, ਤੇ ਪਰ ਇਹ ਹੁੰਦਾ ਵੀ ਜਿੱਦਾਂ ਆਪਾਂ ਜਦੋਂ ਖਾਸ ਤੌਰ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦੇ ਆ ਉਦੋਂ ਆਪਣੀ ਆਈਡੈਂਟੀਫਿਕੇਸ਼ਨ ਐਜ਼ ਏ ਇੰਡੀਅਨ ਹੀ ਹੁੰਦੀ ਆ, ਹਨਾ। ਜਾਂ ਦੂਜਾ ਸਾਡੀ ਧਾਰਮਿਕ ਤੌਰ ਤੇ ਹੁੰਦੀ ਆ ਵੀ ਅਸੀਂ ਸਿੱਖ ਆ ਜਾਂ ਮੁਸਲਮਾਨ ਆ ਜਾਂ ਹਿੰਦੂ ਆ। ਇਸ ਕਰਕੇ ਜੇ ਤੁਸੀਂ ਕੰਮ ਕਰਦੇ, ਇਸ ਕਰਕੇ ਹਰ ਇੱਕ ਬੰਦੇ ਦੇ ਉੱਤੇ ਇਹ ਜ਼ਿੰਮੇਵਾਰੀ ਬਣ ਜਾਂਦੀ ਆ, ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਸੋਚੇ ਵੀ ਇਕੱਲਾ ਮੈਂ ਨਹੀਂ ਬਦਨਾਮ ਹੋਣਾ, ਹਨਾ। ਇੰਡੀਆ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰੋਗੇ ਤੁਸੀਂ ਇਕੱਲਿਆਂ ਨੇ ਬਦਨਾਮ ਹੋਣਾ ਵੀ ਫਲਾਨੇ ਦਾ ਮੁੰਡਾ ਸੀ, ਪਰ ਤੁਸੀਂ ਇੱਧਰ ਆ ਕੇ ਕੋਈ ਵੀ ਕੰਮ ਜਿਹੜਾ ਆ ਇੱਦਾਂ ਦਾ ਕਰੋਗੇ ਤੇ ਉਹ ਲੱਗਣਾ ਆ ਨਿਊਜ਼ ਦੇ ਵਿੱਚ। ਅੱਜ ਕੱਲ ਵੀ ਨਿਊਜ਼ ਚੱਲ ਰਹੀਆਂ ਵੀ ਇੰਡੀਅਨ, ਹਨਾ। ਜਦੋਂ ਇੰਡੀਅਨ ਆ ਜਾਂਦਾ ਦੈਟ ਮੀਨਸ ਕਿ ਉਹ ਸਾਰੇ ਫਿਰ ਸਮਾਜ ਨੂੰ ਸ਼ੱਕ ਨਾਲ ਦੇਖਿਆ ਜਾਣਾ, ਤੇ ਦੂਜੇ ਨੰਬਰ ਦੇ ਉੱਤੇ ਸਿੱਖ, ਤੇ ਜਦੋਂ ਫਿਰ ਸਿੱਖ ਦੀ ਗੱਲ ਹੋਣ ਲੱਗ ਜਾਂਦੀ ਆ ਫਿਰ ਉਹਦੇ ਵਿੱਚ ਸਾਰੇ ਜਿਹੜੇ ਗੱਲਾਂ ਤੇ ਜਾਣੀ ਕਹਿਣ ਦਾ ਮਤਲਬ ਕਿ ਹਰ ਬੰਦਾ ਜਿਹੜਾ ਰੈਪ੍ਰੈਜੈਂਟ ਕਰ ਰਿਹਾ ਆਪਣੇ ਦੇਸ਼ ਨੂੰ ਤੇ ਆਪਣੇ ਧਰਮ ਨੂੰ ਆਪਣੀ ਕੌਮ ਨੂੰ। ਇਸ ਕਰਕੇ ਬੜੇ ਸੋਚ ਸਮਝ ਕੇ ਜਿਹੜੇ ਆਪਾਂ ਨੂੰ ਸਟੈਪ ਆ ਉਹ ਚੱਕਣੇ ਚਾਹੀਦੇ ਆ। ਇਹਦੇ ਵਿੱਚ ਕੋਈ ਸਾਜਿਸ਼ ਮੈਨੂੰ ਨਹੀਂ ਲੱਗਦਾ ਵੀ ਸਾਜਿਸ਼ ਕੋਈ ਹੁੰਦੀ ਆ, ਇਹ ਤਾਂ ਵੀ ਆਪਾਂ ਉਹ ਜਿੱਦਾਂ ਚਾਹਲ ਸਾਹਿਬ ਨੇ ਆਂਡਿਆਂ ਦੀ ਇੱਕ ਐਗਜ਼ਾਮਪਲ ਭੇਜੀ ਸੀ, ਇਹ ਇੱਕ ਆਪਾਂ ਬਹਾਨਾ ਲਾਉਂਦੇ ਆ ਵੀ ਸਾਜਿਸ਼ਾਂ ਚੱਲ ਰਹੀਆਂ ਆ। ਜੇ ਅਸੀਂ ਇੰਨੇ ਵਧੀਆ ਹੈਗੇ ਤਾਂ ਕੋਈ ਸਾਜਿਸ਼ ਕਿਵੇਂ ਕਰ ਸਕਦਾ ਆ, ਹਨਾ। ਬਹੁਤ ਵਾਰੀ ਏਦਾਂ ਹੁੰਦੀ ਆ ਕਿ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਆ, ਲੜਾਈ ਹੋ ਜਾਂਦੀ ਆ ਤੇ ਲੜਾਈ ਤੋਂ ਬਾਅਦ ਇੱਕ ਥਰਡ ਪਰਸਨ ਨੂੰ ਗਾਲਾਂ ਕੱਢੀਆਂ ਜਾਂਦੀਆਂ ਬਈ ਉਹ ਫਲਾਨਾ ਜਾਂ ਫਲਾਨੀ ਸਾਡੇ ਘਰ ਦੇ ਵਿੱਚ ਆ ਕੇ ਕਲੇਸ਼ ਪਾਉਂਦੀ ਆ, ਹਨਾ। ਦੈਟ ਮੀਨਸ ਕਿ ਤੁਸੀਂ ਮਾਨਸਿਕ ਤੌਰ ਤੇ ਇੰਨੇ ਪਰਪੱਕੇ ਹੈ ਨੀ ਗੇ, ਤੁਸੀਂ ਤਾਂ ਬੜੇ ਨਲਾਇਕ ਬੰਦੇ ਆ ਕਿ ਥਰਡ ਪਰਸਨ ਸਾਡੇ ਘਰ ਦੇ ਵਿੱਚ ਆ ਕੇ ਤੁਹਾਡੇ ਘਰ ਆ ਕੇ ਕਲੇਸ਼ ਪਾ ਗਿਆ। ਇਸ ਕਰਕੇ ਇਹ ਆਪਣੇ ਆਪ ਨੂੰ ਤੁਸੀਂ ਜਿਹੜਾ ਪ੍ਰਪੇਅਰ ਕਰਨਾ ਜਾਂ ਆਪਾਂ ਜਿਹੜਾ ਆ ਪ੍ਰਪੇਅਰ ਕਰਨਾ ਆ ਇਸ ਇਹਨਾਂ ਜਿਹੜੀਆਂ ਸਾਜਿਸ਼ਾਂ ਵੀ ਜਿਹੜੀਆਂ ਹੈਗੀਆਂ ਇਹਨਾਂ ਤੋਂ ਪ੍ਰਪੇਅਰ ਰਹਿਣਾ, ਇਹਨਾਂ ਤੋਂ ਸਤਰਕ ਰਹਿਣਾ ਆ, ਤੇ ਹਰ ਇੱਕ ਬੰਦਾ ਜਿੱਦਾਂ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਗਿਆ, ਹਨਾ, ਕਿ ਹਾਂ ਮੇਰੀ ਜ਼ਿੰਮੇਵਾਰੀ ਆ ਤੇ ਮੇਰੇ ਮੇਰੇ ਅੰਦਰ ਮੇਰੇ ਤੇ ਵਿਸ਼ਵਾਸ ਆ ਜੇ ਮੈਂ ਆਹ ਗੱਲ ਕਰੂੰਗਾ ਤੇ ਇਹਦਾ ਇਹਦੇ ਜਿਹੜੇ ਸਾਈਡ ਇਫੈਕਟ ਆ ਉਹ ਆਹ ਹੋਣੇ ਆ। ਅਸੀਂ ਭਾਵਕ ਹੋ ਕੇ, ਅੱਜ ਕੱਲ ਫੇਸਬੁੱਕ ਹੋ ਗਿਆ ਉਹਦੇ ਉੱਤੇ ਵੀਡੀਓ ਪਾ ਦੇਣੇ ਭਾਵਕ ਹੋ ਕੇ, ਉਸ ਵੇਲੇ ਵੀ ਤੁਸੀਂ ਸਵੇਰੇ ਤੁਸੀਂ ਇੱਕ ਮੈਸੇਜ ਜਿਹੜਾ ਭੇਜਿਆ ਸੀਗਾ ਕਿ ਥੋੜਾ ਜਿਹਾ ਸਟੇਬਲ ਸੰਜਮ ਦਾ ਸਾਡਾ ਮੈਸੇਜ ਸੀਗਾ, ਹਨਾ। ਗੁੱਸੇ ਵੇਲੇ ਤੁਸੀਂ ਗੱਲ, ਮੈਨੂੰ ਬਹੁਤ ਸਵੇਰ ਦੀ ਜਾਣੀ ਇਹ ਗੱਲ ਘੁੰਮ ਰਹੀ ਹੈ ਦਿਮਾਗ ਦੇ ਵਿੱਚ ਵੀ ਗੁੱਸੇ ਵੇਲੇ ਥੋੜਾ ਜਿਹਾ ਰੁਕ ਜਾਓ, ਹਨਾ। ਕਈ ਵਾਰੀ ਅਸੀਂ ਫੇਸਬੁੱਕ ਦੇ ਵਿੱਚ ਜਾਂ ਅਖਬਾਰ ਦੇ ਵਿੱਚ ਅਸੀਂ ਪੂਰੀ ਪੂਰੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਅਸੀਂ ਜਿਹੜਾ ਇੰਨੇ ਭਾਵਕ ਹੋ ਜਾਂਦੇ ਹਾਂ, ਅਸੀਂ ਉਸੇ ਵੇਲੇ ਜਵਾਬ ਦੇਣਾ ਉਹਦਾ ਸ਼ੁਰੂ ਕਰ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਜਦੋਂ ਅਗਲਾ ਕੋਈ ਇੱਕ ਥਰਡ ਪਰਸਨ ਤੁਹਾਨੂੰ ਜਿਹੜਾ ਹੈ ਉਹਦਾ ਸਪਸ਼ਟ ਜਵਾਬ ਦੇਣ ਦੀ ਕੋਸ਼ਿਸ਼ ਕਰਦਾ, ਫਿਰ ਤੁਸੀਂ ਆਪਣੇ ਆਪ ਨੂੰ ਮੰਨਣ ਦੀ ਬਜਾਏ ਵੀ ਹਾਂ ਮੇਰੀ ਗਲਤੀ ਹੋ ਗਈ, ਫਿਰ ਤੁਸੀਂ ਉਲਝਦੇ ਆ ਉਹਦੇ ਨਾਲ। ਫਿਰ ਉਹਦੇ ਲਈ ਤੁਸੀਂ ਤਰ੍ਹਾਂ ਤਰ੍ਹਾਂ ਦੇ ਇੱਧਰੋਂ ਉੱਧਰੋਂ ਜਵਾਬ ਘੜ ਘੜ ਕੇ ਲਿਆਉਂਦੇ ਹੋ, ਫਿਰ ਉਹਦੇ ਨਾਲ ਜਿਹੜੀ ਬਹਿਸ ਆ ਅੱਗੇ ਵੱਧਦੀ ਆ, ਤੇ ਉਹੀ ਜਿਹੜਾ ਖਿਲਾਰਾ ਆ ਉਹ ਪੈ ਜਾਂਦਾ। ਫਿਰ ਅਸੀਂ ਸਰੀਰਕ ਤੌਰ ਦੇ ਉੱਤੇ ਜਿਹੜਾ ਆ ਮਨਮਾਨੀਆਂ ਜਾਂ ਸਰੀਰਕ ਜਿਹੜੇ ਤੁਸੀਂ ਲੜਾਈ ਝਗੜੇ ਜਿਹੜੇ ਆ ਉਹਨਾਂ ਤੱਕ ਨੌਬਤ ਜਿਹੜੀ ਆ ਜਾਂਦੀ ਆ, ਉਹ ਵੀ ਇੱਕ ਇਹੀ ਹੁੰਦਾ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਤਰੀਕਾ। ਲੜਾਈ ਜਦੋਂ ਸਾਡੇ ਤਰਕ ਮੁੱਕ ਜਾਂਦੇ ਆ, ਹਨਾ, ਸਾਡਾ ਧਰਮ ਤਾਂ ਸਿਖਾਉਂਦਾ ਹੀ ਤਰਕ ਆ ਤੇ ਅਸੀਂ ਤਰਕਾਂ ਦੇ ਨਾਲ ਲੜਾਈ ਜਿਹੜੀ ਆ ਜਿੱਤਣੀ ਆ, ਤੇ ਜਿੱਦਣ ਸਾਡੇ ਤਰਕ ਹੀ ਖਤਮ ਹੋ ਗਿਆ ਉਦਣ ਤਾਂ ਸਾਡਾ ਫਿਰ ਧਰਮ ਹੀ ਖਤਮ ਹੈ, ਸਾਡੇ ਅੰਦਰ ਰਿਹਾ ਹੀ ਨੀ ਧਰਮ, ਹਨਾ, ਸਾਡੇ ਤਾਂ ਅੰਦਰ ਹੀ ਖਤਮ ਹੋ ਚੁੱਕਾ ਆ। ਕਿਉਂਕਿ ਅਸੀਂ ਤਾਂ ਗੱਲ ਜਿਹੜੀ ਆ ਗੱਲਾਂ ਬਾਤਾਂ ਦੇ ਵਿੱਚ ਹੀ ਕਰਨੀ ਆ, ਸਰੀਰਕ ਲੜਾਈਆਂ ਝਗੜਿਆਂ ਦੇ ਵਿੱਚ ਕੋਈ ਨਾ ਤਾਂ ਕੁਛ ਨਿਕਲਣਾ ਆ, ਸਗੋਂ ਇਹ ਖਰਾਬ ਹੀ ਹੋਣਾ ਕੰਮ। ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ, ਤੇ ਅੱਗੇ ਆਪਾਂ ਚੰਡੀਗੜ੍ਹ ਦੀ ਵੀ ਥੋੜੀ ਜਿਹੀ ਗੱਲ ਕਰਨੀ ਆ। ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਵੈਸੇ ਦੇਖੋ ਵੀ ਇੱਕ ਵਾਰੀ ਦੀ ਗੱਲ ਤੁਹਾਨੂੰ ਮੈਂ ਦੱਸਦਾ, ਵੈਸੇ ਅਜੇ ਪਾਲ ਹੋਣਾ ਨੇ ਨਾਲ ਅਕਸਰ ਗੱਲ ਇਹ ਮੈਂ ਕਈ ਵਾਰੀ ਕਰ ਚੁੱਕਾ, ਸ਼ਾਇਦ ਰੇਡੀਓ ਦੇ ਉੱਤੇ ਵੀ ਕਰ ਚੁੱਕਾ, ਕਿਉਂਕਿ ਅਜੇ ਪਾਲ ਸਾਹਿਬ ਆਪਣੇ ਹੈਗੇ ਆ ਹਰਿਆਣੇ ਤੋਂ, ਹਨਾ। ਵੈਸੇ ਹੈ ਤਾਂ ਪੰਜਾਬ ਦਾ ਹਿੱਸਾ ਆ, ਪਰ ਫੇਰ ਵੀ ਹਨਾ ਮਨ ਦੇ ਵਿੱਚ ਹੁੰਦਾ ਆ ਵੀ ਮੈਂ ਪੰਜਾਬ ਦਾ ਆ ਤੇ ਤੂੰ ਹਰਿਆਣੇ ਦਾ ਆ, ਏਦਾਂ ਦੀਆਂ ਗੱਲਾਂ ਦੇ ਉੱਤੇ ਡਿਸਕਸ਼ਨ ਹੁੰਦੀ ਸੀ। ਤੇ ਮੈਂ ਉਹਨੂੰ ਦੱਸਿਆ ਵੀ ਇੱਕ ਵਾਰੀ ਕਵੀ ਦਰਬਾਰ ਮੈਂ ਦੇਖਿਆ ਸੀ ਚੰਡੀਗੜ੍ਹ ਦੇ ਵਿੱਚ, ਬਹੁਤ ਪੁਰਾਣੀ ਗੱਲ ਹੈ ਜੀ, ਤੇ ਉੱਥੇ ਕਵੀ ਦਰਬਾਰ ਦੇ ਵਿੱਚ ਪੰਜਾਬ ਤੇ ਹਰਿਆਣੇ ਦਾ ਸਾਂਝਾ ਵੀ ਸੰਮੇਲਨ ਕਰਾਉਣਾ ਸੀਗਾ, ਵੀ ਆਪਾਂ ਜਿਹੜੇ ਰਲ ਮਿਲ ਕੇ ਆਪਾਂ ਜਿਹੜੀ ਭਾਈਚਾਰਕ ਏਕਤਾ ਆ ਜਿਹੜੀ ਖਿਲਣ ਦੀ ਯਾਦ ਹੀ ਆ, ਹਨਾ, ਹਰਿਆਣੇ ਦੀ ਤੇ ਪੰਜਾਬ ਦੀ, ਬਈ ਇਹਨੂੰ ਆਪਾਂ ਬਰਕਰਾਰ ਰੱਖਣਾ ਆ। ਉਹਦੇ ਵਿੱਚ ਪਹਿਲੇ ਜਿਹੜਾ ਪੰਜਾਬੀ ਕਵੀ ਸੀ, ਹਨਾ, ਤੇ ਉਹਦੀ ਵਾਰੀ ਵੀ, ਉਹ ਵੀ ਆਪਣੀਆਂ ਕਵਿਤਾਵਾਂ ਜਿਹੜੀਆਂ ਸੁਣਾਉਂਦੇ ਆ, ਇੱਦਾਂ ਤੇ ਹਰਿਆਣੇ ਦੇ ਜਿਹੜੇ ਕਵੀ ਸੀ ਉਹ ਵੀ ਆਉਂਦੇ ਆ, ਉਹ ਆ ਕੇ ਆਪਣਾ ਜਿਹੜਾ ਪੱਖ ਰੱਖਦੇ ਆ, ਉਹਦੇ ਵਿੱਚ ਭਾਈਚਾਰਕ ਏਕਤਾ ਰਾਸ਼ਟਰੀ ਗੀਤ ਏਦਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ। ਇੰਨੇ ਚਿਰ ਨੂੰ ਫਿਰ ਉਹ ਹਰਿਆਣੇ ਦਾ ਇੱਕ ਕਵੀ ਆਇਆ ਤੇ ਉਹਨੇ ਆ ਕੇ ਸੁਣਾਇਆ ਬਈ ਚੰਡੀਗੜ੍ਹ ਹਮਾਰੋ ਸ਼ਾਹ ਸਾਰੋ ਕਾ ਸਾਰੋ ਸਾ, ਹਨਾ, ਵੀ ਚੰਡੀਗੜ੍ਹ ਸਾਡਾ ਆ, ਇਹ ਸਾਰੇ ਦਾ ਸਾਰਾ ਸਾਡਾ ਹੀ ਆ। ਉਧਰੋਂ ਫਿਰ ਪੰਜਾਬੀ ਵੀ, ਉਹ ਵੀ ਤੁਹਾਨੂੰ ਪਤਾ ਆ ਵੀ ਆਪਣੇ ਕਵੀ ਸਾਹਿਬ ਤਾਂ, ਹਨਾ, ਤੇ ਝੱਟ ਲੈਣਾ ਇਹ ਵੀ ਘੜ ਲੈਂਦੇ ਹੁੰਦੇ ਆ। ਇਹਨਾਂ ਨੇ ਵੀ ਜਾ ਕੇ ਫਿਰ ਪਹਿਲੀ ਗੱਲ ਸਟਾਰਟ ਇੱਥੋਂ ਹੀ ਕੀਤੀ ਵੀ ਚੰਡੀਗੜ੍ਹ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ, ਹਨਾ। ਤੇ ਇਸੇ ਗੱਲ ਦੇ ਉੱਤੋਂ ਜਿਹੜਾ ਉਹ ਇੱਕ ਭਾਈਚਾਰਕ ਏਕਤਾ ਜਿੱਥੇ ਬਣਨੀ ਸੀ, ਇਸੇ ਗੱਲ ਤੋਂ ਜਿਹੜਾ ਕਲੇਸ਼ ਆ ਉਹ ਪੈਣਾ ਸ਼ੁਰੂ ਹੋ ਜਾਂਦਾ। ਕਈ ਵਾਰੀ ਕੀ ਹੁੰਦਾ ਕਿ ਸਾਡੀ ਸਹਿਣਸ਼ੀਲਤਾ ਜਾਂ ਸਾਡਾ ਜਿਹੜਾ ਕਹਿਣ ਦਾ ਤਰੀਕਾ ਉਹ ਬਦਲ ਜਾਂਦਾ, ਪਰ ਫਿਰ ਵੀ ਆਪਾਂ ਚੰਡੀਗੜ੍ਹ ਆਪਾਂ ਕਹਿ ਕੇ ਹਰਿਆਣੇ ਤੇ ਪੰਜਾਬ ਦੋਨਾਂ ਦੇ ਚਲੋ ਸਾਂਝਾ ਕਹਿ ਦਿੰਦੇ ਹਾਂ। ਚੰਡੀਗੜ੍ਹ ਜਿਹਨੂੰ ਕਿ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਆ, ਦੇਸ਼ ਦੇ ਸਭ ਤੋਂ ਜਿਹੜੇ ਸਵੱਛ ਸ਼ਹਿਰ ਕਹਿੰਦੇ ਆ, ਜਿਹੜੇ ਬਹੁਤ ਸਾਫ਼ ਸੁਥਰੇ। ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਸੀ, ਸਰਬਜੀਤ ਭਾਜੀ ਹੁਣੀ ਬੈਠੇ ਆ ਟੈਕਨੀਕਲ ਸਪੋਰਟ ਆਪਾਂ ਨੂੰ ਦੇ ਰਹੇ ਪਟਿਆਲੇ ਤੋਂ, ਇਹਨਾਂ ਨੂੰ ਮੈਂ ਗੱਲ ਕਰਦਾ ਸੀ ਵੀ ਭਾਜੀ ਤੁਸੀਂ ਮਾਸਕ ਲਾ ਕੇ ਰੱਖਿਆ ਕਰੋ, ਕਿਉਂਕਿ ਸ਼ਹਿਰ ਜਿਹੜਾ ਕਾਫੀ ਜਿਹੜੇ ਵਰਲਡ ਦੇ ਪੋਲੂਟਡ ਸ਼ਹਿਰ ਆ ਉਹਨਾਂ ਦੇ ਵਿੱਚ ਨਾ ਆ ਚੁੱਕਾ ਪਟਿਆਲੇ ਦਾ ਵੀ, ਪਰ ਚੰਡੀਗੜ੍ਹ ਜਿਹੜਾ ਦੇਸ਼ ਦੇ ਜਿਹੜੇ ਸਭ ਤੋਂ ਸਾਫ਼ ਸ਼ਹਿਰ ਆ ਉਹਨਾਂ ਵਿੱਚ ਤੀਜੇ ਨੰਬਰ ਦੇ ਉੱਤੇ ਆਇਆ। ਪਹਿਲੇ ਨੰਬਰ ਦੇ ਉੱਤੇ ਇੰਦੌਰ ਆ, ਦੂਜੇ ਨੰਬਰ ਤੇ ਭੋਪਾਲ, ਹਨਾ। ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਜਿਹੜੇ ਛੋਟੇ ਸ਼ਹਿਰ ਆ, ਯਾਨੀ ਜਿਹੜੇ ਤੁਸੀਂ ਟਾਊਨ ਕਹਿ ਸਕਦੇ ਆ, ਛੋਟੇ ਸ਼ਹਿਰਾਂ ਦੇ ਵਿੱਚ ਪੰਜਾਬ ਦਾ ਜਿਹੜਾ ਭਾਦ ਤੋਂ ਆ ਉਹ ਸਭ ਤੋਂ ਸਵੱਛ ਸ਼ਹਿਰ ਜਿਹੜਾ ਆ ਰਿਹਾ, ਤੇ ਮੂਣਕ ਨੂੰ ਜਿਹੜਾ ਆ ਸਭ ਤੋਂ ਸਰਵੋਤਮ ਜਿਹੜਾ ਆ ਸਿਟੀਜ਼ਨ ਫੀਡਬੈਕ ਦਾ ਪੁਰਸਕਾਰ ਵੀ ਇਹਦੇ ਵਿੱਚ ਮਿਲਿਆ। ਤੇ ਇਸ ਕਰਕੇ ਸਾਰੇ ਪੰਜਾਬ ਵਾਸੀਆਂ ਨੂੰ ਮੁਬਾਰਕ ਆ। ਇੱਥੇ ਭਾਜੀ ਆਪਾਂ ਦੋ ਤਰ੍ਹਾਂ ਦੇ ਤਰੀਕੇ ਆਪਾਂ ਵਰਤ ਸਕਦੇ ਕਹਿ ਸਕਦੇ ਹਾਂ, ਜਿੱਦਾਂ ਆਪਾਂ ਪਿਛਲੇ ਹਫ਼ਤੇ ਹੀ ਜਾਂ ਦੋ ਹਫ਼ਤੇ ਪਹਿਲਾਂ ਹੀ ਬੜੀ ਇਸ ਚੀਜ਼ ਦੇ ਉੱਤੇ ਬੁਰਾਈ ਕੀਤੀ ਸੀ ਵੀ ਪੰਜਾਬ ਨੂੰ ਹੋ ਕੀ ਗਿਆ, ਇੰਨੀ ਜ਼ਿਆਦਾ ਪੋਲੂਟਡ ਹੋ ਗਏ ਆ, ਲੁਧਿਆਣੇ ਦਾ ਕਦੀ ਨਾ ਹੁੰਦਾ ਸੀਗਾ, ਤੇ ਲੁਧਿਆਣੇ ਦਾ ਜਾਣੀ ਤੁਸੀਂ ਕਹਿ ਲਓ ਵੀ ਅੱਜ ਤੋਂ 10-15 ਸਾਲ ਪਹਿਲਾਂ ਹੋਰ ਕਿਸੇ ਦਾ ਨਾਂ ਨੀ ਆਪਾਂ ਕਹਿੰਦੇ ਹੁੰਦੇ ਸੀ ਪੰਜਾਬ ਦੇ ਵਿੱਚ, ਖਾਸ ਤੌਰ ਤੇ ਇਹੀ ਕਹਿੰਦੇ ਸੀ ਵੀ ਲੁਧਿਆਣੇ ਵਿੱਚ ਯਾਰ ਤੁਸੀਂ ਰਹੀ ਕਿੱਦਾਂ ਜਾਂਦੇ ਆ, ਇੰਨਾ ਗੰਦਾ ਸ਼ਹਿਰ ਆ, ਇੰਨਾ ਜ਼ਿਆਦਾ ਉੱਥੇ ਪੋਲੂਸ਼ਨ ਹੋਇਆ ਆ, ਪਰ ਹੁਣ ਤੁਸੀਂ ਦੇਖ ਲਓ। ਪਰ ਨਾਲ ਦੀ ਨਾਲ ਉਹ ਜਿੱਦਾਂ ਕਹਿੰਦੇ ਹੁੰਦੇ ਹਰਿਆ ਬੂਟ ਰੇਹੋ ਦੀ, ਹਨਾ, ਪਰ ਚੰਡੀਗੜ੍ਹ ਵਰਗੇ ਭਾਦ ਤੋਂ ਵਰਗੇ, ਹਨਾ, ਤੇ ਮੂਕਣ ਵਰਗੇ ਮੂਣਕ ਇਹਦੇ ਵਰਗੇ ਸ਼ਹਿਰ ਵੀ ਹੈਗੇ ਆ ਜਿਹੜੇ ਕਿ ਸਾਨੂੰ ਅਜੇ ਵੀ ਕਿਤੇ ਨਾ ਕਿਤੇ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਰੱਖਦੇ ਆ। ਤੇ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਆ, ਉਹਨਾਂ ਨੇ ਸਵੱਛਤਾ ਸਰਵੇਖਣ ਕਰਾਇਆ ਸੀ 2018, ਇਹਦੇ ਵਿੱਚ ਸਾਰੇ ਜਿਹੜੀ ਇੱਕ ਸੂਚੀ ਆ ਉਹ ਜਾਰੀ ਕੀਤੀ ਗਈ ਆ, ਤੇ ਇਹਦੇ ਵਿੱਚ ਫੀਡਬੈਕ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਕੰਮ ਆ ਉਹ ਕਰ ਦਿੱਤਾ ਗਿਆ। ਤੇ ਖੈਰ ਦੋਸਤੋ ਇੱਕ ਆਪਾਂ ਗਾਣਾ ਸੁਣ ਲਈਏ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਤੁਹਾਡੇ ਨਾਲ ਸਾਂਝਾ ਬਣਾਉਂਦੇ ਆ। ਏਦਾਂ ਸੁਣਦੇ ਰਹੋ ਪ੍ਰੋਗਰਾਮ ਲਹਿਰਾ ਹਰਮਨ ਰੇਡੀਓ ਦੇ ਉੱਤੇ। ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹਰਮਨ ਰੇਡੀਓ ਦੇ ਨਾਲ ਸਾਂਝ ਤੁਸੀਂ ਬਣਾਈ ਹੋਈ ਹੈ। ਜਗਜੀਤ ਬਰਾੜ ਜੀ ਸਾਡੇ ਨਾਲ ਫੇਸਬੁੱਕ ਦੇ ਉੱਤੇ ਜੁੜੇ ਆ ਤੇ ਉਹਨਾਂ ਨੇ ਕਿਹਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਵੀ ਬਰਾੜ ਸਾਹਿਬ। ਤੇ ਦੋਸਤੋ ਕਈ ਵਾਰੀ ਕੀ ਹੁੰਦਾ ਕਿ ਫੇਸਬੁੱਕ ਦੇ ਉੱਤੇ ਮੈਸੇਜ ਦੇਖ ਨਹੀਂ ਹੁੰਦੇ। ਅੱਜ ਵੈਸੇ ਸੁਭਾਵਕ ਹੀ ਮੈਂ ਸੋਚਿਆ ਵੀ ਚਲੋ ਹਰਮਨ ਰੇਡੀਓ ਦਾ ਜਿਹੜਾ ਫੇਸਬੁੱਕ ਅਕਾਊਂਟ ਹੈ ਮੈਂ ਉਹ ਵੀ ਦੇਖ ਲਵਾਂ ਤੇ ਉਹਦੇ ਉੱਤੇ ਉਹਨਾਂ ਦਾ ਮੈਸੇਜ ਆਇਆ ਹੋਇਆ ਸੀ। ਤੇ ਕਈ ਵਾਰੀ ਮੈਂ ਪ੍ਰੋਗਰਾਮ ਤੋਂ ਬਾਅਦ ਫਿਰ ਉਹ ਨੋਟੀਫਿਕੇਸ਼ਨ ਆਉਂਦੀਆਂ ਚੈੱਕ ਕਰੀ ਦੀਆਂ ਤੇ ਇਸ ਵਾਰ ਕੋਸ਼ਿਸ਼ ਕਰੋ ਵੀ ਟੈਲੀਗ੍ਰਾਮ ਦੇ ਉੱਤੇ ਕਿਉਂਕਿ ਉਹ ਫਿਰ ਜਾਂ ਤੁਸੀਂ ਈਮੇਲ ਕਰਦੇ ਆ ਤੇ ਤੁਸੀਂ ਸਾਨੂੰ ਸੌਖਾ ਹੋ ਜਾਂਦਾ। ਪਰ ਖੈਰ ਜੇ ਸਾਨੂੰ ਲੱਗਦਾ ਵੀ ਇਹੀ ਸੌਖਾ ਤਰੀਕਾ ਆ ਤੁਸੀਂ ਕਿਸੇ ਤਰੀਕੇ ਨਾਲ ਜਾਂ ਕਿਸੇ ਨੂੰ ਕਹਿ ਕੂ ਕੇ ਚੇਤਾ ਕਰਾ ਦਿਆ ਕਰੋ। ਤੇ ਥੈਂਕ ਯੂ ਤੁਹਾਡਾ ਜਗਜੀਤ ਬਰਾੜ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾਈ ਆ। ਤੇ ਅੱਗੇ ਆਪਣੇ ਨਾਲ ਜਸ ਘੁੰਮਣ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਵੀਰ ਜੀ ਜੇਕਰ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਵੇ ਤਾਂ ਉਸ ਵਿੱਚ ਇੱਕ ਆਮ ਬੰਦੇ ਨੂੰ ਕੀ ਮਿਲੂ, ਜੇਕਰ ਦੋਹਾਂ ਸਟੇਟਾਂ ਦੀ ਰਾਜਧਾਨੀ ਚੱਲ ਰਹੀ ਉਸ ਵਿੱਚ ਕੀ ਨੁਕਸਾਨ ਹੈ ਜੀ? ਹਾਂਜੀ ਪਹਿਲਾ ਨੁਕਸਾਨ ਤਾਂ ਇਹੀ ਆ ਕਿ ਸਾਡਾ ਭਾਸ਼ਾ ਦਾ ਬੜਾ ਨੁਕਸਾਨ ਹੋਇਆ ਚੰਡੀਗੜ੍ਹ ਦੇ। ਜੇ ਅਸੀਂ ਗੱਲ ਕਰੀਏ ਘੁੰਮਣ ਸਾਹਿਬ ਜਿਵੇਂ ਕਿ ਮਨਜੀਤ ਸਿੰਘ ਰਾਜਪੁਰਾ ਸਾਹਿਬ ਆਪਣੇ ਰੇਡੀਓ ਤੇ ਕੰਮ ਕਰਦੇ ਰਹੇ, ਬਹੁਤ ਬਹੁਤ ਸ਼ਲਾਘਾ ਜੋ ਕੰਮ ਕੀਤੇ ਉਹਨਾਂ ਨੇ ਹੁਣ ਵੀ ਕਰ ਰਹੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਪੁਆਧ ਵੀ ਇਲਾਕਾ ਹੈਗਾ, ਪੰਜਾਬ ਦਾ ਹਿੱਸਾ ਇੱਕ ਪੁਆਧ ਵੀ ਆ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਅਸੀਂ ਮਾਝੇ ਮਾਲਵੇ ਤੇ ਦੁਆਬੇ ਤੱਕ ਸੀਮਤ ਕਰ ਦਿੰਦੇ ਹਾਂ। ਚਲੋ ਬਾਕੀ ਜਿਹੜੇ ਇਲਾਕੇ ਆ ਉਹ ਤਾਂ ਆਪਾਂ ਗੱਲ ਝਨਾ ਦੇ ਉੱਧਰ ਪਾਲੇ ਪਾਸੇ ਨੂੰ ਕਰ ਦਈਏ ਪਾਕਿਸਤਾਨ ਵਾਲੇ ਪਾਸੇ ਨੂੰ। ਪੁਆਧ ਜਿਹੜਾ ਸੀ ਚਾਹੇ ਉਹ ਪਟਿਆਲੇ ਦਾ ਇਲਾਕਾ, ਰੋਪੜ ਦਾ ਇਲਾਕਾ ਤੇ ਇਹ ਚੰਡੀਗੜ੍ਹ ਦੇ ਜਿਹੜੇ ਸ਼ਹਿਰ ਪਿੰਡ ਜਿਹੜੇ ਬਣਾਏ ਜਿਹੜੇ ਉੱਥੋਂ ਮਟਾ ਕੇ ਤੇ ਉੱਥੇ ਚੰਡੀਗੜ੍ਹ ਵਸਾਇਆ ਗਿਆ ਸੀ, ਉਹ ਪੁਆਧ ਦਾ ਸਾਰਾ ਇਲਾਕਾ ਸੀ। ਪਹਿਲਾਂ ਤਾਂ ਸਭ ਤੋਂ ਵੱਡਾ ਹੀ ਇਹ ਨੁਕਸਾਨ ਹੋ ਗਿਆ ਵੀ ਉੱਥੇ ਦੇ ਜਿਹੜੇ ਰਹਿਣ ਵਾਲੇ ਲੋਕ ਸੀ ਉਹਨਾਂ ਦਾ ਰਹਿਣ ਬਸੇਰਾ ਸੀ, ਉਹਨਾਂ ਦੀ ਇੱਕ ਆਪਣੀ ਰਹਿਣ ਸਹਿਣ ਆਪਣਾ ਇੱਕ ਭਾਸ਼ਾ ਸੀ, ਹਨਾ, ਤੇ ਅਸੀਂ ਉਹ ਭਾਸ਼ਾ ਨਸ਼ਟ ਕਰ ਦਿੱਤੀ। ਤੇ ਦੂਜੀ ਗੱਲ ਇਹ ਨੁਕਸਾਨ ਹੋਇਆ ਵੀ ਇਹ ਕਹਿ ਕੇ ਬਣਾਇਆ ਗਿਆ ਵੀ ਇਹ ਪੰਜਾਬ ਦੀ ਰਾਜਧਾਨੀ ਹੋਊਗੀ ਕਿਉਂਕਿ ਉਸ ਵੇਲੇ ਹਰਿਆਣਾ ਪੰਜਾਬ ਇਕੱਠਾ ਸੀ। ਸੁਭਾਵ ਗਿਆ ਵੀ ਜੇ ਪੰਜਾਬ ਦਾ ਬਣਾਇਆ ਗਿਆ ਸੀ ਫਿਰ ਪੰਜਾਬੀ ਉੱਥੇ ਬੋਲੀ ਜਾਣੀ ਚਾਹੀਦੀ ਸੀ। ਤੇ ਅੱਜ ਚੰਡੀਗੜ੍ਹ ਵਿੱਚ ਕਿਤੇ ਵੀ ਸਕੂਲ ਦੇ ਵਿੱਚ ਚਲੇ ਜਾਓ, ਚਾਹੇ ਪ੍ਰਾਈਵੇਟ ਵਿੱਚ ਚਲੇ ਜਾਓ, ਚਾਹੇ ਸਰਕਾਰੀ ਚਲੇ ਜਾਓ, ਕਿਸੇ ਵੀ ਆਫਿਸ ਦੇ ਵਿੱਚ ਚਲੇ ਜਾਓ, ਹਨਾ, ਤੇ ਉੱਥੇ ਜਿਹੜਾ ਆ ਜਿਹੜੇ ਅਗਲੇ ਬੱਚੇ ਜਨਰੇਸ਼ਨ ਜਿਹੜੀਆਂ ਆ ਰਹੀਆਂ ਆ ਉਹ ਕੰਫਰਟੇਬਲ ਮਹਿਸੂਸ ਕਰਦੀਆਂ ਹਿੰਦੀ ਬੋਲਣ ਦੇ ਵਿੱਚ। ਪੰਜਾਬੀ ਦੇ ਵਿੱਚ ਸਾਡੇ ਨਾਲ ਬੋਲ ਲੈਣਗੇ ਪਰ ਉਹ ਜਿੱਦਾਂ ਕਹਿ ਲਓ ਜਿੱਦਾਂ ਆਪਾਂ ਪੰਜਾਬ ਹਿੰਦੀ ਬੋਲਦੇ ਹਾਂ ਇਸੇ ਤਰ੍ਹਾਂ ਉਹ ਪੰਜਾਬੀ ਬੋਲਣ ਰਹੇ ਆ। ਪਹਿਲਾਂ ਦਾ ਮੁੱਦਾ ਸਭ ਤੋਂ ਵੱਡਾ ਨੁਕਸਾਨ ਹੀ ਇਹ ਹੋਇਆ ਕਿ ਸਾਡੀ ਭਾਸ਼ਾ ਦਾ ਨੁਕਸਾਨ, ਸਾਡੇ ਸੱਭਿਆਚਾਰ ਦਾ ਨੁਕਸਾਨ ਹੋ ਗਿਆ। ਉਹਦੇ ਵਿੱਚ ਤੁਸੀਂ ਕਹਿ ਇਹਦਾ ਤੁਸੀਂ ਇਹ ਵੀ ਜਵਾਬ ਦੇ ਸਕਦੇ ਹਾਂ ਵੀ ਹਿੰਦੀ ਬੋਲਦੇ ਆ, ਕੋਈ ਬਾਹਰਲੀ ਭਾਸ਼ਾ ਨਹੀਂ ਬੋਲਦੇ, ਪਰ ਤੁਸੀਂ ਇਹ ਦੇਖੋ ਵੀ ਉੱਥੇ ਦੇ ਜਿਹੜੇ ਲੋਕ ਜਿਹੜੇ 13 ਪਿੰਡ ਸੀਗੇ ਉਹ ਪਿੰਡ ਜਿਹੜੇ ਆ ਉਹ ਤਾਂ ਪੁਆਧੀ ਬੋਲਦੇ ਸੀ, ਹਨਾ। ਪੁਆਧੀ ਸਿੱਧੀ ਜਿਹੜੀ ਤੁਸੀਂ ਇੱਕ ਨਾਸ਼ਤ ਕਰਨ ਦੇ ਤਰੀਕੇ ਕੋਈ ਬੰਦਾ ਬੋਲਣ ਦੀ ਜ਼ਿਕਰ ਨਹੀਂ ਕਰਦਾ ਉਹਦੇ ਉੱਤੇ ਪ੍ਰੋਗਰਾਮ ਬਕਾਇਦਾ, ਮੈਨੂੰ ਲੱਗਦਾ ਵੀ ਹਰਮਨ ਰੇਡੀਓ ਪਹਿਲਾ ਰੇਡੀਓ ਸੀ ਜਿਹਨੇ ਪੁਆਧ ਦੇ ਉੱਤੇ ਜਿਹੜੇ ਪ੍ਰੋਗਰਾਮ ਕੀਤੇ ਪੁਆਧੀ ਦੇ ਵਿੱਚ, ਤੇ ਉੱਥੇ ਦੇ ਜਿਹੜੇ ਅੱਗੇ ਬੱਚੇ ਆ ਉਹ ਪੁਆਧੀ ਬੋਲਣਾ ਨਹੀਂ ਲਾਈਕ ਕਰਦੇ। ਕਾਰਨ ਕੀ ਆ ਕਿ ਜਦੋਂ ਇਹ ਇੱਕ ਸਿੰਬਲ ਹੋ ਜਾਂਦਾ ਵੀ ਉੱਥੇ ਜਿਹੜੇ ਲੋਕੀ ਬੋਲਦੇ ਹੁੰਦੇ ਸੀ ਉਹਨਾਂ ਦੀ ਲੈਂਗੁਏਜ ਮਟਾ ਕੇ ਤੁਸੀਂ ਆਪਣੀ ਜਿਹੜੀ ਇੱਕ ਭਾਸ਼ਾ ਆ ਉਹ ਨਵੀਂ ਸਟਾਰਟ ਕਰ ਲਈ ਆ, ਪਹਿਲਾ ਕਾਰਨ। ਦੂਜਾ ਕਾਰਨ ਇਹ ਹੋਇਆ ਕਿ ਜਿਹੜੀਆਂ ਉੱਥੇ ਦੀਆਂ ਜੋਬਸ ਹੈਗੀਆਂ, ਜੋਬਸ ਦੇ ਵਿੱਚ ਤੁਸੀਂ ਹੁਣ ਜਾ ਕੇ ਦੇਖ ਲਓ ਵੀ ਪੰਜਾਬੀਆਂ ਦਾ ਬਹੁਤ, ਜਦਕਿ ਉਹ ਰਾਜਧਾਨੀ ਜੇ ਆਪਣੀ ਹੋਵੇ ਤੇ ਉਹਦੇ ਵਿੱਚ ਸਾਰੇ ਜਿੰਨੇ ਮਹਿਕਮੇ ਆ, ਹਨਾ, ਉਹਦੇ ਵਿੱਚ ਹੁਣ ਉਹ ਡਿਊਟੀ ਬਣ ਚੁੱਕਾ ਆ, ਹਨਾ, ਤੇ ਉਹਦੇ ਵਿੱਚ ਸਾਰੀਆਂ ਜਿਹੜੀਆਂ ਪਦਵੀਆਂ ਆ ਉਹ ਇੱਕ ਨੈਸ਼ਨਲ ਲੈਵਲ ਦੇ ਉੱਤੇ ਦਿੱਤੀਆਂ ਜਾਂਦੀਆਂ, ਜਾਂ ਹਰਿਆਣੇ ਵਾਲੇ ਕਈ ਵਾਰੀ ਜ਼ਿਆਦਾ ਹਿੱਸਾ ਲੈ ਜਾਂਦੇ ਆ, ਪੰਜਾਬੀਆਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਉੱਤੋਂ ਸਾਡੇ ਬੰਦੇ ਜਿਹੜੇ ਆ ਇਹ ਵੀ ਸਾਨੂੰ ਪਤਾ ਹੀ ਆ, ਹਨਾ, ਇਹ ਕਈ ਵਾਰੀ ਗੌਰ ਨਹੀਂ ਕਰਦੇ। ਬਹੁਤ ਸਾਰੇ ਇੱਦਾਂ ਦੇ ਮਸਲੇ ਨਿਕਲੇ ਸੀ ਵੀ ਉੱਥੇ ਜਿਹੜੀਆਂ ਭਰਤੀਆਂ ਹੋਈਆਂ ਉਹਦੇ ਵਿੱਚ ਪੰਜਾਬੀ ਮੁਲਾਜ਼ਮੇ ਬਹੁਤ ਘੱਟ ਗਏ, ਹਨਾ, ਤੇ ਉਹਦੇ ਨਾਲ ਪੰਜਾਬ ਨੂੰ ਤਾਂ ਸਿੱਧਾ ਹੀ ਨੁਕਸਾਨ ਹੋਇਆ। ਹੋਰ ਵੀ ਬਹੁਤ ਸਾਰੇ ਇੱਦਾਂ ਦੇ ਤਰੀਕੇ ਹੈਗੇ ਆ ਤੇ ਅਸੀਂ ਇੱਕ ਨਵਾਂ ਇੱਕ ਕਹਿੰਦੇ ਵੀ ਨਵਾਂ ਚੰਡੀਗੜ੍ਹ ਵੀ ਬਰਸਾ ਲੈਣਾ ਆ, ਉਹ ਇੱਕ ਤਰ੍ਹਾਂ ਦੇ ਨਾਲ ਉੱਥੇ ਅਧਿਕਾਰ ਖੇਤਰ ਹੀ ਛੱਡਣ ਦਾ ਆਪਣਾ ਹੋ ਜਾਂਦਾ। ਇਸ ਕਰਕੇ ਬਹੁਤ ਇਹਦੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੈਗੇ ਆ। ਦੂਜੀ ਤੁਸੀਂ ਕਿਹਾ ਵੀ ਉਹਦੇ ਵਿੱਚ ਨੁਕਸਾਨ ਕੀ ਆ ਵੀ ਜੇ ਰਾਜਧਾਨੀ ਨਵੀਂ, ਇਹ ਮੈਂ ਤੁਹਾਨੂੰ ਦੱਸ ਦਿੱਤਾ। ਫਿਰ ਤੁਸੀਂ ਕਿਹਾ ਵੀ ਆਮ ਬੰਦੇ ਨੂੰ ਕੀ ਮਿਲ ਜਾਊਗਾ ਜੇ ਉਹ, ਇਹੀ ਸਭ ਕੁਛ ਮਿਲ ਜਾਊਗਾ ਜੇ ਆਪਾਂ ਨੁਕਸਾਨਾਂ ਦੀਆਂ ਗੱਲਾਂ ਕੀਤੀਆਂ। ਘੁੰਮਣ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡਾ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਜਗਤਾਰ ਸਿੰਘ ਫੇਰ ਜੁੜੇ ਆਪਣੇ ਨਾਲ ਭਾਜੀ, ਤੇ ਕਹਿੰਦੇ ਸਿੱਖ ਧਰਮ ਕੋਲ ਦਲੀਲ ਤੇ ਅਪੀਲ ਬਹੁਤ ਵੱਡਾ ਫਰਮਾਇਆ ਹੈ ਪਰ ਦਿਨੋ ਦਿਨ ਖੁੱਸਦਾ ਜਾ ਰਿਹਾ ਹੈ। ਪਹਿਲਾਂ ਬਾਣੀ ਤੇ ਫਿਰ ਬਾਣਾ ਦੇ ਅਸਲੀ ਸੰਦੇਸ਼ ਨੂੰ ਅੱਜ ਦੇ ਬਾਬਿਆਂ ਨੇ ਉਲਟਾ ਕਰ ਦਿੱਤਾ ਹੈ। ਬਾਣਾ ਪਹਿਲਾਂ ਪਾਲਵੋ, ਬਾਣੀ ਬਾਅਦ ਵਿੱਚ ਪੜੀ ਜਾਇਓ ਬਾਬੇ। ਤੇ ਜਗਤਾਰ ਸਾਹਿਬ ਤੁਸੀਂ ਗੱਲੇ ਜਿਹੜੀ ਮੁਕਾ ਦਿੱਤੀ ਹੈ, ਗੱਲ ਜਿਹੜੀ ਆ ਤੁਸੀਂ ਬਹੁਤ ਵਧੀਆ ਸ਼ੋਅ, ਥੋੜੇ ਜਾਣੀ ਜਿੱਦਾਂ ਕਹਿ ਲਓ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਕੇ ਰੱਖ ਦਿੱਤਾ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਦੋਸਤਾਂ ਦੇ ਨਾਲ ਜ਼ਰੂਰ ਇਸ ਮੈਸੇਜ ਦੀ ਸਾਂਝ ਪਈ ਹੋਵੇਗੀ। ਅੱਗੇ ਆਪਣੇ ਨਾਲ ਅਰਸ਼ ਸਾਹਿਬ, ਅਰਸ਼ ਮੱਲੀ ਸਾਹਿਬ ਜੁੜੇ ਆਪਣੇ ਨਾਲ। ਅਰਸ਼ ਸਾਹਿਬ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਕਹਿੰਦੇ ਵੀ ਅੱਜ ਸੌਂਗਸ ਵਾਲਾ ਤਾਂ ਸਿਰਾ ਕਰੀ ਜਾਂਦੇ ਹੋ, ਆਈ ਲਵ ਦੀ ਸੌਂਗਸ, ਤੇ ਬਹੁਤ ਬਹੁਤ ਧੰਨਵਾਦ। ਵੈਸੇ ਮੈਨੂੰ ਇਹ ਕਹਿ ਦਿੱਤਾ ਜਾਂਦਾ ਆ ਵੀ ਤੂੰ ਪੁਰਾਣੇ ਖਿਆਲਾਂ ਦਾ ਆ, ਇਹ ਮੈਨੂੰ ਬਹੁਤ ਸਾਰੇ ਸਰੋਤਿਆਂ ਦੇ ਮੈਸੇਜ ਆਏ ਆ ਵੀ ਤੇਰੇ ਪ੍ਰੋਗਰਾਮ ਵਿੱਚ ਜਿਹੜੇ ਗਾਣੇ ਹੁੰਦੇ ਆ ਉਹ ਪੁਰਾਣੇ ਪਤਾ ਨੀ ਕਿੱਥੋਂ ਕੱਢ ਕੇ ਲਿਆਉਣਾ। ਵੈਸੇ ਇਹ ਆ ਕਿ ਮੇਰੀ ਤੇ ਸਰਜੀਤ ਭਾਜੀ ਦੋਨਾਂ ਦੀ ਸਾਡੀ ਚੋਇਸ ਮਿਲਦੀ ਆ। ਦੂਜੀ ਇੱਕ ਸਾਡਾ ਇਹ ਹੋ ਜਾਂਦਾ ਕਿ ਜਿਹੋ ਜਿਹਾ ਤੁਹਾਡਾ ਬਚਪਨ ਮੱਲੀ ਸਾਹਿਬ ਜਿੱਥੇ ਗੁਜ਼ਰਿਆ ਹੋਵੇ, ਜਾਂ ਬਚਪਨ ਵੇਲੇ ਤੁਸੀਂ ਜਿੱਦਾਂ ਦੇ ਗਾਣੇ ਸੁਣੇ ਹੋਣ, ਜ਼ਿੰਦਗੀ ਭਰ ਤੁਹਾਡਾ ਉਹੀ ਟੇਸਟ ਬਣਿਆ ਰਹਿੰਦਾ, ਹਨਾ। ਤੁਸੀਂ ਹੋਰ ਬਹੁਤ ਸਾਰੇ ਸਾਨੂੰ ਗਾਣੇ ਚੰਗੇ ਲੱਗਣਗੇ, ਪਰ ਤੁਹਾਡਾ ਜਦੋਂ ਤੁਸੀਂ ਹਨਾ ਉਹ ਗਾਣੇ ਸੁਣੋਗੇ, ਜਦੋਂ ਤੁਹਾਡਾ ਬਚਪਨ, ਜਦੋਂ ਬਚਪਨ ਵਿੱਚ ਜੋ ਤੁਸੀਂ ਸੁਣਦੇ ਹੁੰਦੇ ਸੀ ਉਹ ਤੁਹਾਨੂੰ ਕੁਛ ਦਿੰਦਾ, ਹਨਾ, ਕੋਈ ਪੋਜ਼ਿਟਿਵਿਟੀ ਦਿੰਦਾ, ਇੱਕ ਐਨਰਜੀ ਦਿੰਦੇ ਆ ਇਹ ਗਾਣੇ ਜਿਹੜੇ ਆ, ਹਨਾ। ਏਦਾਂ ਤੁਸੀਂ ਆਪਣੇ ਬਜ਼ੁਰਗਾਂ ਦੀ ਆਪਾਂ ਜੇ ਗੱਲ ਕਰੀਏ, ਜੇ ਉਹ ਗਾਣੇ ਸੁਣਦੇ ਹੁਣ, ਬਹੁਤ ਸਾਰੇ ਬਜ਼ੁਰਗ ਮਿਲਦੇ ਆ ਤੇ ਉਹ ਸੁਰਿੰਦਰ ਕੌਰ ਦੀ ਝੱਟ ਗੱਲ ਕਰ ਦਿੰਦੇ ਵੀ ਸੁਰਿੰਦਰ ਕੌਰ ਕਿਆ ਬਾਤਾਂ, ਵੀ ਉਹ ਬਹੁਤ ਵਧੀਆ ਗਾਉਂਦੇ ਨੇ, ਜਵਲਾ ਜੱਟ ਵੀ ਕਿਆ ਬਾਤਾਂ। ਆਪਾਂ ਅੱਜ ਸੁਣਿਆ ਆਪਾਂ ਨੂੰ ਥੋੜਾ ਜਿਹਾ ਲੱਗੂ ਵੀ ਯਾਰ ਬਾਬੇ ਨੂੰ ਇਹਚੋਂ ਵੀ ਸਵਾਦ ਆਉਂਦਾ ਹੁੰਦਾ ਸੀ, ਹਨਾ, ਪਰ ਨਹੀਂ, ਜਿਹੜੀ ਅਸੀਂ ਬਚਪਨ ਦੇ ਵਿੱਚ ਜਾਂ ਜਵਾਨੀ ਚੜ੍ਹਦੀ ਜਵਾਨੀ ਵੇਲੇ ਜਿਹੜੇ ਆਪਾਂ ਗਾਣੇ ਸੁਣਦੇ ਹੁੰਦੇ ਸੀ, ਇਹ ਉਹ ਜਿਹੜਾ ਆ ਸਾਡਾ ਸੁਭਾਅ ਬਣ ਜਾਂਦਾ ਆ, ਹਨਾ। ਤੇ ਮੈਨੂੰ ਲੱਗਦਾ ਵੀ ਆਪਾਂ ਮੱਲੀ ਸਾਹਿਬ ਵੀ ਆਪਣੇ ਵਿਚਾਰ ਵੀ ਜਾਲਦੇ ਆ, ਤੇ ਚਲੋ ਤੇ ਥੈਂਕਸ ਤੁਹਾਡਾ। ਤੇ ਇਹ ਵੀ ਹੁੰਦਾ ਨਾ ਵੀ ਭਾਜੀ ਹੁਣ ਮੈਂ ਗੱਲ ਕਰਦਾ ਸੀ, ਮੈਂ ਕਿਹਾ ਭਾਜੀ ਵੀ ਆਪਾਂ ਸਰੋਤਿਆਂ ਦੇ ਅਨੁਸਾਰ ਹੁਣ ਆਪਾਂ ਐਮੀ ਵਿਰਕ ਹੁਣੀ ਲਾਉਣ ਲੱਗ ਜਾਈਏ ਜਾਂ ਦਲਜੀਤ ਦੋਸਾਂਝ ਹੁਣੀ, ਨੋ ਡਾਊਟ ਮੈਂ ਉਹਨਾਂ ਦੇ ਵੀ ਗਾਣੇ ਲਾਈਕ ਕਰਦਾ, ਉਹਨਾਂ ਦੇ ਵੀ ਗਾਣੇ ਆਪਾਂ ਸੁਣ ਲਈਦੇ ਆ, ਪਰ ਦਿਲ ਦੇ ਕਰੀਬ ਜਿਹੜੇ ਆਹੀ ਗਾਣੇ ਜਿਹੜੇ ਆਪਾਂ ਹਮੇਸ਼ਾ ਤੁਸੀਂ ਸੁਣੋਗੇ ਪ੍ਰੋਗਰਾਮ, ਥੋੜੇ ਜਿਹਾ ਨਾ ਬਹੁਤੇ ਪੁਰਾਣੇ ਨਾ ਬਹੁਤੇ ਨਵੇਂ, ਹਨਾ। ਕਈ ਮੈਨੂੰ ਕਹਿ ਦਿੰਦੇ ਆ ਵੀ ਤੂੰ ਦੂਰਦਰਸ਼ਨ ਜਲੰਧਰ ਵਾਲਿਆਂ ਦੇ ਗਾਣੇ ਚਲਾਉਂਦਾ ਰਹਿੰਦਾ, ਇਹ ਵੀ ਇੱਕ ਸਰੋਤੇ ਨੇ ਕਿਹਾ ਵੀ ਤੁਸੀਂ ਜਿਹੜਾ ਗਾਣੇ ਆ ਸਾਡੇ ਜਲੰਧਰ ਦੂਰਦਰਸ਼ਨ ਵਾਲੇ ਹੁੰਦੇ ਆ, ਤੇ ਉਹ ਕਾਰਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ। ਤੇ ਖੈਰ ਮੈਂ ਭਾਜੀ ਉਹਨਾਂ ਨੇ ਇਹੀ ਗੱਲ ਕਹੀ ਵੀ ਭਾਜੀ ਇਹ ਜਿਹੜੇ ਗਾਣੇ ਆ ਇਹ ਵੀ ਇੱਕ ਕੁਛ ਬਾਕੀ ਪ੍ਰੋਗਰਾਮ ਆਪਾਂ ਕਰਦੇ ਆ, ਇਹ ਪ੍ਰੋਗਰਾਮ ਦੇ ਵਿੱਚ ਗਾਣੇ ਜਿਹੜੇ ਆ ਉਹ ਮੇਰੇ ਲਈ ਆ, ਹਨਾ, ਮੈਂ ਆਪਣੇ ਲਈ ਸੁਣਦਾ ਆ, ਤੇ ਪਰ ਜਦੋਂ ਮੱਲੀ ਵਰਗੇ ਦੋਸਤ ਜਿਹੜੇ ਆ ਉਹ ਸੁਣਦੇ ਆ ਤੇ ਬੜਾ ਵਧੀਆ ਲੱਗਦਾ। ਅੱਗੇ ਆਪਣੇ ਨਾਲ ਗੁਰਨਾਮ ਭੁੱਲਰ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਸਰਜੀਤ ਵੀਰ ਗੀਤਾਂ ਵਾਲੇ ਬਾਟੀ ਕੱਢੀ ਆਉਂਦੇ ਆ, ਕਿਆ ਬਾਤ ਆ ਜੀ, ਲਓ ਜੀ ਭੁੱਲਰ ਸਾਹਿਬ ਉਹਨਾਂ ਨੇ ਵੀ ਸ਼ਾਦੀ ਜਿਹੜੀ ਇਸ ਗੱਲ ਦੇ ਵਿੱਚ ਭਰ ਦਿੱਤੀ ਆ, ਤੇ ਬਹੁਤ ਬਹੁਤ ਧੰਨਵਾਦ ਸਾਡਾ ਵੀ ਭੁੱਲਰ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਬਣਾਈ ਆ। ਟੁੱਡੀਗੇ ਸਾਹਿਬ ਫੇਰ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਬਾਣਾ PhD ਦੀ ਡਿਗਰੀ ਹੈ ਜੋ ਸਭ ਤੋਂ ਬਾਅਦ ਵਿੱਚ ਮਿਲਣਾ ਚਾਹੀਦਾ ਹੈ, ਬਾਣਾ ਪਾ ਕੇ ਤੁਸੀਂ ਇੱਕ ਫਿਰਕੇ ਦੀ ਨੁਮਾਇੰਦਗੀ ਕਰਦੇ ਹੋ, ਤੁਹਾਡੀ ਕੀਤੀ ਹਰਕਤ ਸਾਰੇ ਫਿਰਕੇ ਨੂੰ ਬਦਨਾਮੀ ਦੇ ਸਕਦੀ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਗਤਾਰ ਜੀ ਕਿ ਤੁਸੀਂ ਜਿਹੜੇ ਦੋ ਹੀ ਮੈਸੇਜ ਸੀਗੇ ਉਹ ਬਹੁਤ ਵੱਡਾ ਇੱਕ ਸੰਦੇਸ਼ ਹੈਗਾ ਕਿ ਸਾਨੂੰ ਅਜੇ ਵੀ ਇਹ ਜਿਹੜੀਆਂ ਨਿਮਰਤਾ ਸਹਿਣਸ਼ੀਲਤਾ ਇਹ ਜਿਹੜੀਆਂ ਗੱਲਾਂ ਆ ਸਾਨੂੰ ਪਹਿਲਾਂ ਸਿੱਖਣੀਆਂ ਪੈਣੀਆਂ, ਜਿੱਥੋਂ ਸਾਡੀ ਸਟਾਰਟਿੰਗ ਆ ਮੁੱਢ ਕਦੀਮ ਤੋਂ ਸਾਨੂੰ ਸ਼ੁਰੂ ਹੋਣਾ ਪੈਣਾ ਫੇਰ, ਹਨਾ, ਪਹਿਲੀ ਦੀ ਜਮਾਤ ਫੇਰ ਉੱਥੋਂ ਸ਼ੁਰੂ ਕਰਨਾ ਪੈਣਾ, ਤੇ ਸ਼ਾਇਦ ਲੱਗਦਾ ਬਹੁਤ ਵਧੀਆ ਵੈਸੇ ਕੰਮ ਵੀ ਹੋ ਰਹੇ ਆ, ਇੱਦਾਂ ਦੀ ਗੱਲ ਨੀ, ਆਪਾਂ ਇਹ ਵੀ ਨੀ ਕਹਿ ਸਕਦੇ ਵੀ ਨਹੀਂ ਹੋ ਰਿਹਾ, ਪਰ ਕੁਛ ਕੁ ਜਿਹੜੇ ਆ ਉਹਨਾਂ ਕਰਕੇ ਜਿਹੜਾ ਫੇਰ ਜ਼ਰੂਰ ਕਲੰਕ ਜਿਹਾ ਲੱਗਦਾ। ਅੱਗੇ ਜਸਵਿੰਦਰ ਸਿੰਘ ਜੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵੀ ਕਿਹਾ ਵੀ ਬਹੁਤ ਵਧੀਆ ਗਾਣੇ ਲੱਗੇ ਆ, ਨਾਲ ਉਹਨਾਂ ਨੇ ਆਰਿਫ ਲਹਾਰ ਉਹਨਾਂ ਦੀ ਜੁਗਨੀ ਸੁਣਨ ਦੀ ਫਰਮਾਇਸ਼ ਵੀ ਕੀਤੀ ਆ। ਜਸਵਿੰਦਰ ਸਿੰਘ ਜੀ ਇਹ ਵੀ ਆਪਾਂ ਹੁਣ ਜਾਂਦੇ ਜਾਂਦੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਜੰਡੋਰੀਆ ਸਾਹਿਬ ਵੀ ਆਪਣੇ ਨਾਲ ਜੁੜੇ ਆ, ਜੰਡੋਰੀਆ ਸਾਹਿਬ ਵੈਸੇ ਇਹਨਾਂ ਨੇ ਮੈਨੂੰ ਡੇਢ ਕੁ ਸਾਲ ਪਹਿਲਾਂ ਕਿਹਾ ਸੀ ਵੀ ਮੈਂ ਹਿੰਦੀ ਸਿੱਖ ਲਊਂਗਾ, ਹਨਾ, ਬੋਲਦੇ ਵੈਸੇ ਪੰਜਾਬੀ ਆ ਪਰ ਲਿਖਦੇ ਹਿੰਦੀ ਦੇ ਵਿੱਚ ਆ, ਇਹ ਸਮੱਸਿਆ ਵੈਸੇ ਹਰਿਆਣੇ ਵਾਲਿਆਂ ਨੂੰ ਵੀ ਹੈਗੀ ਆ, ਵੈਸੇ ਉਹਨਾਂ ਨੂੰ ਦੇ ਦਿੱਤਾ ਆਪਾਂ, ਤੇ ਤੁਹਾਨੂੰ ਵੀ ਦੋਸਤੋ ਪਤਾ ਸ਼ਾਇਦ ਹੋਵੇ ਜਾਂ ਨਾ ਹੋਵੇ, ਹਰਿਆਣੇ ਦੀ ਸਿਰਫ ਇੱਕ ਬੋਲੀ ਆ ਬੋਲਣ ਦੇ ਲਈ, ਉਹਨਾਂ ਕੋਲ ਵਿਚਾਰਿਆਂ ਕੋਲ ਤਾਂ ਲਿਖਤੀ ਕੋਈ ਭਾਸ਼ਾ ਹੀ ਹੈ ਨੀ, ਜਾਂ ਉਹਨਾਂ ਦੀ ਲਿਪੀ ਹੈ ਨੀ, ਹਨਾ, ਉਹ ਵਿਚਾਰੇ ਪਹਿਲਾਂ ਪੰਜਾਬੀ ਚ ਲਿਖਦੇ ਹੁੰਦੇ ਸੀ ਹਰਿਆਣਵੀ, ਹੁਣ ਉਹ ਹਿੰਦੀ ਦੇ ਵਿੱਚ ਲਿਖਦੇ ਆ, ਏਦਾਂ ਹੀ ਗੱਲ ਹੁਣ ਇਹ ਜੰਡੋਰੀਆ ਸਾਹਿਬ ਆ ਇਹ ਆਪਣੇ ਉੱਤਰਾਖੰਡ ਦੇ ਵਿੱਚ ਰਹਿੰਦੇ ਸੀ, ਹਨਾ, ਤੇ ਹੁਣ ਇਹ ਇੱਧਰ ਆ ਗਏ ਆ ਤੇ ਹੁਣ ਇੱਥੇ ਬੋਲਦੇ ਪੰਜਾਬੀ, ਇਹਨਾਂ ਨੂੰ ਸੀਗਾ ਵੀ ਤੁਸੀਂ ਬੋਲਦੇ ਪੰਜਾਬੀ ਆ ਤੁਸੀਂ ਪੰਜਾਬੀ ਚ ਲਿਖਿਆ ਕਰੋ, ਇਹਨਾਂ ਨੇ ਟਰਾਈ ਵੀ ਉੱਦਾਂ ਕੀਤੀ ਸੀ ਪਹਿਲਾਂ ਲਿਖਣ ਵੀ ਲੱਗ ਗਿਆ ਸੀ, ਪਰ ਹੁਣ ਵੀ ਅਜੇ ਵੀ ਮੈਂ ਹੁਣ ਪਿਛਲੇ ਮੈਸੇਜ ਵੀ ਦੇਖਦਾ ਸੀ ਵੀ ਹਿੰਦੀ ਵਿੱਚ ਭੇਜੀ ਜਾਂਦੇ ਅਜੇ ਵੀ, ਤੇ ਉਹ ਹਿੰਦੀ ਵਿੱਚ ਇੱਦਾਂ ਹੋ ਜਾਂਦੀ ਆ ਵੀ ਹਿੰਦੀ ਪੜ੍ਹਨ ਲੱਗੇ, ਹਨਾ, ਸਾਨੂੰ ਸਮੱਸਿਆ ਬੜੀ ਆ ਜਾਂਦੀ ਆ। ਤੇ ਖੈਰ ਰਮਨਜੀਤ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਉਹ ਕਹਿੰਦੇ ਵੀ ਅੰਧੇਰਾ ਬਾਹਾਂ ਨਹੀਂ ਹੈ ਜਹਾਂ ਤਨ ਗਰੀਬ ਹੈ, ਅੰਧੇਰਾ ਬਾਹਾਂ ਹੈ ਜਹਾਂ ਮਨ ਗਰੀਬ ਹੈ, ਕਿਆ ਬਾਪਾ ਜੀ ਬਹੁਤ ਵਧੀਆ, ਤੇ ਬਹੁਤ ਬਹੁਤ ਥੈਂਕਸ ਤੁਹਾਡਾ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਬਣਾਈ ਆ। ਹਾਂਜੀ, ਤੇ ਜਗਤਾਰ ਸਾਹਿਬ ਵੀ ਕਹਿ ਰਹੇ ਆ ਵੀ ਸਮਝ ਜਿਹੜੀ ਆ ਬਾਣੀ ਦੇ ਰਹੇ ਨਾਲ ਹੀ ਜਿਹੜੀ ਮਿਲ ਸਕਦੀ ਆ ਤੁਹਾਨੂੰ। ਜੀ ਬਹੁਤ ਬਹੁਤ ਧੰਨਵਾਦ ਭਾਜੀ। ਤੇ ਅੱਗੇ ਆਪਾਂ ਥੋੜੀ ਜੀ ਗੱਲ ਕਰੀਏ ਪਾਕਿਸਤਾਨ ਦੇ ਵਿਚ ਵੀ, ਉੱਥੇ ਆਪਾਂ ਹੁਣ ਗੱਲ ਚੱਲਦੀ ਸੀ ਸਿੱਖਾਂ ਦੇ ਬਾਰੇ ਵਿਚ। ਉਦੋਂ ਪਹਿਲਾਂ ਆਪਾਂ ਚਾਹਲ ਸਾਹਿਬ ਦਾ ਜਿਹੜਾ ਮੈਸੇਜ ਆਇਆ ਸੀ, ਉਹਨਾਂ ਨੇ ਖਬਰ ਇੱਕ ਸਾਂਝੀ ਕੀਤੀ ਸੀ ਬਈ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਆਪਣੇ ਨਾਲ ਹੀ ਆਪਾਂ ਆਪਣਾ ਆਪ ਲੈ ਕੇ ਚੱਲਦੇ ਹਾਂ। ਇਹਨਾਂ ਨੇ ਉਹਦੇ ਨਾਲ ਹੀ ਮਿਲਦੀ ਜਲਦੀ ਜਿਹੜੀ ਖਬਰ ਆ ਭੇਜੀ ਆ ਵੀ ਇੰਡੀਅਨ ਓਰੀਜਨ ਯਾਨੀ ਇੰਡੀਅਨ ਮੂਲ ਦਾ ਇੱਕ ਆਦਮੀ ਉਹਨੂੰ 65 ਸਾਲ ਦੀ ਸਜ਼ਾ ਹੋਈ ਆ ਜੇਲ੍ਹ ਦੀ, ਜਿਹਨੇ ਕਿ 60 ਮਿਲੀਅਨ ਦਾ ਫਰੋਡ ਜਿਹੜਾ ਕੀਤਾ ਆ ਅਮੈਰੀਕਾ ਦੇ ਵਿੱਚ। ਤੇ 27 ਸਾਲ ਦਾ ਦੇਖੋ ਅਜੇ ਨੌਜਵਾਨ ਮੁੰਡਾ ਆ, ਇੰਡੀਅਨ ਅਮੈਰੀਕਨ ਅਮੈਰੀਕਨ ਸਿਟੀਜ਼ਨ ਆ ਪਰ ਮੂਲ ਤੌਰ ਤੇ ਇੰਡੀਅਨ ਹੈਗਾ। ਤੇ ਉਹਦੇ ਨਾਲ 2 ਹੋਰ ਬੰਦੇ ਆ ਜਿਨ੍ਹਾਂ ਨੇ ਇਨਵੈਸਟਮੈਂਟ ਦੇ ਕਾਰਨ ਦੇ ਸਿਲਸਿਲੇ ਦੇ ਵਿੱਚ ਕੰਪਨੀ ਦੇ ਵਿੱਚ ਇਲੀਗਲੀ 60 ਮਿਲੀਅਨ ਡਾਲਰ ਦੀ ਜਿਹੜੀ ਫਰੋਡ ਜਿਹੜਾ ਆ ਇੱਕ ਇੱਦਾਂ ਦੀ ਇਨਵੈਸਟਮੈਂਟ ਕਰਵਾਈ ਆ ਇਨਵੈਸਟਰਸ ਦੇ ਕੋਲੋਂ ਯੂਨਾਈਟਿਡ ਸਟੇਟਸ ਦੇ ਵਿੱਚ। ਦੇਖੋ ਜੀ ਹੁਣ ਦੇਖੋ ਇਹਦੇ ਵਿੱਚ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹਦੀ ਜਿਹੜੀ ਖਬਰ ਬਣੀ ਆ ਉਹ ਇਹ ਕਿਹਾ ਗਿਆ ਜਦਕਿ ਉਹਦੇ ਕੋਲ ਹੁਣ ਅਮੈਰੀਕਨ ਸਿਟੀਜ਼ਨਸ਼ਿਪ ਹੋਣੀ ਆ ਹਨਾ, ਪਰ ਕਿਉਂਕਿ ਉਹ ਫਸ ਗਿਆ ਹੁਣ ਤੇ ਹੁਣ ਉਹਨੂੰ ਇਹੀ ਕਿਹਾ ਗਿਆ ਇੰਡੀਅਨ ਓਰੀਜਨ ਮੈਨ। ਏਦਾਂ ਤੁਸੀਂ ਕਲਪਨਾ ਚਾਵਲਾ ਦੀ ਤੁਸੀਂ ਐਗਜ਼ਾਮਪਲ ਲੈ ਲਓ, ਨਾਸਾ ਵਾਲਿਆਂ ਨੇ ਗਏ ਉੱਪਰ ਜਦੋਂ ਗਈ ਆ ਉਹ, ਤੇ ਦੇਖੋ ਬਈ ਕਿੰਨੀ ਆਪਾਂ ਨੂੰ ਬੜਾ ਮਾਣ ਮਹਿਸੂਸ ਹੋਇਆ ਜਦਕਿ ਉਹ ਤਾਂ ਅਮੈਰੀਕਨ ਸਿਟੀਜ਼ਨ ਸੀ, ਪਰ ਸਾਨੂੰ ਮਹਿਸੂਸ ਹੋਇਆ ਵੀ ਨਹੀਂ ਸਾਡੀ ਕੁੜੀ ਸੀ, ਸਾਡੇ ਹਰਿਆਣੇ ਦੀ ਕੁੜੀ ਸੀ ਹਨਾ। ਹੁਣ ਵੀ ਬਹੁਤ ਸਾਰੇ ਇੰਸਟੀਚਿਊਟ ਉੱਥੇ ਬਣਾਏ ਗਏ ਆ ਉਹਦੇ ਨਾਂ ਦੇ ਉੱਤੇ ਹਨਾ। ਇਸ ਕਰਕੇ ਦੋਸਤੋ ਭਾਵੇਂ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਡਾ ਜਿਹੜਾ ਪਿਛੋਕੜ ਆ ਉਹੀ ਆ ਜਿਹਨੂੰ ਤੁਸੀਂ ਹਮੇਸ਼ਾ ਯਾਦ ਜ਼ਰੂਰ ਰੱਖਦੇ ਆ, ਪਰ ਕੁਛ ਸੱਜਣ ਜਿਹੜੇ ਭੁੱਲਣ ਦੀ ਕੋਸ਼ਿਸ਼ ਵੀ ਕਰਦੇ ਆ। ਪਰ ਮੈਂ ਇਹ ਜ਼ਰੂਰ ਦੱਸ ਦਿੰਦਾ ਤੁਹਾਨੂੰ ਕਿ ਜਿੰਨਾ ਮਰਜ਼ੀ ਭੁੱਲ ਲਿਓ ਇਹ ਭੁੱਲਿਆ ਵੀ ਨਹੀਂ ਜਾਣਾ, ਦੂਜੀ ਗੱਲ ਇਹ ਆ ਵੀ ਸਾਡੀ ਪਛਾਣ ਹੋਰ ਬਣ ਵੀ ਨਹੀਂ ਸਕਦੀ, ਤੇ ਇਹ ਕੰਧ ਦੇ ਉੱਤੇ ਲਿਖੀ ਸੱਚਾਈ ਆ। ਅੱਗੇ ਆਪਣੇ ਨਾਲ ਦੀਪਜੋਤ ਸਿੰਘ ਜੁੜੇ ਆ ਸਿਡਨੀ ਤੋਂ। ਦੀਪਜੋਤ ਜੀ ਤੁਹਾਡਾ ਵੀ ਬਹੁਤ ਵਧੀਆ ਜੀ ਸਿਡਨੀ ਤੋਂ ਜੁੜੇ ਆ ਆਪਣੇ ਨਾਲ ਦੀਪਜੋਤ ਸਾਹਿਬ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਦੀਪਜੋਤ ਸਾਹਿਬ। ਸੋਇਨ ਸ਼ਾਇਦ ਲਿਖਿਆ ਉਹਨਾਂ ਨੇ ਸੋਇਨ ਹਨਾ, ਜੇ ਮੈਂ ਗਲਤ ਨਾ ਹੋਵਾਂ ਤੁਸੀਂ ਵੈਸੇ ਕਰੈਕਟ ਕਰ ਦਿਓ ਜੇ ਮੈਂ ਉਹ ਸਹੀ ਨਾਂ ਬੋਲਿਆ ਹੋਇਆ। ਤੇ ਉਹਨਾਂ ਨੇ ਕਿਹਾ ਵੀ ਗਾਲਾਂ ਤੇ ਗਾਣੇ ਬਚਪਨ ਵੇਲੇ ਹੀ ਵੇਲੇ ਦੇ ਹੀ ਯਾਦ ਰਹਿੰਦੇ ਆ। ਬਿਲਕੁਲ ਜੀ, ਗਾਲਾਂ ਵੀ ਉਦੋਂ ਵੀ ਸਿੱਖੀਆਂ ਨਾ ਜ਼ਿਆਦਾ ਸਵਾਦ ਦਿੰਦੀਆਂ। ਤੇ ਬਹੁਤ ਬਹੁਤ ਥੈਂਕ ਦੀਪਜੋਤ ਸਾਹਿਬ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਬਣਾਈ ਆ। ਤੇ ਪ੍ਰੋਗਰਾਮ ਦੇ ਵਿੱਚ ਹੁਣ ਆਪਣੇ ਕੋਲ ਮਿੰਟ 2-3 ਕੁ ਹੈਗੇ ਆ, ਪਰ ਆਪਾਂ ਉਹਦੇ ਵਿੱਚ ਵੀ ਗੱਲ ਕਰ ਲਈਏ। ਤੇ ਪਿਸ਼ਾਵਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਉੱਥੇ ਮੌਤ ਤੋਂ ਬਾਅਦ ਸਿੱਖਾਂ ਨੂੰ ਬੜੀ ਪ੍ਰੋਬਲਮ ਆ ਰਹੀ ਆ, ਕਿਉਂਕਿ ਉੱਥੇ ਜਿਹੜੇ ਸ਼ਮਸ਼ਾਨ ਘਾਟ ਆ ਉਹ ਬੜੀ ਇੱਕ ਸਮੱਸਿਆ ਬਣ ਚੁੱਕੀ ਆ। ਇਹੀ ਸੇਮ ਸਮੱਸਿਆ ਜਿਹੜੀ ਆ ਪੰਜਾਬ ਦੇ ਵਿੱਚ ਮੁਸਲਮਾਨਾਂ ਲਈ ਵੀ ਹੈਗੀ, ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਈ ਕਈ ਕਿਲੋਮੀਟਰ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਾ ਪੈਂਦਾ ਜਿੱਥੇ ਉਹਨਾਂ ਨੂੰ ਦਫਨਾਉਣ ਲਈ ਇੱਕ ਖਾਸ ਜਗ੍ਹਾ ਜਿਹੜੀ ਆ ਮੁਕਰਰ ਕੀਤੀ ਗਈ ਆ। ਇੱਦਾਂ ਹੀ ਜਿਹੜਾ ਜਦੋਂ ਤੁਸੀਂ ਘੱਟ ਗਿਣਤੀ ਦੇ ਵਿੱਚ ਹੁੰਦੇ ਆ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਆ, ਇੱਧਰ ਮੁਸਲਮਾਨ ਘੱਟ ਗਿਣਤੀ ਦੇ ਵਿੱਚ ਆ ਗਏ ਤੇ ਦੂਜੇ ਪਾਸੇ ਦੇਖੋ ਸਿੱਖਾਂ ਜਿਹੜੇ ਘੱਟ ਗਿਣਤੀ ਚ ਆ ਗਏ, ਕਦੀ ਦੇਖੋ ਦੋਨੇ ਤਰ੍ਹਾਂ ਮੈਜੋਰਟੀ ਦੇ ਵਿੱਚ ਹੁੰਦੀਆਂ ਸੀ, ਦੇਖ ਲਓ ਤੁਸੀਂ ਗੱਲਾਂ ਬਾਤਾਂ ਹਨਾ। ਤੇ ਉੱਥੇ ਹੁਣ ਹਾਈਕੋਰਟ ਦੇ ਵਿੱਚ ਇਹ ਨੋਟਿਸ ਗਿਆ ਆ ਵੀ ਉਹਨਾਂ ਨੇ ਸਿੱਖ ਆਗੂਆਂ ਨੇ ਇਹ ਪਾਇਆ ਆ ਵੀ ਜਿਹੜਾ ਸ਼ਮਸ਼ਾਨ ਘਾਟ ਦਾ ਜਿਹੜਾ ਮੁੱਦਾ ਉਹ ਜ਼ਰੂਰ ਹੱਲ ਜਿਹੜਾ ਕੀਤਾ ਜਾਵੇ, ਕਿਉਂਕਿ ਸਰਹੱਦੀ ਸੂਬਾ ਆ ਪਿਸ਼ਾਵਰ, ਕੋਈ 60,000 ਦੇ ਕਰੀਬ ਜਿਹੜੇ ਸਿੱਖ ਆ ਉੱਥੇ ਰਹਿੰਦੇ ਆ। ਪਰ ਇਸ ਦੇ ਬਾਵਜੂਦ ਦੇਖੋ ਤੁਸੀਂ ਇਕੱਲੇ ਪਿਸ਼ਾਵਰ ਦੇ ਵਿੱਚ, ਇਹ ਪਖਤੂਨਖਵਾ ਸੂਬਾ ਹੈਗਾ, ਉਹਦੇ 60,000 ਜਿਹੜੇ ਆਪਣੇ ਸਿੱਖ ਰਹਿੰਦੇ ਆ, ਇਕੱਲੇ ਪਿਸ਼ਾਵਰ ਸ਼ਹਿਰ ਦੇ ਵਿੱਚ 15,000 ਦੇ ਕਰੀਬ ਰਹਿੰਦੇ ਆ ਸਿੱਖ, ਪਰ ਉੱਥੇ ਕੋਈ ਸ਼ਮਸ਼ਾਨ ਘਾਟ ਨਹੀਂ ਹੈ, ਜਿਹਦੇ ਕਰਕੇ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਸਭ ਤੋਂ ਨੇੜਲਾ ਜਿਹੜਾ ਸ਼ਮਸ਼ਾਨ ਘਾਟ ਆ ਉਹ ਅਰਕ ਦੇ ਵਿੱਚ ਆ, ਜਿਹੜਾ ਕਿ ਪਿਸ਼ਾਵਰ ਤੋਂ 45 ਕਿਲੋਮੀਟਰ ਦੂਰ ਹੈ, ਜਾਣੀ ਉੱਥੇ ਜਾਣਾ ਪੈਂਦਾ। ਇਹਦੇ ਲਈ ਵੀ ਇੱਕ ਕਾਫੀ ਪਟੀਸ਼ਨ ਦੇ ਉੱਤੇ ਗੱਲਬਾਤ ਜਿਹੜੀ ਅੱਜ ਕੱਲ੍ਹ ਚੱਲ ਰਹੀ ਆ। ਤੇ ਅੱਗੇ ਹੁਣ ਆਪਾਂ ਮੈਸੇਜ ਲਾਸਟ ਵਾਲਾ ਲੈ ਲੈਂਦੇ ਹਾਂ ਬੱਬੂ ਸਿੰਘ ਜੀ ਹੁਣਾਂ ਦਾ। ਤੇ ਅੱਛਾ ਜੀ, ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਇਹਨਾਂ ਨੇ ਵੀ ਹਿੰਦੀ ਦੇ ਵਿੱਚ ਲਿਖਿਆ ਸ਼ੁਭ ਪ੍ਰਭਾਤ। ਬੱਬੂ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਵੀ ਸ਼ੁਭ ਪ੍ਰਭਾਤ। ਤੇ ਨਾਲ ਉਹ ਕਹਿੰਦੇ ਆ ਵੀ ਆਪਦਾ ਦਿਨ ਮੰਗਲਮਈ ਹੋ। ਤੇ ਜੀ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਹਾਨੂੰ ਵੀ ਸੇਮ ਸੇਮ ਆ। ਤੇ ਉਹ ਨਾਲੇ ਕਹਿੰਦੇ ਵੀ ਜੇ ਕਹਿੰਦੇ ਤੁਹਾਡੇ, ਮੈਂ ਜਾਣੀ ਹਿੰਦੀ ਵਿੱਚ ਹੁਣ ਨਹੀਂ ਬੋਲੂਗਾ, ਮੈਂ ਪੰਜਾਬੀ ਵਿੱਚ ਦੱਸ ਦਿੰਦਾ, ਉਹਨਾਂ ਨੇ ਹਿੰਦੀ ਚ ਲਿਖਿਆ। ਉਹ ਕਹਿੰਦੇ ਵੀ ਜੇ ਤੁਹਾਡੇ ਕੁਛ ਕੁ ਮਿੱਠੇ ਬੋਲਾਂ ਦੇ ਨਾਲ ਕਿਸੇ ਦਾ ਖੂਨ ਵੱਧਦਾ ਆ ਤਾਂ ਇਹ ਵੀ ਇੱਕ ਤਰ੍ਹਾਂ ਦਾ ਰਕਤਦਾਨ ਹੀ ਆ। ਕਿਆ ਬਾਤ ਆ ਜੀ, ਆਹ ਤਾਂ ਗੱਲੇ ਤੁਸੀਂ ਬਹੁਤ ਵਧੀਆ ਕਰਤੀ। ਜੇ ਕਹਿੰਦੇ ਤੁਸੀਂ ਹਨਾ ਕਿਸੇ ਦੀ ਪਿੱਠ ਥੱਪ ਥਪਾਉਂਦੇ ਆ ਉਹਦੀ ਥਕਾਵਟ ਦੂਰ ਹੁੰਦੀ ਆ, ਇਹ ਵੀ ਇੱਕ ਤਰ੍ਹਾਂ ਦੇ ਨਾਲ ਮਿਹਨਤ ਦਾ ਦਾਨ ਆ। ਕਿਆ ਬਾਤ ਆ ਜੀ, ਸ਼੍ਰਮ ਦਾਨ ਜਿਹਨੂੰ ਕਹਿੰਦੇ ਆਪਾਂ। ਜੇ ਕਹਿੰਦੇ ਕੋਈ ਵੀ ਖਾਂਦੇ ਸਮੇ ਤੁਹਾਡੇ ਪਲੇਟ ਦੇ ਵਿੱਚੋਂ ਕੁਝ ਵੀ ਵਿਅਰਸ ਨਾ ਜਾਵੇ, ਜਾਣੀ ਤੁਸੀਂ ਸਾਰਾ ਕੁਛ ਖਾ ਲਓ, ਇਹ ਵੀ ਇੱਕ ਤਰ੍ਹਾਂ ਦਾ ਨਾਲ ਅੰਨਦਾਨ ਆ। ਕਿਆ ਬਾਤਾਂ ਜੀ, ਬਿਲਕੁਲ ਕਿੰਨੇ ਚੀਜ਼ਾਂ ਜਾਣੀ ਆ, ਤਾਂ ਤੁਸੀਂ ਬੜਾ ਵਧੀਆ ਮੈਸੇਜ ਦਿੱਤਾ ਆ ਬਈ ਅਸੀਂ ਦੇਖੋ ਇੱਥੇ ਰਕਤ ਜਾਣੀ ਰਕਤ ਵੱਧਦਾ, ਜਾਣੀ ਇਹਦਾ ਮਤਲਬ ਇਹ ਨੀ ਹੈਗਾ ਵੀ ਖੂਨ ਦਾ ਤਬਾਹ ਵੱਧ ਗਿਆ। ਐਕਚੁਲੀ ਕੀ ਹੁੰਦਾ, ਬੰਦਾ ਜਦੋਂ ਖੁਸ਼ ਰਹਿੰਦਾ ਹਨਾ, ਉਹਦੇ ਨਾਲ ਕੀ ਹੁੰਦਾ ਵੀ ਬੰਦਾ ਰਿਲੈਕਸ ਹੋ ਜਾਂਦਾ ਹਨਾ, ਕਹਿੰਦੇ ਆ ਵੀ ਖੂਨ ਵੱਧ ਗਿਆ ਬਈ ਇਹਦਾ ਹਨਾ। ਪਰ ਜੇ ਤੁਸੀਂ ਮਿੱਠੀਆਂ ਗੱਲਾਂ ਕਰਦੇ ਆ ਹਨਾ ਤੇ ਵਧੀਆ ਲੱਗਦੀਆਂ ਆ, ਜਿੱਦਾਂ ਨਾਨਕ ਸਾਹਿਬ ਵੀ ਆਪਣੇ ਕਹਿ ਚੁੱਕੇ ਆ ਵੀ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਹਨਾ ਫਿੱਕੋ ਫਿੱਕਾ ਸੱਦੀਏ ਫਿੱਕੋ ਫਿੱਕੀ ਹੋਏ। ਜੇ ਤੁਸੀਂ ਫਿੱਕਾ ਬੋਲਦੇ ਆ ਤਾਂ ਤੁਹਾਨੂੰ ਸਾਰੇ ਫਿੱਕਾ ਫਿੱਕਾ ਹੀ ਕਹਿੰਦੇ ਆ, ਪਰ ਜੇ ਤੁਸੀਂ ਮਿੱਠਾ ਬੋਲਦੇ ਆ ਫਿਰ ਤੁਹਾਨੂੰ ਸਾਰੇ ਮਿੱਠਾ ਮਿੱਠਾ ਹੀ ਕਹਿੰਦੇ ਆ, ਤੁਹਾਨੂੰ ਲਾਈਕ ਵੀ ਕਰਦੇ ਆ, ਤੁਹਾਨੂੰ ਵੀ ਵਧੀਆ ਲੱਗਦਾ ਇਹ ਗੱਲਾਂ। ਏਦਾਂ ਜੇ ਤੁਸੀਂ ਕਿਸੇ ਦੀ ਜਾ ਕੇ ਪੈਠ ਜਾ ਕੇ ਥਾਪੜਦੇ ਆ ਵੀ ਭਰਾ ਤੂੰ ਕੋਈ ਨੀ ਬਹੁਤ ਵਧੀਆ ਕੰਮ ਕੀਤਾ ਹਨਾ, ਉਹਦੇ ਨਾਲ ਤੁਹਾਡਾ ਸਿਰਫ ਇੱਕ ਜਾਂ ਦੋ ਮਿੰਟ ਦੇ ਉਹ ਪਲ ਹੋਣੇ ਆ, ਪਰ ਉਹ ਬੰਦੇ ਨੇ ਪਤਾ ਨੀ ਕਿੱਡੀ ਵੱਡੀ ਤੋਂ ਫੀਡਬੈਕ ਲੈ ਲੈਣੀ ਆ, ਕਿੱਦਾਂ ਉਹਦਾ ਉਤਸ਼ਾਹ ਵੱਧ ਜਾਣਾ ਆ ਹਨਾ। ਇਸ ਕਰਕੇ ਜਿਹੜੇ ਚੰਗੇ ਕੰਮ ਕਰਦੇ ਆ ਦੋਸਤ, ਉਹਨਾਂ ਨੂੰ ਏਦਾਂ ਹੀ ਥੱਪ ਥਵਾਈ ਦੋ ਵੀ ਬਹੁਤ ਵਧੀਆ ਤੂੰ ਕੰਮ ਕਰਦਾ, ਬਸ ਹੋਰ ਕੁਛ ਕਰਨ ਦੀ ਲੋੜ ਨੀ ਹੁੰਦੀ। ਬਹੁਤ ਸਾਰੇ ਦੋਸਤ ਹੁੰਦੇ ਵੀ ਬਸ ਉਹ ਇੰਨਾ ਹੀ ਕਹਿੰਦੇ ਹੁੰਦੇ ਆ ਵੀ ਯਾਰ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹਨਾ, ਇਹਦੇ ਨਾਲ ਹੀ ਕਹਿੰਦੇ ਵੀ ਤੁਸੀਂ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਦਿੰਦੇ ਆ, ਬਹੁਤ ਵੱਡਾ ਦਾਨ ਕਰ ਦਿੰਦੇ ਆ। ਫਿਰ ਆ ਤੁਸੀਂ ਇੱਕ ਬੁਰਾਈ ਆ ਇਹ ਵੀ ਅਸੀਂ ਅੰਨ ਦੀ ਬੜੀ ਵੇਸਟੇਜ ਕਰਦੇ ਹਾਂ, ਤੇ ਜਿੱਦਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਦੇਖ ਲਓ ਬਈ ਜੇ ਤੁਸੀਂ ਵਿਆਹ ਦੇ ਗਏ ਤੁਸੀਂ ਤਾਂ ਅੱਗੇ ਅੱਗੇ ਜਿੱਥੇ ਜਿੱਥੇ ਤੱਕ ਪਰਦੇ ਲੱਗੇ ਹੁੰਦੇ ਆ, ਜਿੱਥੇ ਜਿੱਥੇ ਤੱਕ ਫੁੱਲ ਖਿਲਰੇ ਹੁੰਦੇ ਆ, ਜਿੱਥੇ ਜਿੱਥੇ ਤੱਕ ਸਾਰੇ ਲੋਕੀ ਬੜੇ ਵਧੀਆ ਡਰੈਸ ਪਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਮਹਿਕਦੇ ਆਉਂਦੇ ਹੁੰਦੇ ਆ ਹਨਾ, ਉੱਥੇ ਤੱਕ ਤਾਂ ਜੇ ਤੁਸੀਂ ਉਹ ਤੋਂ ਥੋੜਾ ਜਿਹਾ ਪਿੱਛੇ ਹਨਾ ਪਰਦਾ ਚੱਕ ਕੇ ਪਿੱਛਾ ਨੂੰ ਦੇਖੋ, ਉੱਥੇ ਜਿਹੜੇ ਆ ਉਹਨਾਂ ਦੇ ਵਿਚਾਰਿਆਂ ਦੇ ਕੱਪੜੇ ਵੀ ਵਧੀਆ ਨੀ ਪਾਏ ਹੁੰਦੇ, ਕੰਮਾਂ ਕਾਰਾਂ ਦੇ ਵਿੱਚ ਗਰਮੀ ਨਾਲ ਚੋਇਓ ਹੁੰਦੇ ਆ, ਤੇ ਉਦੋਂ ਜਦੋਂ ਸਾਡਾ ਪ੍ਰੋਗਰਾਮ ਖਤਮ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਵੇਸਟੇਜ ਨਿਕਲਦੀ ਆ ਪੈਲਸ ਦੀ ਜਾਂ ਘਰਾਂ ਦੀ ਉਹ ਤੁਸੀਂ ਜ਼ਰੂਰ ਦੇਖਿਓ, ਉਹ ਪਲਾਸਟਿਕ ਦੇ ਮਾਮਲੇ ਦੇ ਵਿੱਚ ਵੀ ਆ, ਉਦੋਂ ਜ਼ਿਆਦਾ ਜਿਹੜਾ ਅੰਨ ਦੀ ਜਿਹੜੀ ਵੇਸਟੇਜ ਆ ਹਨਾ, ਤੇ ਅਸੀਂ ਬਹੁਤ ਜ਼ਿਆਦਾ ਕਰਦੇ ਹਾਂ, ਅਸੀਂ ਤਾਂ ਘਰਾਂ ਨੂੰ ਆ ਜਾਂਦੇ ਹਾਂ, ਪਰ ਉਹ ਜਿਹੜੀ ਵੇਸਟੇਜ ਆ ਉਹਦਾ ਕਿਸੇ ਅਰਥ ਨਹੀਂ ਜਾਂਦੀ, ਪਰ ਉਹ ਬਹੁਤ ਮਹਿੰਗੀ ਤਾਂ ਹੁੰਦੀ ਹੁੰਦੀ ਆ, ਪਰ ਨਾਲ ਦੀ ਨਾਲ ਅੰਨ ਦਾ ਪ੍ਰਮਾਣ ਬਹੁਤ ਵੱਡਾ ਹੁੰਦਾ ਹਨਾ। ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਜਿੰਨਾ ਵੀ ਖਾਂਦੇ ਪਾਉਂਦੇ ਆ ਹਨਾ ਉਨਾ ਖਾ ਜ਼ਰੂਰ ਲਿਆ ਕਰੋ ਹਨਾ, ਤੇ ਬਹੁਤ ਬਹੁਤ ਧੰਨਵਾਦ ਬੱਬੂ ਸਿੰਘ ਸਾਹਿਬ, ਤੁਸੀਂ ਇਹ ਪ੍ਰੋਗਰਾਮ ਲਾਸਟ ਦੇ ਵਿੱਚ ਮੈਸੇਜ ਭੇਜਿਆ ਤੇ ਬਹੁਤ ਵਧੀਆ ਲੱਗਾ ਇਹ ਮੈਸੇਜ ਵੀ ਮੈਨੂੰ, ਤੇ ਸਾਰੇ ਦੋਸਤਾਂ ਨੇ ਜਿਨ੍ਹਾਂ ਨੇ ਅੱਜ ਸਾਂਝ ਇਸ ਪ੍ਰੋਗਰਾਮ ਦੇ ਵਿੱਚ ਬਣਾਈ ਆ, ਤੇ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਆ। ਨਾਲ ਦੀ ਨਾਲ ਦੋਸਤੋ ਫੇਰ ਮਾਫ਼ੀ ਮੰਗਦਾ ਵੀ ਅੱਜ ਥੋੜਾ ਜਿਹਾ ਲੇਟ ਹੋ ਗਿਆ, ਤੇ ਅੱਗੇ ਤੋਂ ਵੀ ਥੋੜਾ ਜਿਹਾ ਕਿਉਂਕਿ ਮੇਰਾ ਕੰਮ ਏਦਾਂ ਦਾ ਵੀ ਲੇਟ ਹੋ ਸਕਦਾ, ਮੈਂ ਏਦਾਂ ਨੀ ਕਹਿੰਦਾ ਕਿ ਮੈਂ ਲੇਟ ਹੁਣ ਅੱਗੇ ਤੋਂ ਨਹੀਂ ਹੋਊਂਗਾ ਹਨਾ, ਉਹ ਝੂਠ ਬੋਲਣ ਵਾਲੀ ਗੱਲ ਹੋਏਗੀ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਸੇਵ ਸਿੰਘ ਜਾਂ ਸਟਾਰਟ ਕਰਿਆ ਕਰੇਗੇ ਜਾਂ ਅਜੇਪਾਲ ਜੀ ਉਹਨਾਂ ਦੀ ਆਪਾਂ ਡਿਊਟੀ ਲਾਵਾਂਗੇ, ਤਾਂ ਕਿ ਜਿਹੜਾ ਪ੍ਰੋਗਰਾਮ ਹੈ ਬਕਾਇਦਾ ਜਿਹੜਾ ਟਾਈਮ ਸਾਰਾ ਸ਼ੁਰੂ ਹੋਵੇ ਤੇ ਟਾਈਮ ਸਾਰਾ ਖਤਮ ਹੋਵੇ। ਚਲੋ ਆਪਾਂ ਸ਼ੁਰੂ ਤਾਂ ਨਹੀਂ ਕਰ ਪਾਏ ਪਰ ਆਪਾਂ ਖਤਮ ਟਾਈਮ ਤੇ ਕਰਾਂਗੇ, ਤੇ ਦੋਸਤ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਤੇ ਅਗਰ ਮਿਲਦੇ ਹਾਂ ਅਗਲੇ ਵੀਰਵਾਰ, ਰੱਬ ਰਾਖਾ।
ਮੇਰੇ ਯਾਰ ਨੂੰ ਹੋ ਮੇਰੇ ਯਾਰ ਨੂੰ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ। ਮਲਕੀ ਹੀਰ ਨੂੰ ਇੱਕ ਦਿਨ ਕਹਿਣ ਲੱਗੀ, ਛੱਡ ਚਾਕ ਨੂੰ ਤੀਏ ਨੀ ਅਣਹੋਏ, ਨੀ ਤੂੰ ਅੱਬਾ ਦੀ ਪੱਗ ਨੂੰ ਰੋਲੇ ਆਈ, ਤੈਨੂੰ ਰਤਾ ਨਾ ਜੱਗ ਦੀ ਲੱਜ ਮੋਏ, ਮਾਏ ਫੋਲੀਏ ਦੇ ਨਾ ਮੂਲ ਮਤੀ, ਤੇਰੀ ਗੱਲ ਨਾ ਹੀਰ ਨੂੰ ਮੂਲ ਫਾਵੇ, ਹਸ਼ਰ ਤੀਕ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਚੱਲ ਕੇ ਬਾਪ ਦਾ ਬਾਪ ਆਵੇ, ਭਲਾ ਕੀ ਜਾਣਨ ਮੁੱਲਾਂ ਤੇ ਕਾਜੀ ਜਿੰਦਵਾਰੀਏ ਇਸ਼ਕ ਦੀ ਵਾਰੀ, ਭਲਾ ਕੀ ਜਾਣਨ ਮੁੱਲਾਂ ਤੇ ਕਾਜੀ ਜਿੰਦਵਾਰੀਏ ਇਸ਼ਕ ਦੀ ਵਾਰੀ, ਸੋਹਣਾ ਸੂਲੀ ਹੰਡਾਉਣਾ ਯਾਰ ਤਾਈ, ਦੀਦਾ ਯਾਰਾ ਜੀ ਉਹਦਾ ਰੱਬ ਰਾਜੀ, ਦੀਦਾ ਯਾਰਾ ਜੀ ਉਹਦਾ ਰੱਬ ਰਾਜੀ। ਹੋ ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ। बिना रू करे सियापे बस दाया लुम खबरा जापे ओ यार बिछड़ गया हाल फकीरा गल विच लमकण पाटिया लीरा ओ जिंद है पीरां दी मारी यार जिदा रुस जे कवारी ओ जिंद है पीरां दी मारी यार जिदा रुस जे कवारी ओ मेरे यार नू मंदा ना बोली मेरी पावे जिंद कद ले मेरे यार नू ओ गल विच लीरा हाल फकीरा मजनू ने जिंद गाली लैला लैला फिरे कूकदा हस दे हाली पाली किसे कहा जद मजनू ताई तेरी लैला रंग दी काली अगो मजनू चट कुर लाया अखना देखन वाली मेरे यार नू मंदा ना बोली मेरी पावे जिंद कट ले मेरे यार नू एक दिन एक मुसाफिर डिठा चढ़ जा चीते ताया राविच वे कबर सस्ती दी कलमा उस पर माया पाटी कबर से एक दूजे गल यारा बाहा पाया पाटी कबर से एक दूजे गल यारा बाहा पाया अंत ससी दी कबर दे विचों एहो आवाजा आया मेरे यार नू मंदा ना बोली मेरी पावे जिंद कट ले मेरे यार लगी लटक यार देवाली ते शमश ने पोश लुहाया बुला ते तो ब्रेज दसरसी ते अल्लाह ही अल्लाह यार जद मन सूर नु यार दिखा तेरी सूली ते लटकाया जद मन सूर नु यार दिखा तेरी सूली ते लटकाया ऐनल हक कै बुल्ला विचों हस के सी फरमाया मेरे यार नु मंदा ना बोली मेरी पावे जिंद कट ले मेरे यार नु सानू यार दी रजा दे विच रहन दे ना यार दा अल्लाह तो पहला लेन दे मेरा मानिक प्यारा जिंद जान तो मेरा यार है प्यारा जिंद जान तो गल्ला सच्चियां तरीके वाला कहन दे हाय ओ मेरे यार नू ओ मेरे यार नू मंदा ना बोली ओ मेरे यार नू मंदा ना बोली मेरी पावे जिंद कट ले मेरे यार नू